ਚੜਨ ਵਾਲੇ ਓ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ
ਤਮਾਮ ਸਾਥੀਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਦੋਸਤੋ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਇੱਕ ਵਾਰ ਫਿਰ ਹਾਜ਼ਰ ਹਾਂ ਸਟੂਡੀਓ ਵਿੱਚ ਤੁਹਾਡੇ ਲਈ ਨਵਾਂ ਪ੍ਰੋਗਰਾਮ ਲੈ ਕੇ ਤੁਸੀਂ ਸਾਡਾ ਸਾਥ ਦਿੰਦੇ ਹੋ ਹਰ ਸੋਮਵਾਰ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਪਲੈਨਟ 104.6 FM ਤੋਂ ਔਰ ਜਿਹੜੇ ਸਾਡੇ ਸਰੋਤੇ ਸਾਨੂੰ ਆਕਲੈਂਡ ਜਾਂ ਨਿਊਜ਼ੀਲੈਂਡ ਤੋਂ ਬਾਹਰ ਸੁਣਦੇ ਨੇ ਉਹ ਆਨਲਾਈਨ ਸਾਡੇ ਨਾਲ ਹੋ ਜਾਂਦੇ ਨੇ www.planetaudio.org/radioinclub ਸ਼ਾਇਦ ਮੈਂ ਐਡਰੈਸ ਗਲਤ ਬੋਲ ਗਈ ਹਾਂ ਮੈਂ ਆਖਿਰ ਵਿੱਚ ਸਹੀ ਐਡਰੈਸ ਵੀ ਦੱਸ ਦੇਵਾਂਗੀ ਤੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦਾ ਵੇਰਵਾ ਤੁਹਾਨੂੰ ਦੱਸਦੇ ਚੱਲੀਏ ਜਲਦ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਥੀ ਸ਼ਿਵਾਨੀ ਜਿਹੜੇ ਕਿ ਮਜ਼ਦੂਰ ਬਿਗੁਲ ਔਰ ਨਾਲ ਹੀ ਰੈਵੋਲਿਊਸ਼ਨਰੀ ਵਰਕਰਸ ਪਾਰਟੀ ਆਫ ਇੰਡੀਆ ਤੋਂ ਨੇ ਦਿੱਲੀ ਬੇਸਡ ਨੇ ਉਹਨਾਂ ਨਾਲ ਰਾਬਤਾ ਕਰਾਂਗੇ ਔਰ ਗੱਲਬਾਤ ਦਾ ਵਿਸ਼ਾ ਹੋਏਗਾ ਜਿਹੜਾ ਨਾਗਰਿਕਤਾ ਕਾਨੂੰਨ ਦੇ ਵਿੱਚ ਸੋਧ ਕੀਤਾ ਗਿਆ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਨਾਲ ਹੀ ਉਹਦੇ NRC ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਔਰ ਉਸ ਤੋਂ ਅਗਲੀ ਜਿਹੜੀ ਉਹਦੀ ਸਟੇਜ ਹੈ NPR ਨੈਸ਼ਨਲ ਪਾਪੂਲੇਸ਼ਨ ਰਜਿਸਟਰ ਤੋ ਇਸ ਵਿਸ਼ੇ ਤੇ ਸਾਥੀ ਹੋਰਾਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਸਮਾਂ ਬਚੇਗਾ ਅੱਜ ਦੇ ਪ੍ਰੋਗਰਾਮ ਵਿੱਚ ਇੱਥੇ ਸਥਾਨਕ ਜਿਹੜੇ ਸੰਘਰਸ਼ ਨੇ ਉਹਨਾਂ ਤੇ ਤੁਹਾਡੇ ਨਾਲ ਸਾਂਝ ਪਾਵਾਂਗੇ ਉਹਦੇ ਵਿੱਚ ਬੀਤੇ ਕੱਲ ਹੈਮਿਲਟਨ ਵਿਖੇ ਵੀ CAA ਦੇ ਖਿਲਾਫ ਬਹੁਤ ਹੀ ਮੈਂ ਕਹਾਂਗੀ ਕਿ ਸ਼ਾਨਦਾਰ ਜਿਹੜਾ ਰੋਸ ਪ੍ਰਦਰਸ਼ਨ ਹੋਇਆ ਉਹਦੀ ਤੁਹਾਡੇ ਨਾਲ ਸਾਂਝ ਪਾਵਾਂਗੇ ਔਰ ਹੋਰ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਪ੍ਰੋਟੈਸਟ ਹੋਣ ਜਾ ਰਹੇ ਨੇ ਜਾਂ ਜਿਹੜੇ ਵੀ ਐਕਸ਼ਨ ਚੱਲ ਰਹੇ ਨੇ ਇੱਥੇ ਸਥਾਨਕ ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੋ ਦੋਸਤੋ ਹੁਣ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹਿਣਾ ਮੇਰੇ ਖਿਆਲ ਭਾਰਤੀ ਜੀ ਇੱਕ ਅਸੀਂ ਗੀਤ ਆਪਣੇ ਸਰੋਤਿਆਂ ਦੀ ਨਜ਼ਰ ਕਰਕੇ ਤੋ ਉਸ ਦੌਰਾਨ ਸਾਥੀ ਸ਼ਿਵਾਨੀ ਨਾਲ ਰਾਬਤਾ ਕਰਾਂਗੇ ਤੋ ਦੋਸਤੋ ਜੁੜੇ ਰਹਿਣਾ ਤੁਸੀਂ ਪ੍ਰੋਗਰਾਮ ਰੇਡੀਓ ਇਨਕਲਾਬ ਨਾਲ ਬੋਲੀ ਹੁਣ ਸਰਕਾਰਾਂ ਦੀ ਅਖਬਾਰਾਂ ਬੋਲਦੀਆਂ ਜਦੋਂ ਤੱਕ
ਨੌਕਰੀਆਂ ਲਈ ਮੰਤਰੀਆਂ ਦੇ ਜੱਟ ਜ਼ਰੂਰੀ ਨੇ, ਨੌਕਰੀਆਂ ਲਈ ਮੰਤਰੀਆਂ ਦੇ ਜੱਟ ਜ਼ਰੂਰੀ ਨੇ, ਡਿਗਰੀ ਨਾ ਹੁਣ ਚੱਲੇ ਤੇ ਜੱਟ ਜ਼ਰੂਰੀ ਨੇ, ਡਿਗਰੀ ਨਾ ਹੁਣ ਚੱਲੇ ਤੇ ਜੱਟ ਜ਼ਰੂਰੀ ਨੇ, ਜਾਂ ਫਿਰ ਮਿੱਤਰਾ ਕੰਧ ਤੇ ਲੱਗੀਆਂ ਲਿਸਟਾਂ ਤੇ, ਜਾਂ ਫਿਰ ਮਿੱਤਰਾ ਕੰਧ ਤੇ ਲੱਗੀਆਂ ਲਿਸਟਾਂ ਤੇ, ਅਫਸਰ ਸ਼ਾਹੀ ਵਿੱਚ ਪਈਆਂ ਵੰਗਾਰਾਂ ਬੋਲਦੀਆਂ, ਜਦੋਂ ਤਖਤ ਤੇ ਬੈਠਾ ਹਾਕਮ ਗੋਲਾ ਹੋ ਜਾਵੇ, ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ, ਜਦੋਂ ਤਖਤ ਤੇ ਬੈਠਾ ਹਾਕਮ ਗੋਲਾ ਹੋ ਜਾਵੇ, ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ, ਕੀ ਅਸੀਂ ਹੰਡਾ
ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਅਸੀਂ ਇਸ ਗੀਤ ਦੇ ਦੌਰਾਨ ਕਾਫੀ ਕੋਸ਼ਿਸ਼ ਕੀਤੀ ਕਾਮਰੇਡ ਸ਼ਿਵਾਨੀ ਹੋਰਾਂ ਨਾਲ ਰਾਬਤਾ ਕਰਨ ਦੀ, ਪਰ ਫੋਨ ਮਿਲ ਨਹੀਂ ਸਕਿਆ ਉਹਨਾਂ ਦਾ, ਸ਼ਾਇਦ ਕਿਤੇ ਮਸਰੂਫ ਹੋਣਗੇ ਜਾਂ ਕੁਛ ਵੀ ਵਜ੍ਹਾ ਹੋ ਸਕਦੀ ਹੈ। ਤੋ ਅਸੀਂ ਅਗਲਾ ਜਿਹੜਾ ਹੈ ਸਿਲਸਿਲਾ, ਇੱਕ ਲੈਕਚਰ ਹੈ ਹਰਮਨ ਮੇਰਾ ਖਿਆਲ ਉਹਨਾਂ ਦਾ ਨਾਮ ਹੈ, ਵਿਦਿਆਰਥੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, SFS ਦੇ ਆਗੂ ਨੇ, ਔਰ ਉਹ JNU ਵਿੱਚ ਜਿਹੜਾ ਵਿਦਿਆਰਥੀਆਂ ਤੇ ਹਮਲਾ ਕੀਤਾ ਗਿਆ ਹੋਸਟਲ ਦੇ ਅੰਦਰ ਜਾ ਕੇ, ਜਿਹੜਾ ਹੁਣ ਤਾਂ ਮੇਰਾ ਖਿਆਲ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ABVP ਜਿਹੜੀ ਜਥੇਬੰਦੀ ਵਿਦਿਆਰਥੀ ਹੈ, BJP ਦੀ ਜਿਹੜੀ ਨਾਲ ਕਨੈਕਟਿਡ ਹੈ, RSS ਨਾਲ ਕਨੈਕਟਿਡ ਹੈ, ਉਹਨਾਂ ਦੇ ਜਿਹੜੇ ਕਾਰਕੁਨ ਸਨ ਉਹ ਅੰਦਰ ਹੋਸਟਲ ਚ ਜਾ ਕੇ ਉਹਨਾਂ ਨੇ ਬਕਾਇਦਾ ਹਮਲਾ ਕੀਤਾ।
ਕੁੱਟਮਾਰ ਕੀਤੀ,
ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਘਿਨੌਣੇ ਤਰੀਕੇ ਨਾਲ ਉਹ ਅਟੈਕ ਕੀਤਾ ਗਿਆ,
ਔਰ ਟੀਚਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ,
ਹਾਂਜੀ, ਔਰ ਟੋਟਲੀ ਅਨਪ੍ਰੋਵੋਕਡ ਉਹ ਅਟੈਕ ਸੀ। ਤੋ ਉਸ ਇੰਸੀਡੈਂਟ ਤੋਂ ਜਲਦ ਬਾਅਦ ਜਿਹੜੇ ਹਰ ਇੱਕ ਪਾਸਿਓਂ ਆਵਾਜ਼ ਉੱਠੀ JNU ਦੇ ਵਿਦਿਆਰਥੀਆਂ ਦੀ ਸਪੋਰਟ ਵਿੱਚ ਔਰ ਉਹ ਹਮਲੇ ਦੇ ਖਿਲਾਫ, ਤੋ ਉਹ ਉਸ ਵਕਤ ਦੀ ਇਹ ਸਪੀਚ ਹੈ, ਕੁਛ ਪਿਛਲੇ ਹਫ਼ਤੇ ਚ ਹੀ ਮੇਰਾ ਖਿਆਲ ਹੈ, ਕੁਛ ਕੁ ਦਿਨ ਪਹਿਲਾਂ ਦੀ ਹੋਈ ਹੈ, 5 ਤਰੀਕ ਨੂੰ ਸ਼ਾਇਦ ਮੈਨੂੰ ਲੱਗਦਾ ਉਹ ਅਟੈਕ ਹੋਇਆ ਉੱਥੇ, ਮੈਨੂੰ ਹੁਣ ਐਗਜੈਕਟ ਡੇਟਸ ਯਾਦ ਨਹੀਂ ਨੇ। ਤੋ ਹਰਮਨ ਗੱਲਬਾਤ ਕਰ ਰਹੇ ਨੇ ਕਿ ਕਿਸ ਤਰ੍ਹਾਂ ਦਾ ਦੌਰ ਚੱਲ ਰਿਹਾ ਔਰ ਇਹਦੇ ਵਿੱਚ ਸਾਡੀ ਸਾਰਿਆਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਇਸ ਸਿਲਸਿਲੇ ਵਿੱਚ।
ਬਿਲਕੁਲ ਜੀ, ਇਹਦਾ ਜਿਹੜਾ ਮੇਨ ਜਿਹੜਾ ਸੰਦਰਭ ਉਹ ਇਹ ਹੈ ਕਿ ਜੋ ਇਹ ABP ਦਾ ਜਾਂ ਇਹਨਾਂ ਦੀ ਸੰਗੀਆਂ ਦਾ ਜੋ ਉਹ ਉੱਥੇ ਜਿਹੜਾ ਵਾਇਲੈਂਸ ਆ, ਜਿਹੜਾ ਹਿੰਸਾ ਜਿਹੜੀ ਆ ਲੋਕਾਂ ਦੇ ਉੱਪਰ ਵਰਤਾਈ ਜਾ ਰਹੀ ਆ, ਉਹਦੇ ਵਿੱਚੋਂ ਜਿਹੜਾ ਬਾਰ-ਬਾਰ ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜਾ ਮਹਾਤਮਾ ਗਾਂਧੀ ਦਾ ਜਿਹੜਾ ਕਤਲ ਹੈ ਉਹ ਆਰਐਸਐਸ ਵਾਲੇ ਨੇ ਉਹਨੇ ਕੀਤਾ ਸੋ ਜਿਵੇਂ ਜਿਵੇਂ ਇਹ ਜਿਹੜਾ ਸਰਕਾਰੀ ਜਿਹੜਾ ਵਿਰੋਧ ਹੋ ਰਿਹਾ ਹੈ ਇਹ ਸੰਘੀਆਂ ਦਾ ਵਿਰੋਧ ਹੋ ਰਿਹਾ ਹੈ ਤਿਉਂ ਤਿਉਂ ਕੁਛ ਏਰੀਏ ਦੇ ਵਿੱਚੋਂ ਜਿਹੜੀ ਗਾਂਧੀ ਮੁੜ ਕੇ ਚਰਚਾ ਦੇ ਵਿੱਚ ਆ ਰਿਹਾ ਹੈ ਸੋ ਇਹਨਾਂ ਨੇ ਆਪਣੇ ਹਿਸਾਬ ਦੇ ਨਾਲ ਇੱਕ ਜਿਹੜੀ ਜਿਹੜੀ ਗਾਂਧੀ ਦੀ ਫਿਲੋਸਫੀ ਹੈ ਉਹਨੂੰ ਚੈਲੰਜ ਕੀਤਾ ਹੁਣ
ਨਹੀਂ
ਹਰਮਨ ਦੀ ਜਿਹੜੀ ਸਪੀਚ ਹੈ ਔਰ ਇਹ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਕੱਲੀ ਇਹ ਨਵੀਂ ਗੱਲ ਨਹੀਂ ਸਾਡੇ ਜਿਹੜੇ ਉਸ ਟਾਈਮ ਇਨਕਲਾਬੀ ਸੀ ਭਗਤ ਸਿੰਘ ਵਰਗੇ ਉਹਨਾਂ ਨੇ ਵੀ ਉਸ ਟਾਈਮ ਦੇ ਉੱਪਰ ਗਾਂਧੀ ਜੀ ਦੀ ਜਿਹੜੀ ਫਿਲੋਸਫੀ ਸੀ ਉਹਨਾਂ ਦਾ ਜੋ ਸੋਚਣਾ ਸੀਗਾ ਉਹਨੂੰ ਚੈਲੰਜ ਕੀਤਾ ਸੀਗਾ ਕਿਉਂਕਿ ਅਨੁਜ ਜਿਹੜਾ ਫਾਸ਼ੀਵਾਦ ਆ ਇਸ ਟਾਈਮ ਭਾਰਤ ਦੇ ਵਿੱਚ ਗੁੰਡਾਗਰਦੀ ਤੁਹਾਡੇ ਸਾਹਮਣੇ ਅੱਖ ਚ ਅੱਖ ਮਿਲਾ ਕੇ ਖੜੀ ਹੈ ਔਰ ਉਹਦਾ ਜਿਵੇਂ ਆਪਣੇ ਸਾਥੀ ਜੋ ਕੈਰੋਲਾਈਨ ਜਦੋਂ ਇੱਥੇ ਆਕਲੈਂਡ ਹੋਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਜੇ ਟਾਈਮ ਆਊਗਾ ਕਿ ਇਹਨਾਂ ਨੂੰ ਸੜਕਾਂ ਦੇ ਉੱਪਰ ਜਾਂ ਗਲੀਆਂ ਕੂਚਿਆਂ ਦੇ ਵਿੱਚ ਇਹਨਾਂ ਨਾਲ ਲੜਨਾ ਹੱਥ ਦੋ ਕਰਨੇ ਪੈਣ ਤੇ ਉਹ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਅਸੀਂ ਕਦੀ ਵੀ ਕਿਸੇ ਤੇ ਅਟੈਕ ਨਹੀਂ ਕਰਾਂਗੇ ਪਰ ਆਪਣੇ ਡਿਫੈਂਸ ਸਾਨੂੰ ਖੜਨਾ ਵੀ ਆਉਂਦਾ ਸੋ ਇਹ ਬਿਲਕੁਲ ਅੱਤ ਹੋ ਚੁੱਕੀ ਹੈ ਕਿ ਬਿਨਾਂ ਕਿਸੇ ਨੂੰ ਪ੍ਰਵੋਕ ਕੀਤਿਆਂ ਉਹ ਵੀ ਤੁਸੀਂ ਇਕੱਠੇ ਹੋ ਕੇ ਕੁੜੀਆਂ ਦੇ ਹੌਸਲ ਦੇ ਵਿੱਚ ਜਾਂਦੇ ਹੋ ਇੰਨੇ ਤੁਸੀਂ ਮਤਲਬ ਵੱਡੇ ਜੋਧੇ ਹੋ ਤੁਸੀਂ
ਹਾਂਜੀ ਜਿਹੜਾ ਗੀਤ ਵੀ ਉਹਨੇ ਨਿੱਕੀ ਦੀ ਆਵਾਜ਼ ਵਿੱਚ ਗਾਇਆ ਉਹ ਕਹਿੰਦੇ ਕਿ ਜਦੋਂ ਤਖ਼ਤ ਤੇ ਬੈਠਾ ਹਾਕਮ ਬੋਲਾ ਹੋ
ਜਾਵੇ
ਫਿਰ ਲੋਕ ਨਾ ਬੋਲਣ ਕਿਉਂਕਿ ਕੋਈ ਹੱਦ ਹੈ ਹਰ ਇੱਕ ਚੀਜ਼ ਦੀ ਕਿੱਥੋਂ ਮਤਲਬ ਲੋਕ ਹੀ ਦੱਬੀ ਜਾਣ ਹਰ ਵਕਤ ਸੋ ਲੋਕ ਨਾ ਬੋਲਣ ਫਿਰ ਹਰ ਹੱਥ ਫੜੀਆਂ ਤਲਵਾਰਾਂ ਬੋਲਦੀਆਂ ਇੱਕ ਮੈਟਾਫੋਰ ਹੈ ਖੈਰ ਉਸ ਗੀਤ ਵਿੱਚ ਤਾਂ
ਹਾਂਜੀ ਅਨੂ ਜੀ ਗਾਂਧੀ ਦੇ ਨਾਂ ਨੂੰ ਵਰਤ ਕੇ ਇੱਕ ਸਨੱਬ ਕੀਤਾ ਜਾ ਰਿਹਾ ਹੈ ਉਹਨੂੰ ਵਿਰੋਧ ਕੀਤਾ ਜਾ ਰਿਹਾ ਹੈ ਕਿ ਤੁਸੀਂ ਵੀ ਹਿੰਸਕ ਹੋ ਤੁਸੀਂ ਵੀ ਔਰ ਆਪਾਂ ਨੂੰ ਇਹ ਗੱਲ ਕਦੇ ਭੁੱਲਣੀ ਨਹੀਂ ਚਾਹੀਦੀ ਕਿ ਜਦੋਂ ਫਾਸ਼ੀਵਾਦ ਸਿਖਰ ਤੇ ਸੀ ਖਾਸ ਕਰਕੇ ਯੂਰਪ ਦੇ ਵਿੱਚ ਹਿਟਲਰ ਨੂੰ ਤੇ ਉਹਨਾਂ ਵੀ ਉਹਦਾ ਵੀ ਮੱਕੂ ਅਸੀਂ ਉਹੀ ਠੱਪਿਆ ਸੀ ਕਮਿਊਨਿਸਟਾਂ ਨੇ ਥੱਪਿਆ ਸੀ ਕਿਉਂਕਿ ਹੋਰ ਕਿਸੇ ਕੋਲ ਕਾਬੂ ਨਹੀਂ ਸੀ ਆਉਂਦਾ ਸੋ ਸਾਡੇ ਕੋਲ ਇਹਨਾਂ ਦਾ ਇਲਾਜ ਹੈ ਔਰ ਇਹਨਾਂ ਦਾ ਇਲਾਜ ਕਰਕੇ ਹਟਾਂਗੇ
ਹਾਂ ਵੈਸੇ ਵੀ ਬੀਤੇ ਪ੍ਰੋਗਰਾਮਾਂ ਚ ਅਸੀਂ ਜਿਹੜੀ ਗੱਲ ਕਰਦੇ ਹਾਂ ਕਿ ਇੱਕ ਕੁਦਰਤੀ ਜਿਹੜਾ ਰਿਐਕਸ਼ਨ ਜਾਂ ਰਿਸਪੋਂਸ ਸਾਡੇ ਸਰੀਰ ਦਾ ਦਿਮਾਗ ਦਾ ਕਿ ਜਦੋਂ ਸਾਡੇ ਤੇ ਕੋਈ ਫਿਜ਼ੀਕਲ ਆਕ੍ਰਮਣ ਹਮਲਾ ਅਟੈਕ ਕਰਦਾ ਤੇ ਅਸੀਂ ਕੀ ਕਰਦੇ ਹਾਂ ਉਹ ਜਿਹੜੇ ਵਿਗਿਆਨੀ ਨੇ ਉਹ ਕਹਿੰਦੇ ਨੇ ਕੋਈ ਤਿੰਨ ਚੀਜ਼ਾਂ ਨੇ ਕਿ ਆਦਮੀ ਜਾਂ ਫਰੀਜ਼ ਹੋ ਜਾਂਦਾ ਜਾਂ ਫਰੀਜ਼ ਫਲਾਈਟ ਤੀਸਰਾ ਮੈਂ ਹੁਣ ਭੁੱਲ ਗਈ ਹਾਂ ਫਾਈਟ ਹਾਂ ਫਰੀਜ਼ ਫਲਾਈਟ ਫਾਈਟ ਤੋ ਉਹ ਜਾਂ ਤੁਸੀਂ ਬਿਲਕੁਲ ਫਰੀਜ਼ ਹੋ ਜਾਓਗੇ ਕਿ ਸ਼ੌਕ ਨਾਲ ਇੰਨੇ ਸੁੰਨ ਹੋ ਜਾਓਗੇ ਕਿ ਤੁਸੀਂ ਕੁਛ ਨਹੀਂ ਕਰ ਪਾਓਗੇ ਜਾਂ ਤੁਸੀਂ ਉੱਥੋਂ ਭੱਜ ਲਓਗੇ ਕਿ ਇੱਕੋ ਹੀ ਰਸਤਾ ਕਿ ਇੱਥੋਂ ਬਚ ਕੇ ਦੌੜ ਜਾਓ ਤੇ ਜਾਂ ਤੁਸੀਂ ਫਾਈਟ ਬੈਕ ਕਰੋਗੇ ਤੁਸੀਂ ਆਪਣੀ ਸੈਲਫ ਡਿਫੈਂਸ ਚ ਉਹਨੂੰ ਮੂੰਹ ਤੋੜਵਾਂ ਜਵਾਬ ਦਿਓਗੇ ਸੋ ਵਿਗਿਆਨ ਜਿਹੜਾ ਉਹ ਕਹਿੰਦਾ ਕਿ ਕੁਦਰਤੀ ਸਾਡੇ ਅੰਦਰ ਇਹ ਤਿੰਨ ਰਿਐਕਸ਼ਨ ਜਾਂ ਰਿਸਪੋਂਸ ਪਏ ਨੇ ਜਦੋਂ ਸਾਡੇ ਤੇ ਕੋਈ ਫਿਜ਼ੀਕਲ ਹਮਲਾ ਹੁੰਦਾ ਹੈ
ਸੋ ਮਾਫ ਕਰਨਾ ਜੀ ਦੋਸਤੋ ਇਹ ਮੇਰੇ ਖਿਆਲ
ਹਾਂਜੀ ਅਸੀਂ ਦੋਸਤਾਂ ਨੂੰ ਦਰਖਾਸਤ ਕਰਦੇ ਹਾਂ ਕਿ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਸਾਰੇ ਬਣੇ ਰਹਿਣਾ ਤੋ ਜਲਦ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਜਿਹੜੇ ਅੱਜ ਦੇ ਬੁਲਾਰੇ ਨੇ ਉਹਨਾਂ ਨਾਲ ਸਾਡਾ ਰਾਬਤਾ ਹੋ ਸਕੇ ਤੋ ਇਨ ਦਾ ਮੀਨ ਟਾਈਮ ਤੁਹਾਡੇ ਲਈ ਗੀਤ ਜ਼ਰੂਰ ਮੈਂ ਚਲਾਵਾਂਗੀ ਤੇਜ਼ ਕਰ ਸਮੇਂ ਦਾ ਸੰਗਰਾਮ ਹਾਣੀਆ ਜਸਵੰਤ ਖਟਕੜ ਦਾ ਲਿਖਿਆ ਹੋਇਆ ਤੋ ਇਸ ਗੀਤ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਰ ਸਾਡੇ ਅੱਜ ਦੇ ਬੁਲਾਰੇ ਜਿਹੜੇ ਨੇ ਉਹ ਸਾਡੇ ਨਾਲ ਜੁੜ ਸਕਣ
ਦਬੇ ਕੁਚਲੇ ਲੋਕਾਂ ਲਈ ਮੁਕਤੀ ਦਾ ਰਾਹ ਨੇ ਜਸਵੰਤ ਖਟਕੜ ਇਸ ਹੋਕੇ ਨੂੰ ਉੱਚਾ ਕਰਦਾ ਹੈ ਤੇਜ਼ ਕਰ ਸੰਗਰਾਮ ਹਾਨੀਆਂ
ਦੋਸਤੋ ਇਸ ਵਕਤ ਸਾਡੇ ਨਾਲ ਕਾਮਰੇਡ ਸ਼ਿਵਾਨੀ ਹੋ ਗਏ ਨੇ ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਦੱਸਿਆ ਕਿ ਉਹ ਰੈਵੋਲੂਸ਼ਨਰੀ ਵਰਕਰਸ ਪਾਰਟੀ ਆਫ ਇੰਡੀਆ ਅਤੇ ਮਜ਼ਦੂਰ ਬਿਗੁਲ ਤੇ ਨਾਲ ਉਹਨਾਂ ਨਾਲ ਅਸੀਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਟੋਪਿਕ ਤੇ ਗੱਲਬਾਤ ਕਰਨ ਜਾ ਰਹੇ ਹਾਂ
ਕਾਮਰੇਡ ਸਵਾਗਤ ਹੈ ਆਪਕਾ ਰੇਡੀਓ ਇਨਕਲਾਬ ਪੇ
ਜੀ ਸ਼ੁਕਰੀਆ
ਜੀ ਤੋ ਸਾਥੀ ਜਬ ਸੇ ਯੇ ਸੀ ਏ ਕਾ ਐਕਟ ਯੇ ਪੂਰਾ ਮਸਲਾ ਸ਼ੁਰੂ ਹੋਇਆ ਤੋ ਹਮ ਲਗਾਤਾਰ ਆਪਣੇ ਇਸ ਰੇਡੀਓ ਪ੍ਰੋਗਰਾਮ ਪੇ ਅਲੱਗ ਅਲੱਗ ਸਾਥੀਓ ਸੇ ਬਾਤ ਕਰਤੇ ਆਏ ਹੈ ਲੇਕਿਨ ਆਪ ਸੇ ਯੇ ਮੈਂ ਪੁੱਛਣਾ ਚਾਹੂੰਗਾ ਕਿ ਯੇ ਜੋ ਅਭੀ ਜੋ ਸੈਲਾਬ ਜੋ ਲੋਗੋਂ ਕਾ ਸੜਕੋਂ ਪੇ ਜੋ ਨਿਕਲਾ ਹੈ ਮਜ਼ਦੂਰੋਂ ਕਾ ਕਿਸਾਨੋਂ ਕਾ ਮਿਹਨਤਕਸ਼ ਲੋਗੋਂ ਕਾ ਔਰ ਉਸਮੇ ਮਿਡਲ ਕਲਾਸ ਵੀ ਸ਼ਾਮਿਲ ਹੈ ਸੋ ਜੋ ਐਕਚੁਅਲ ਮੇ ਜੋ ਮਸਲੇ ਥੇ ਜੋ ਪ੍ਰੈਸ਼ਰ ਕੁੱਕਰ ਮੇ ਜੋ ਪਾਣੀ ਪਹਿਲੇ ਉਬਲ ਰਹਾ ਥਾ ਕੌਣ ਕੌਣ ਸੇ ਮਸਲੇ ਜੈਸੇ ਫਾਰ ਐਗਜ਼ਾਮਪਲ ਜੇ ਐਨ ਯੂ ਕਾ ਸੰਘਰਸ਼ ਤੋਂ ਪਹਿਲੇ ਹੀ ਚੱਲ ਰਿਹਾ ਥਾ ਫੀ ਹਾਈਕ ਕੇ ਲੀਏ ਔਰ ਜੋ 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 ਪ੍ਰਾਈਵੇਟਾਈਜੇਸ਼ਨ ਕਾ ਜੋ ਮਸਲਾ ਹੈ ਇਸਕਾ ਨਿਓ ਲਿਬਰਲ ਨਵੋਦਵਾਦ ਕੇ ਅੰਡਰ ਸੋ ਆਪਕੀ ਆਪਕੇ ਆਪਕੇ ਮੁਤਾਬਕ ਕੌਣ ਕੌਣ ਸੇ ਮਸਲੇ ਪਹਿਲੇ ਹੀ ਚੱਲ ਰਹੇ ਥੇ ਯੇ ਸੀ ਏ ਆਨੇ ਸੇ ਪਹਿਲੇ ਕਿਤਨਾ ਲੋਗੋਂ ਕੇ ਲੋਗੋਂ ਮੇ ਕਿਤਨਾ ਗੁੱਸਾ ਥਾ ਜੋ ਅਭੀ ਹਿੰਦੁਸਤਾਨ ਮੇ ਜੋ ਚੱਲ ਰਹਾ ਹੈ
सबसे पहले तो मैं ये कहना चाहूंगी कि इमीडिएट रीजन तो इस पूरे मूवमेंट का जो इस टाइम पूरे देश में ही अलग के अलग अलग हिस्सों में चल रहा है इमीडिएट रीजन तो सीए एनआरसी एनपीआर ही है सिटीजनशिप अमेंडमेंट जो 1955 का भारत का सिटीजनशिप देने का कानून है उसमें कई संशोधन होते रहे हैं लेकिन इस सरकार ने पहली बार रिलीजन को ग्राउंड बनाकर नागरिकता देने का फैसला लिया उसके बाद इस सरकार की ये भी मंशा है कि एक पूरा नेशनल रजिस्टर ऑफ सिटीजन बनाया जाए और क्योंकि उस पर इतना प्रोटेस्ट हुआ तो अब इन्होंने अपना सुर बदल लिया अब ये कह रहे हैं कि हम एक नेशनल पॉपुलेशन रजिस्टर बनाएंगे जिसमें जो भी नागरिकों का नहीं जो भी इस देश का रेजिडेंट है उसमें फॉरेनर्स भी आ सकते हैं उनका एक रजिस्टर तैयार होगा ये और कुछ नहीं है ये एनआरसी का ही पहला स्टेप है इमीडिएट रीजंस तो देखिए स्ट्रगल के एक जो डर है खासतौर पे भारत में जो मुस्लिम भीतियों के बीच भी एक डर है कि वाकई में नागरिकता छिन सकती है दूसरी बात ये है कि ये नागरिकता का मसला सिर्फ मुसलमानों को टारगेट करते हुए नहीं है ये हर उस पॉलिटिकल डिसिडेंट को निशाना बनाएगा ये तमाम ऐसी आवाजों को निशाना बनाएगा जो सरकार के ऊपर सवाल उठाती रही है तौर पे ये गरीबों मेहनतकशों की एक बहुत बड़ी आबादी को अफेक्ट करेगा जिनके पास कोई डॉक्यूमेंट्स नहीं है जिनके पास कोई ना प्रॉपर्टी का प्रूफ है ना रेजिडेंस का प्रूफ है क्योंकि उनके पास ना तो प्रॉपर्टी है ना उनके पास कोई चल या अचल संपत्ति है तो एक बहुत बड़ी आबादी तो इस एक्सरसाइज में वैसे ही बाहर हो जाएगी और ये एक मसला है जिसने पिछले लंबे समय से जो मोदी गवर्नमेंट और जेपी आरएसएस की जन विरोधी मुसलमान विरोधी दलित विरोधी नीतियां रही है इस मसले ने उन सारे इश्यूज को तरीके से फोरग्राउंड में लाया है और हम जानते हैं कि मोदी सरकार पहले टेन्योर में लेबर लॉज में जो पूरा इन्होंने बदलाव किया उसके बाद इन्होंने रिसेंटली कश्मीर में जो किया 370 के हटाने के बहाने इसके बाद इन्होंने जो पूरा सुप्रीम कोर्ट का जजमेंट आया उसने भी बाबरी मस्जिद पर जिस तरीके का फैसला दिया सब लोग जानते हैं एक चीज मतलब जो प्रमाइस थे वो एक चीज कह रहा था और फैसला उन्होंने एकदम दूसरी चीज कर दिया तो ये तमाम मसले तो थे ही जाहिर तौर पे कोई मोमेंट ऐसा नहीं अभी तक आया था जिसमें ये इस तरीके से आप कह सकते हो कि कंसर्टेड तरीके से सामने आए वैसे तो स्पॉन्टेनियसली लोग इधर उधर संघर्ष कर रहे थे मजदूरों के भी काफी सारे संघर्ष अभी ऑटोमोबाइल सेक्टर में भी लगातार जो छटनी तालाबंदी हुई है जो अभी इकोनॉमिक स्लो डाउन पिछले लंबे समय से चल रहा है बेरोजगारी रफ्तार से इन 6 सालों में बढ़ी है वो मतलब अनप्रेसिडेंटेड है
बिल्कुल
तो इन सबके खिलाफ तो एक गुस्सा था और स्पॉन्टेनियसली इधर उधर वो गुस्सा फूट भी रहा था लेकिन इतने ऑर्गेनाइज तरीके से कंट्री वाइड बेसिस पर ये नहीं सामने आया था तो मैं यही कहूंगी कि इमीडिएट रीजन डेफिनेटली सीए एनआरसी एनपीआर है क्योंकि अभी बहुत सारे लोग मतलब इसको ये भी बोलते हैं कि ये इन जनरल एंटी फैशिस्ट कैरेक्टर का मूवमेंट है मुझे लगता है अभी इसको बोलने में थोड़ा सा हमें वेट करना चाहिए
वेट करना चाहिए
जाहिर तौर पे हाँ जाहिरा तौर पे गुस्से के कारण बहुत सारे थे बहुत सारे थे मतलब अभी पिछले आप लंबे समय से देखोगे एंटी वुमेन क्राइम जिस तरीके से हुए और जिसमें बीजेपी के खुद के नेता मंत्री इम्प्लीकेट हुए और जिस तरीके से इम्प्यूनिटी मिली हुई है ना बीजेपी के सांसदों विधायकों मंत्रियों को वो कुछ भी कर सकते हैं तो ये सारी चीजें तो थी ये सब था। उसके बाद तेलंगाना में एक मेडिकल प्रैक्टिशनर थी वेटरनरी डॉक्टर थी उनका रेप का मतलब घटना सामने आई तो ये घटनाएं हो रही थी लोगों में गुस्सा तो था ही। अब ज्यादा तौर पर इस स्पॉन्टेनियस जो ये प्रोटेस्ट है इसको व्यवस्था विरोधी एक कंसर्टेड और एक ऑर्गेनाइज्ड मूवमेंट का रूप देने का काम तो तमाम प्रगतिशील और तमाम क्रांतिकारी ताकतें हैं ये उनका भी कार्यभार है ये उनका भी एक टास्क है। लेकिन मैं आपकी बात से सहमत हूँ कि बहुत सारे रीजन थे मोमेंट सीएएनआरसी एनपीआर बना और इमीडिएटली तो आप देख सकते हैं कि एक डर तो है ही लोगों के बीच में और उसमें मुख्य तौर पे जो इस देश की मुस्लिम आबादी है जिसके साथ पिछले 6 सालों में जिस तरीके का बर्ताव किया गया है मॉब लिंचिंग के जरिए बीफ का कभी लव जिहाज का कभी गाय का मसला बना देना और ये एक तरीके से आपने उनको पूरे तरह से कॉर्नर किया है।
बिल्कुल 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 साथ ही मैं एक एक जो ये सब जो चल रहा है जितना भी संघर्ष चल रहा है उसमें एक जो बात देखने को बहुत सामने आ रही है क्योंकि जो जामिया में या जेएनयू में जितनी भी प्रोग्रेसिव खास करके जो औरतें हैं जो हमारे बच्चे बहनें हैं हमारी वो सामने आके संघर्ष लड़ रही हैं और दूसरी तरफ जो देखने में आया है कि जो एक बहुत ही शानदार किस्म की जो मूवमेंट शाहीन बाग जो एक एरिया है दिल्ली का वहां पे जो औरतें हैं वो एक आम औरतें हैं और वो किसी ऐसा नहीं है कि किसी यूनिवर्सिटी से हैं वो बच्चों के साथ अपने परिवार के साथ पिछले 25 दिनों से वहां शाहीन बाग में बैठी हुई हैं। तो आप भी वहां पे जाके आए हैं तो थोड़ा हमारे श्रोताओं को बताएं कि कैसा वो उनका जो मूवमेंट है इसके सीए के खिलाफ वहां पे उन्होंने धरना लगाया हुआ है। हेलो
हेलो
जी जी कमेंट बोले जी
हाँ मूवमेंट की जो अगुवाई करने वाले लोग हैं उनमें औरतों की और गर्ल स्टूडेंट्स की तो बहुत बड़ी तादाद है और जामिया से लेकर जो जेएनयू में भी हुआ फिर एएनयू में भी बार बार उस मतलब आप देखेंगे आगे के रैंक औरतों का लड़कियों का बहुत बड़ा रूप रहा है। शाहीन बाग तो एक मिसाल बन रहा है और शाहीन बाग जैसे तमाम इस तरीके के सिटिन प्रोटेस्ट देश के अलग अलग हिस्सों में भी रेप्लिकेट किए जाने की तरफ लोग बढ़ रहे हैं। अभी कल पटना से भी खबर आई है कि पटना में भी जो औरतें हैं वो एक जगह बैठकर अपना धरना शुरू कर रही हैं। तो जाहिर तौर पे ये तो एक जबरदस्त एक्सपेरिमेंट ये बहुत मतलब अभी ये स्पॉन्टेनियसली हो गया क्योंकि शाहीन बाग में तो औरतें जो जामिया के स्टूडेंट्स पे भर भर लाठीचार्ज हुआ जो यूनिवर्सिटी कैंपस में घुस कर पुलिस वालों ने मतलब एक तरीके से वाले हैं वही वो काम कर रहे हैं।
कॉमर आपकी आवाज कट रही है थोड़ा आप किसी बाहर थोड़ा आ जाएं खुले एरिया में ऐसा कुछ लग रहा है कि कुछ सिग्नल सही नहीं होगा।
अब हेलो अब आ रही है आवाज।
हाँ जी अब अभी बैठ रहे जी जी
हाँ तो पुलिस वालों ने जिस तरीके से लाठी किया और जो मतलब एक तरीके से लोगों को मतलब गोलियां चलाने की हद तक वो गए और मतलब इस तरीके का तो उसके बाद जो रिएक्शन शाहीन बाग की औरतों की तरफ से और शाहीन बाग में जो औरतें बैठ रही हैं वो सिर्फ उस इलाके की औरतें नहीं है वो दिल्ली के अलग अलग हिस्सों से नोएडा से गुड़गांव से यहाँ से भी आती हैं और वो वहां पर बैठती हैं। तो ये तो मतलब बहुत आप कह सकते हो एक उम्दा किस्म का एक्सपेरिमेंट है जो स्पॉन्टेनियसली शुरू हुआ है और आज पूरे देश के पैमाने पर इस तरीके के एक्सपेरिमेंट को हमें एडवोकेट करना पड़ेगा और जहां पर भी अफवाही वो जबरदस्त तरीके से किए क्योंकि अभी भी मतलब धरने को
साथ ही आपकी आवाज फिर से कट रही है थोड़ा मैं आपको फिर से फोन करूं या
आप एक बार या तो फिर कॉल
जी, जी
मैं तो एकदम मतलब आ रही है आपको आवाज।
अभी थोड़ी बेटर है जी जी बोले
हेलो
जी बोले
हाँ तो मतलब वो तो उसको आप देख सकते हैं कि जो इस टाइम बीजेपी आरएसएस है और वो कोर्ट के जरिए पुलिस के द्वारा प्रेशर बनाकर इसको हटाने की भी कोशिश कर रहे हैं लेकिन अभी तो लग नहीं रहा है कि वो इसमें कामयाब हो पाए क्योंकि और जो स्पिरिट है इस टाइम जबरदस्त है और वो जानते हैं कि इस तरीके का रिप्रेशन हो सकता है और वो उसके लिए भी तैयार हैं और गई मैंने बहुत सारी औरतों से बात की तो जो खुद कह रही हैं कि हम यहाँ इसलिए नहीं है क्योंकि हम मुसलमान हैं हम यहाँ इसलिए क्योंकि यहाँ पर हमें लगता है कि ये गरीबों के विरोध में ये कानून है और वहां पर बैठने वाले लोगों में बहुत सारे अलग अलग रिलीजन अलग अलग फेथ के लोग हैं सिर्फ मुस्लिम औरतें नहीं बैठी हैं तो ये मुझे लगता है कि बहुत एक अच्छी और बढ़िया चीज हो रही है एक ऐसे वक्त में जब पूरे तरीके से एक निराश दौर था कि बीजेपी को नरेंद्र मोदी को अमित शाह को चैलेंज कोई नहीं कर पा रहा था है ना जो वैसे जो बुर्जुआ पार्टी का ऑपोजिशन है वो तो एकदम डिस्क्रेडिट हो चुका है उनसे तो कोई आप उम्मीद भी नहीं कर सकते हो
बिल्कुल
तो जनता के लिए बीच से जिस किस्म का एक मतलब ये प्रोटेस्ट सामने आया है ये तो काफी मतलब एक जबरदस्त आप कह सकते हो इस पूरे मूवमेंट का हाई पॉइंट तो शाहीन बाग है
बिल्कुल
क्योंकि ये परसिस्टेंटली चल रहा है ये एक दिन का नहीं है कि आज हमने यहाँ प्रोटेस्ट का कॉल दिया कल हमने वहाँ प्रोटेस्ट का कॉल दिया ये कंसिस्टेंटली चलने वाला एक आप कह सकते हो धरना है जिसके काफी फार रीचिंग कॉन्सिक्वेंसेज हो सकते हैं जाहिर तौर पर एक उसमें लाइन होनी चाहिए सही लाइन पर वो चलना चाहिए और ये बहुत ही मतलब ऑर्गेनाइज तरीके से आगे चलना चाहिए तो उसकी तो कोशिश हम लोग भी वहां पर एक्टिव है हमारी भी ये कोशिश है कि इसको और बेहतर तरीके से किया जाए और दिल्ली ही नहीं देश के अलग अलग हिस्सों में भी इसको रेप्लिकेट किया जाए
जी साथ ही मैं यही सवाल आपसे पूछने वाला था कि उसमें जो एक जो बात नोट की गई है कि किसी वो बिना किसी लीडरशिप के वो जो धरना इतने शानदार तरीके से चल रहा है लेकिन लीडरशिप के बिना एक खतरा ये भी हो सकता है कि किसी तरीके की कोई इन्फिल्ट्रेशन भी हो सकती है और पूरा उसको डिरेल भी किया जा सकता है तो आप क्या समझते हैं कि कोई कुछ ना कुछ लीडरशिप तो बिल्कुल चाहिए ही
बिल्कुल देखिए एक पॉजिटिव ये है कि जो ट्रेडिशनल बुर्जुआ पार्टीज का लीडरशिप है उसको तो इन्होंने एकदम नकार दिया है क्योंकि वहां पर बहुत सारे लोग आए मतलब कांग्रेस के आम आदमी पार्टी के हालांकि अभी दिल्ली में चुनाव भी होने वाला है लेकिन और कथित तौर पे दिल्ली का सीएम तो एक मतलब नॉन बीजेपी पार्टी का सीएम है लेकिन इस तरीके के प्रोटेस्ट में भी कभी अरविंद केजरीवाल या उनका कोई भी उनके पास का कोई बड़ा लीडर सपोर्ट एक्सटेंड करने नहीं आया उन्होंने लोकल एमएलए को भेजा था कि आप जाके देख लो लेकिन इससे ये लोग भी तो बहुत डिस्क्रेडिट हो रहे हैं ना क्योंकि ये भी जानते हैं कि वहां जाएंगे तो 100 सवाल इनसे भी पूछे जाएंगे कि तुम लोगों का क्या स्टैंड
बिल्कुल
तो ये तो एक पॉजिटिव है कि जो ट्रेडिशनल बुर्जुआ पार्टीज है या सोशल डेमोक्रेटिक पार्टीज है उनके लीडरशिप को वहां के लोगों ने और ओवरऑल ही मूवमेंट ने नकारा है लेकिन ये इसकी एक लिमिटेशन भी है क्योंकि जैसा कि आपने भी कहा कि बिना किसी लीडरशिप के और बिना किसी बैंडगार्ड के एक मूवमेंट का लंबे समय तक चल पाना एक सही लाइन मुश्किल तो होता ही है उसके कई चैलेंजेस भी होते हैं और वो चैलेंजेस फेस भी हो रहे हैं क्योंकि बहुत सारी ऐसी ताकतें हैं जो मूवमेंट को इन्फ्लुएंस करने की कोशिश कर रही है कई सारी फंडामेंटलिस्ट फोर्सेस भी है और इस मूवमेंट ने एक और चीज देखी है कि जिसका हम और हमारा ऑर्गेनाइजेशन क्रिटिक भी पेश करता है कि बहुत ही कॉन्स्टिट्यूशनलिज्म से मतलब डिपार्ट करते हुए बात हो रही है कि जैसे कॉन्स्टिट्यूशन को बचाना है लेकिन सारे प्रोटेस्ट को रोकने के लिए भी सरकार तो इन्वोक कॉन्स्टिट्यूशन को ही करती है ना हम यहाँ पर सेक्शन 144 इम्पोज किया जाता है और हम हमारा जाहिर तौर पर ये मानना है कि आज के दौर के फैसिज्म को कॉन्स्टिट्यूशन से या बुर्जुआ डेमोक्रेसी का जो शेल है उससे कोई खिलवाड़ करने की जरूरत नहीं क्योंकि उसकी अंतर्वस्तु इतनी सड़ चुकी है इतनी मतलब खराब खस्ता हालत में कि आपको बुर्जुआ डेमोक्रेसी को डिसमेंटल करने की जरूरत नहीं है आप सारे स्टेट के अपरेटिस का इस्तेमाल कर सकते हैं जैसा आप चाहे हम देखे हैं कोर्ट का ब्यूरोक्रेसी का पुलिस का तमाम चीजों का इस्तेमाल जिस तरीके से भारतीय फांसीवादी कर रहे हैं उनको कोई तब्दीली करने की जरूरत नहीं है हाँ आप डिटेंशन के जरिए वो
जर्मनी की तर्ज पे कॉन्सेंट्रेशन कैंप बनाने पर भी अग्रसर है लेकिन सिर्फ कॉन्स्टिट्यूशनलिज्म से सिर्फ सेव कॉन्स्टिट्यूशन के नारे से तो आप फैसिज्म को नहीं हरा सकते और इसीलिए ये अच्छी बात है कि किसी रिलीजियस इमेजरी को मतलब चैलेंज करते हुए एक सेक्युलर इमेजरी पेश की जा रही है कि हाँ ठीक है हम किसी एक रिलीजन को नहीं अपहोल्ड करते ये सभी सिटीजन का सभी लोगों का एक वो है लेकिन इसका एक लिमिटेशन भी है क्योंकि बियॉन्ड कॉन्स्टिट्यूशन जाना पड़ेगा क्योंकि इन्होंने कॉन्स्टिट्यूशन के साथ खिलवाड़ करके कोई एनआरसी सीए या एनपीआर नहीं इंट्रोड्यूस किया है या कोई भी कदम मोदी सरकार ने कॉन्स्टिट्यूशन को ताक पे रख के नहीं किया है जाहिर तौर पर वो कॉन्स्टिट्यूशन के बहुत सारे प्रोविजन वो एकदम खारिज भी कर रहे हैं जैसे आर्टिकल 14 है जो राइट टू इक्वालिटी देता है लेकिन लेकिन ये भी तो बताता है ना कि आपने बाकी स्टेट के एपरेटस जो इस डेमोक्रेसी में है कितने खोखले हैं कि वो भी इसको चैलेंज नहीं कर पा रहे तो लीडरशिप का नहीं होना और इस तरीके के कॉन्स्टिट्यूशनलिज्म के इल्यूजन का होना ये चैलेंज तो है ही इस मूवमेंट के सामने और किसी भी एक एंटी फैसिस्ट मूवमेंट के सामने ये चैलेंज है और इसको सही अगर दिशा में हमें आगे ले जाना है तो इन सारे सवालों पर भी बातचीत होनी चाहिए डिबेट डिस्कशन होने चाहिए ताकि कोई रास्ता निकल आए हम भी कोई वेल फॉर्मुलेटेड रास्ता नहीं बता रहे जैसे शाहीनबाग में जो हुआ वो तो एक स्पॉन्टेनियसली एक आप देख सकते हो कि एक एक्सपेरिमेंट हुआ जिसको रेवोल्यूशनरी ताकतों को भी अपहोल्ड करना चाहिए और हमें कॉन्शियसली ऐसे नए एक्सपेरिमेंट्स को जन्म देना चाहिए कि हम इस तरीके के एक्सपेरिमेंट जगा करें तो स्पॉन्टेनाइटी का एलिमेंट अभी ध्यान है जिसको थोड़ा सा और मतलब कॉन्शियस स्वरूप देने की जरूरत है और एक लीडरशिप की जाहिर तौर पर जरूरत तो है ही न सिर्फ इस मूवमेंट को बल्कि इन जनरल जो एंटी फैशिस्ट स्ट्रगल अगर उसको आगे जाना है तो उसको कॉन्शियसली एक लीडरशिप के जरिए इस तरीके के रास्ते पर आगे जाने का कोई वो बन पाएगा
बिल्कुल साथी आपने बिल्कुल सही बोला और क्योंकि इस पूरे संघर्ष को सस्टेन करने के लिए और साथी बहुत सारे जो संघर्ष होते हैं जब तक आपकी आप सिद्धांतक नहीं है तो वो संघर्ष उठेगा उठ के उसके बाद जो एक एक हो सकता है कि एक निराशा का जो दौर आए और उसके बाद वो पूरे का पूरा संघर्ष बिल्कुल बंद भी हो सकता है सो इसको सस्टेन करने के लिए मेरे ख्याल से जो सही जो एक लीडरशिप है जो एक एक समाजवादी टाइप की जो लीडरशिप है वो हमको जरूर चाहिए तो साथी मैं आगे बात करना चाहूंगा आपने पहले मेंशन भी किया है ये जेएनयू के बारे में कि जो स्टेट जो स्पॉन्सर्ड जो हिंसा जो है अभी जो चल रहा है कि किस तरीके से पुलिस फोर्स के वहां पे होते हुए और अभी तो ये बिल्कुल बिल्कुल साबित भी हो चुका है कि AWBP के जो करिंदे थे उन्होंने लड़कियों के हॉस्टल में जाके उनके साथ मारपीट की तो आप इसके बारे में क्या बोलना चाहते हैं
देखिए इस टाइम तो एकदम क्लियर कट नेक्सस जो पुलिस का वो सामने आ गया है ना सिर्फ दिल्ली में बल्कि दिल्ली में तो चलिए ये सारी चीजें न्यूज मिल जाती है अभी यूपी में जिस तरीके का एकदम स्टेट स्पॉन्सर्ड टेरर है और पुलिस का जो टेरर है क्योंकि वो तो एकदम जो योगी आदित्यनाथ की सरकार है उनके इशारों पे काम कर रही है वहां की पुलिस तो वहां पर मतलब वेस्टर्न यूपी के अलग हिस्सों में और बनारस से लेकर लखनऊ में जिस तरीके के प्रोटेस्ट हुए और जिस तरीके से उनको किया गया फिर AMU में जिस तरीके से किया गया तो एक टेरर का माहौल तो बनाया ही जा रहा है और कोई सुनवाई भी नहीं है क्योंकि ऐसे ऐसे लोगों को गिरफ्तार किया गया जैसे जफर पर्सन है एक एक्ट्रेस भी है उनको पुलिस ने बहुत बुरी तरीके से पीटा उनकी गिरफ्तारी की गई पर बेल भी नहीं मिली ना बेल बहुत टाइम बाद मिली तो ये तो आप देख सकते हैं कि एकदम क्लियर कट नेक्सस है और दिल्ली में भी आप देखेंगे जेएनयू में जामिया में मतलब आप आज से पहले इस तरीके से यूनिवर्सिटी कैंपस में पुलिस फोर्स का घुसती तो है किसी ना किसी बहाने से उनको यूनिवर्सिटी एडमिनिस्ट्रेशन शायद
पुलिस को एंटर करवाती है यूनिवर्सिटी कैंपस में, लेकिन इस कदर की बर्बरता तो पहली बार ही देखने को मिली है कि मतलब आप टीयर गैस शेल की फायरिंग कर रहे हैं, आपने गोलियां चलाई हैं, जैसे ये दिल्ली पुलिस जो पहले हमें को आप एक कैंपस में घुसते हैं जहां पे आप स्टूडेंट्स पे बार बार लाठीचार्ज करते हैं, वही दूसरे कैंपस में जेएनयू में कैंपस में घुसकर जो है मतलब पूरा कोहराम मचाए हुए और एकदम म्यूट स्पेक्टेटर्स पर देख रहे हैं, तो ये तो एकदम साफ हो चुका है. मतलब इस टाइम पुलिस का पूरा मामला जो है वो अमित शाह और नरेंद्र मोदी और होम मिनिस्ट्री जो है वो पुलिंग द शॉट, तो वो उनको बता रही है कहाँ उनको इंटरवीन करना है, कहाँ उनको किस तरीके से इंटरवीन करना है. लोकल लेवल के एबीवीपी बजरा दल के साथ इनका पूरा साठगांठ चल रहा है और ये आप देख सकते हैं. लेकिन ये इससे बहुत एक्सपोज भी हुए हैं. जैसे पहले एक नैरेटिव था जो बहुत डोमिनेट करता था सोशल मीडिया से लेकर मेन स्ट्रीम मीडिया में कि मोदी अमित शाह की जोड़ी या भारत जो ये है इनको आप चैलेंज नहीं कर सकते, लेकिन ये नैरेटिव अब चैलेंज किया जा रहा है. आप देखेंगे अब आप सड़क पे चलते हुए लोग भी वो कि अब ये ज्यादा हो रहा है ना. तो अब जो गोदी मीडिया जो यहाँ पर लैपटॉप शब्द चल रहा है ये इनकी गोद में बैठ के जो मीडिया काम करती है, पहले वी न्यूज पब्लिक टीवी जैसे चैनल जो बताते थे लोग चुपचाप उसको सुनते थे. आज प्रचार काम नहीं कर रहे, ये सच्चाई है. इस टाइम आरएसएस ने 3 करोड़ परिवार को टारगेट करने का अपना एक पूरा मिशन चालू किया है. वो डोर टू डोर कैंपेन चला रहे हैं, वो स्कूल में जा रहे हैं और ये कैंपेन चला रहे हैं. वी सपोर्ट सीए एनआरसी एनपीआर, वो सारे इलाकों में रैलियां कर रहे हैं. अमित शाह खुद दिल्ली से लेकर बाकी इलाकों में जा रहे हैं. तो ये भी सोचने की बात है इनको इतना क्यों करना पड़ रहा है. नोटबंदी के टाइम इनको ये नहीं करना पड़ा, इनको 370 के टाइम पे ये नहीं करना पड़ा, इनको बाबरी मस्जिद का आया फैसला तब नहीं करना पड़ा, इन्होंने लेबर लॉज में बदलाव किया तब इनको नहीं करना पड़ा. इनका नैरेटिव डोमिनेट कर रहा था, आज इनका नैरेटिव डोमिनेट नहीं कर पा रहा है. और फैशिस्ट भी इस देश में बौखलाए हुए हैं और मतलब ये भी एक पॉजिटिव है जैसे कि आप अब इनको चैलेंज कर सकते हो. ये कोई इनविंसिबल ताकत नहीं है, ये अजय अमर ताकत नहीं है कि इनका ठीक है आज कोई लीडरशिप नहीं है. लेकिन अभी ये भी एक मेरे ख्याल से इस मूवमेंट का एक बहुत पॉजिटिव है कि जो ये दे रहे थे एक तरफा तरीके से कि आप 2016 में जेएनयू के इशू पर तो एक तरफा पूरा नैरेटिव था कि आतंकवादी घुसे हैं, अर्बन नक्सल घुसे हैं, ये सारा नैरेटिव ऊपर डोमिनेट पर आम जनता के बीच में ठीक ठाक मतलब असर था. आज वो नहीं, आज सड़क चलते लोगों से बात करोगे, आप इंडस्ट्रियल एरियाज में जाओगे, आप तमाम लोगों से बात करोगे तो वो भी कहेंगे कि इन्होंने गलत किया है बच्चों पे लाठी चलाकर और पुलिस का पूरा तरीके से इस्तेमाल किया है. और एक दूसरी भी अच्छी चीज है कि जो मुजाहिरा भारत का मजदूर वर्ग रोज देखता था कि पुलिस किस तरीके से टेररिज करती थी, आज वो देश का मिडिल क्लास भी देख रहा है. जो आप तब चुप रहे थे, आप इनका निशाना बन रहे हो. तो आप चुप रहने का वक्त नहीं है, अब आपको बोलना पड़ेगा. इसके आज हम देख रहे हैं कि मिडिल क्लासेस का भी बड़ा हिस्सा स्टूडेंट फोरफ्रंट में है इस मूवमेंट के, वो भी सड़कों पर उतरे हुए हैं क्योंकि अब उनके भी समझ में आ रहे हैं अब चुप रहेंगे तो बहुत देर हो जाएगी.
बिल्कुल बिल्कुल साथी. तो साथी इस मसले में मेरे ख्याल से अपनी बात आप कुछ इसके बारे में अपनी तरफ से अपनी मजदूर बिगुल की तरफ से और आरडब्ल्यूपीआई की तरफ से कुछ ऐड करना चाहेंगे इस मसले में एससीए के मामले में.
आपकी आवाज थोड़ी कट रही है, आप एक बार रिपीट करेंगे.
जी साथी, मैं ये पूछ रहा था कि आपकी जो यूनियन है मजदूर बिगुल है या आपकी जो पॉलिटिकल पार्टी है रेवोल्यूशनरी वर्कर्स पार्टी, उसकी तरफ से आप इस मसले में कुछ अपनी तरफ से और ऐड करना चाहेंगे.
देखिए, हमने तो इस टाइम पूरा दिल्ली के अलग अलग हिस्सों में और देश के अलग अलग हिस्सों में जहां पर भी हम लोगों की प्रेजेंस है
जी.
हम लोग इस टाइम मैसिव डोर टू डोर कैंपेन चला रहे हैं. हम लोग लगातार एक नया पर्चा ला रहे हैं और पर्चे में एनआरसी एनपीआर की पूरी मुहिम को हम बहुत ही लोगों के बीच ले जा रहे हैं
जी.
और ये भी बात कह रहे हैं कि इसके आगे भी हम लोगों को जाना पड़ेगा, पूरे मूवमेंट को एंटी फैशिस्ट मूवमेंट की शक्ल देनी पड़ेगी, और हम लोग मराठी, पंजाबी, उर्दू, हिंदी, अंग्रेजी और भी अलग मलयालम अलग अलग भाषाओं में जो है पर्चों को ले निकाल कर हम इस टाइम मैसिव कैंपेन चला रहे हैं में मजदूर इलाकों में, लोअर मिडिल क्लास इलाकों में, कॉलेजेस में, यूनिवर्सिटीज में, जहां जहां पर भी हमारी प्रेजेंस इसका एक असर देखने को मिला है, और हम लोगों को एक तरीके से एक एजुकेट करने का भी काम है, क्योंकि एक बहुत बड़ी आबादी है जो अभी नाम जानती जान नहीं है कि इसके क्या इंप्लीकेशंस हो सकते हैं। उनको पता है अच्छा कुछ सीए, एनपीआर, एनआरसी है, लेकिन एक एजुकेट करने का भी तो हमें मिल रहा है, वो भी कर रहे हैं कि ये किस तरीके से पूरा मजदूर विरोधी, गरीब विरोधी कदम है, और पूरे पे मतलब मेहनत कर आबादी को साथ आना होगा। तो ये कैंपेनिंग इस टाइम अलग अलग इलाकों में हम चला रहे हैं, और इसमें अच्छा रिस्पांस भी मिल रहा है, और कई सारे लोग जुड़ भी रहे हैं, और जैसे शाहीन बाग में हमारी एक टीम तो लगातार मौजूद रही, तो शाहीन बाग के अलग अलग जो वहां से जुड़ते हैं जामिया का ओखला, वहां पर भी हमारी टीम जो है वहां के उनके साथ मिलकर पूरी कैंपेनिंग चला रही है। तो हम लोग तो अपना इस वक्त इसी तरीके से कर रहे हैं, और जो प्रोटेस्ट हो उसमें हम अपना प्रेजेंस दर्ज वो तो अलग अलग देश के हिस्सों में हो ही रहे।
बिल्कुल साथी, आखिर में मैं आपसे ब्रीफ में बिल्कुल ब्रीफ में पूछना चाहता हूँ कि आप खुद कश्मीर से हैं, और कैसी जब आपकी अभी अपने जो जान पहचान के हैं कश्मीर में, तो 370 के बाद उसको हटाने के बाद अभी क्या सिचुएशन है कश्मीर की, वो भी हमारे श्रोताओं के साथ उनको बताएं कि कैसे हालात हैं वहां पे आज 3-4 महीने के बाद।
अभी तो कोई बहुत तब्दीली हुई नहीं है, वो तो जैसा 5 अगस्त के बाद जब उन्होंने 370 वैसा ही अभी पूरा चल रहा है। इंटरनेट पे भी बैन है, कोई गैदरिंग है वो अलाउ नहीं करते, यहाँ तक कि 300 से ज्यादा भी जाते हुए दिखते हैं, तो मतलब शक होता है जो सिक्योरिटी अथॉरिटीज है आप नहीं जा सकते हो। लेकिन क्योंकि कई सारी पिटिशन 70 को चैलेंज करते हुए और जो चैलेंज करते हुए, तो सुप्रीम कोर्ट ने भी जजमेंट दिया जो कि बाकी जजमेंट की तरह ही एकदम मतलब आप कह सकते हो टूथलेस और बिना किसी आप कह सकते हो पोटेंसी वाला जजमेंट था। राइट टू फ्रीडम ऑफ एक्सप्रेशन में ही इंटरनेट और इस तरीके की सारी जो हमारे अधिकार हैं वो आते हैं, और सरकार को ये नहीं करना चाहिए, सरकार को इस डिसीजन को ही कंसिडर करना चाहिए, लेकिन सुप्रीम कोर्ट ने सरकार को ये इंटरनेट बैन हटा दो। तो इस तरीके के जजमेंट इस जो एक कोर्ट है वो दे रहा है, तो ये भी समझा जा सकता है कि पूरा मतलब स्टेट का जो अलग अलग लिम्स हैं वो इन टैंडम काम कर रहे हैं, और ऐसा कोई सुप्रीम कोर्ट नहीं देना चाह रहा है जो फैसिस्ट को मतलब तकलीफ दे, तो वो जजमेंट का भी कोई मतलब नहीं है, क्योंकि उस तरीके की फ्रीडम तो अभी भी वहां पर कहीं देखने को मिल नहीं रही है। और ये तो मैं एकदम आपको कह रही हूँ जो बहुत विजिबल चीज है, इंटरनेट बैन है, क्योंकि आज के टाइम में सोशल मीडिया एक रोल प्ले करता है कश्मीर जैसे मसले में तो और ज्यादा करता है, क्योंकि ट्रेडिशनल मीडिया तो आपको वहां की खबरें दिखाएगा नहीं, लेकिन फेसबुक, ट्विटर, इनके जरिए अपनी ओपिनियन वॉइस कर सकते थे, तो इसीलिए ये इंटरनेट सब का उनके लिए एक बहुत बड़ा मतलब रीजन भी बनता था कि ये इसको इशू करें ऐसी चीज को। लेकिन बात यह है कि सच्ची यहाँ तक सीमित नहीं है, पार्टीज हैं कश्मीर की वो तो कुछ कर नहीं रही है, ज्यादातर जो उनके लीडर है वो अभी हाउस अरेस्ट में है, उनके पास ताकत थी कि वो कुछ कर सकते थे लेकिन नहीं हुआ, तो वो ट्रेडिशनल लीडरशिप तो एकदम एक्सपोज हो गई है, बहुत लंबे समय से एक्सपोज थी लेकिन इस मसले पर भी एक्सपोज हो गई है। और ये भी सोचने की बात है कि मान लीजिए कि अगले इलेक्शन में मोदी और अमित शाह हार जाते हैं तो कांग्रेस की सरकार बनती है, किसी तीसरे फ्रंट की सरकार बनती है, तो 370 पे उनका क्या रवैया होगा, क्या वो 370 को वो क्या करेंगे, तो ये तो इसमें तो तमाम आप कह सकते हैं उनके बीच में कंसेंसस है. बहुत शायद वो तो पूरा इम्पोज है. आप जान ही सकते हैं कि अंदर खाने को क्या रहे, लेकिन बहुत लंबे समय तक चल नहीं पाएगा. रेजिस्टेंस तो उठेगी, उठ भी रही है क्योंकि बहुत सारे लोग हैं जो बची रहे हैं. गैदरिंग होती है और डिस्पर्स किया जाता है, गोलियां भी चलती हैं, हमें नहीं पता चलेगा यहाँ पे, लेकिन वहां हो रहा है कुछ ना कुछ. गुहाट तो है ही, और मेन स्ट्रीम पार्टी कुछ नहीं करेंगी
जी.
लोगों के बीच में कोई नई लीडरशिप आएगी तो वो वक्त बताएगा, लेकिन ये चुप्पी बहुत लंबे समय तक नहीं चलेगी.
बिल्कुल बिल्कुल,
तो कुछ ना कुछ तो आगे रेजिस्टेंस की आवाज उठेगी.
बिल्कुल बिल्कुल. साथी आपका बहुत बहुत शुक्रिया रेडियो पे आने के लिए, और आते समय में भी आपसे बातचीत करते रहेंगे. बहुत बहुत शुक्रिया साथी, लाल सलाम.
आपका भी बहुत शुक्रिया, लाल सलाम.
तो दोस्तों ये सन कॉमरेड शिवानी मजदूर पिगुल और रेवोल्यूशनरी वर्कर्स पार्टी ऑफ इंडिया तो काफी सारे वैलिड पॉइंट उन्होंने रेज किए ने के लोग जड़े जनरली असी नहीं देखते कि सड़कां ते उतरते ने, खास करके साडा जड़े मिडल क्लास तबका वो भी हुण शामिल ने इस सारी चीज विच विरोध विच, क्योंकि वो एक सीमा जड़ी उहदे तो कोई भी बर्बरता जदों अगे लंघ जांदी है तो मेरा ख्याल है कि सारे लोग फिर उहदे च शामिल हुंदे ने कि बहुत हो गया हुण.
बिल्कुल अनु जी, एक जड़ी खास गल जड़ा सी बहुत स्ट्रांगली सोचते सके कि जड़ा एक मैसेज दिता रहा है कि कंस्टीट्यूशन खतरे दे विच है, सो ये काफी एक गलत है. कंस्टीट्यूशन नू बचाने दी गल हो रही है, कंस्टीट्यूशन ते उत्थे दा उत्थे ही खड़ा है, और उसी कंस्टीट्यूशन दे, क्योंकि जे जड़ी सरकार ने जदों ये डिसाइड कर लिया कि असीं कंस्टीट्यूशन दी परवाह ही नहीं करदे,
मनदे ही नहीं उहनू, सो हां ओह तां कंस्टीट्यूशन ते ओहदी कोई होंद ही नहीं रहेगी ना,
ओहदी कोई होंद नहीं. सो असल दे विच इह ਜੇ ਵਿਰੋਧ ਹੈ ਤੇ ਉਹ ਸੀਏ ਦਾ ਹੋਣਾ ਚਾਹੀਦਾ ਤੇ ਉਹ ਕੰਸਟੀਟਿਊਸ਼ਨ ਦੇ ਵਿੱਚ ਤੇ ਕੋਈ ਉਹਨਾਂ ਨੇ ਬਦਲਾਅ ਜਾਂ ਕੰਸਟੀਟਿਊਸ਼ਨ ਨੂੰ ਇਗਨੋਰ ਕੀਤਾ ਜਾ ਰਿਹਾ
ਇੱਕ ਪਾਸੇ ਰੱਖ ਦਿੱਤਾ ਉਹਨਾਂ ਨੇ,
ਜਿਹੜੀ ਆ ਕੋਈ ਵੱਡੀ ਜਿਹੜੀ ਆ ਉਹ ਚੇਂਜ ਨਹੀਂ ਲਿਆਂਦੀ ਜਾ ਸਕੀ. ਸੋ ਇਹ ਜਿਹੜੀਆਂ ਗੱਲਾਂ ਨੇ ਉਹਨੂੰ ਕਾਫੀ ਧਿਆਨ ਦੇ ਵਿੱਚ.
ਹਾਂ ਮੇਰਾ ਖਿਆਲ ਜਿਹੜਾ ਐਕਚੁਅਲ ਅਸਲ ਮੁੱਦਾ ਹੈ ਉਹਦੇ ਤੋਂ ਡਾਇਵਰਟ ਕਰਦੀ ਹੈ.
ਬਿਲਕੁਲ 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 ਉਹੀ, ਕਿਉਂਕਿ ਜਿਹੜੀ ਆਪਣੇ ਦੇ ਵਿੱਚ ਇੱਕ ਅਖਾਣ ਜਿਹੜਾ ਬਹੁਤ ਪ੍ਰਚਲਿਤ ਹੈ ਕਿ ਡਿਵਾਈਡ ਐਂਡ ਰੂਲ, ਤੇ ਅੱਜ ਕੱਲ ਜੋ ਉਹ ਹੋ ਰਿਹਾ ਹੈ ਕਿ ਡਾਇਵਰਟ ਐਂਡ ਰੂਲ,
ਡਾਇਵਰਟ ਠੀਕ ਹੈ, ਡਾਇਵਰਟ ਐਂਡ ਰੂਲ,
ਅਸਲੀ ਮਸਲਿਆਂ ਤੋਂ ਜਿਹੜੇ ਮਸਲੇ ਨੇ ਜਿਹੜੀ ਜਿਵੇਂ ਸਰੋਤਿਆਂ ਨੂੰ ਯਾਦ ਹੋਣਾ ਕਿ ਅਸੀਂ ਸਾਥੀ ਸ਼ਿਵਾਨੀ ਨਾਲ ਹੀ ਗੱਲ ਕੀਤੀ ਸੀਗੀ ਆਟੋ ਵਰਕਰ ਦੀ ਕਿ ਕਿਸ ਤਰਾਸਦੀ ਦੇ ਵਿੱਚੋਂ ਆਟੋ ਜਿਹੜੇ ਵਰਕਰ ਨੇ, ਖਾਸ ਕਰਕੇ ਦਿੱਲੀ ਦੇ ਆਲੇ ਦੁਆਲੇ ਦਾ ਇੰਡਸਟਰੀਅਲ ਏਰੀਆ ਹੈ, ਉਹ ਕਿਸ ਤਰਾਸਦੀ ਦੇ ਵਿੱਚੋਂ ਜਿਹੜੀਆਂ 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 ਫੈਕਟਰੀਆਂ ਬੰਦ ਹੋ ਰਹੀਆਂ ਨੇ ਜਾਂ ਉਹਨਾਂ ਨੂੰ ਕੰਟਰੈਕਟ ਦੇ ਉੱਪਰ ਰੱਖਿਆ ਜਾ ਰਿਹਾ ਹੈ,
ਯੂਨੀਅਨਾਈਜੇਸ਼ਨ ਦਾ ਹੱਕ ਨਹੀਂ ਦਿੱਤਾ ਜਾਂਦਾ,
ਯੂਨੀਅਨਾਈਜੇਸ਼ਨ ਦਾ ਹੱਕ ਨਹੀਂ ਦਿੱਤਾ ਜਾ ਰਿਹਾ. ਸੋ ਇਹ ਬਹੁਤ, ਔਰ ਉਹ ਸਾਰਾ ਕੁਛ ਨਵੇਂ ਜਿਹੜੇ ਉਹ ਰੂਲ ਬਣਾ ਰਹੇ ਨੇ, ਖਾਸ ਕਰਕੇ ਜਿਹੜੇ ਲੇਬਰ ਲਾਅ ਜਿਹੜੇ ਬਦਲਾਏ ਜਾ ਰਹੇ ਨੇ, ਔਰ ਬਿਲਕੁਲ ਉਹ ਆਪਣੇ ਉਹਨੂੰ ਸਾਰੇ ਮਸਲੇ ਨੂੰ ਜਿੰਨੇ ਵੀ ਹੈ ਸਾਥੀ ਜੀ ਨੇ ਗੱਲਾਂ ਬਾਤਾਂ ਕੀਤੀਆਂ ਉਹਨੂੰ ਡਾਇਵਰਟ ਕਰਨ ਵਾਸਤੇ 370 ਫਿਰ ਇਹ ਸੀਏ.
ਪਰ ਉਹ ਜਿਹੜੀ ਲੇਬਰ ਲਾਅ ਵਾਲੀ ਗੱਲ ਹੈ, ਜਿਸ ਤਰ੍ਹਾਂ ਹੁਣ ਸੀਏ ਦੇ ਖਿਲਾਫ਼ ਯੂਨਾਈਟਿਡ ਨੇਸ਼ਨਸ ਨੇ ਵੀ ਸਟੇਟਮੈਂਟਸ ਵਗੈਰਾ ਦਿੱਤੀਆਂ ਨੇ, ਵਾਟ ਐਵਰ ਇਟਸ ਵਰਸ, ਉਹ ਤਾਂ ਇਜ਼ਰਾਇਲ ਦੇ ਖਿਲਾਫ਼ ਵੀ ਉਹਨਾਂ ਦੀਆਂ ਮੇਰੇ ਖਿਆਲ 70-80 ਦੇ ਕਰੀਬ ਰੈਜ਼ੋਲੂਸ਼ਨ ਉਹਨਾਂ ਨੇ ਪਾਸ ਕੀਤੇ ਹੋਏ ਆ, ਪਰ ਉਹਦੇ 'ਤੇ ਕੋਈ ਐਕਸ਼ਨ ਜਿਹੜਾ ਉਹ ਕੋਈ ਚੈਨਲ ਨਹੀਂ ਮੌਜੂਦ ਹੈ. ਤੋ ਪੁਆਇੰਟ ਜਿਹੜਾ ਮੈਂ ਰੱਖਣੀ ਸੀ ਕਿ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਉਹ ਦੇਖਦੀ ਹੈ, ਸੋ ਇਹ ਜਿਹੜਾ ਲੇਬਰ ਲਾਅਜ਼ ਨੂੰ ਡਿਲਿਊਟ ਕਰਦੇ ਆ, ਜਿਹੜੀ ILO ਹੈ, ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ, ਉਹ ਜ਼ਰੂਰ ਉਹ ਵੀ ਬਿਹਾਇੰਡ ਦਾ ਸੀਨਸ ਕੰਮ ਕਰਦੇ ਹੋਣਗੇ. ਤੋ ਬਕਾਇਦਾ ਕੁਛ ਨਾ ਕੁਛ ਜਿਹੜੇ ਮਜ਼ਦੂਰ ਵਰਗ ਹੈ ਭਾਰਤ ਦਾ, ਉਹਨਾਂ ਦੇ ਹੱਕ ਦੇ ਵਿੱਚ ਉਹ ਉਤਰਨਗੇ ਅਲਟੀਮੇਟਲੀ.
ਬਿਲਕੁਲ ਜੀ,
ਕਿਉਂਕਿ ਉਹ ILO ਦਾ ਉਹਨਾਂ ਦਾ ਕੰਮ ਹੀ ਇਹੋ ਹੀ ਹੈ ਕਿ ਜਿਹੜਾ ਉਹ ਇੰਟਰਨੈਸ਼ਨਲ ਪੱਧਰ ਤੇ ਵਾਚ ਕਰਦੇ ਨੇ ਕਿ ਕਿੱਥੇ ਕਿੰਨਾ ਕੁ ਘਣ ਹੋ ਰਿਹਾ ਹੈ ਲੇਬਰ ਲਾਅ ਦਾ. ਸੋ ਉਹ ਵੀ ਜਲਦੀ ਮੈਨੂੰ ਲੱਗਦਾ ਆਉਣਗੇ ਉਹ ਵੀ ਅੱਗੇ.
ਮੈਂ ਜੀ ਹੈਰਾਨ ਸੀਗਾ, ਮੈਂ ਅੱਜ ਇੱਕ ਇੰਟਰਵਿਊ ਦੇਖ ਰਿਹਾ ਸੀਗਾ, ਮੈਨੂੰ ਜੈਂਟਲਮੈਨ ਦਾ ਨਾਂ ਯਾਦ ਭੁੱਲ ਗਿਆ, ਐਕਸ RBI ਦੇ ਪ੍ਰਧਾਨ ਸੀਗੇ, ਮੈਨੂੰ ਬਿਲਕੁਲ ਮੇਰੇ ਦਿਮਾਗ ਚ ਨਿਕਲ ਗਿਆ, ਇੰਡੀਆ ਤੋਂ ਜੀ,
ਉਹ ਜਿਹੜੇ ਰਾਜਾ ਰਘੂਰਾਮ ਨੇ ਇਸ
ਤਰ੍ਹਾਂ ਨਹੀਂ ਉਸ ਤੋਂ ਪਹਿਲਾਂ ਦੀ ਗੱਲ ਹੈ
ਠੀਕ ਹੈ
ਕਾਫੀ ਲੰਬੀ ਇੱਕ ਘੰਟੇ ਦੀ ਲੰਬੀ ਇੰਟਰਵਿਊ ਸੀਗੀ ਤੇ ਉਹਦੇ ਵਿੱਚ ਵੀ ਇਹ ਸਵਾਲ ਜਿਹੜਾ ਉਠਾਇਆ ਗਿਆ ਉਹ ਬਿਲਕੁਲ ਮੋਦੀ ਦੇ ਖਿਲਾਫ ਨੇ ਉਹ ਕਿ ਇਹ ਸਾਰੇ ਇਹਨਾਂ ਦੇ ਨੋਟਬੰਦੀ ਗਲਤ ਸੀਗੀ ਜੀ ਐਸ ਟੀ ਵਾਲਾ ਗਲਤ ਸੀਗਾ ਪਰ ਉਹ ਵੀ ਇਨਸਿਸਟ ਕਰ ਰਹੇ ਨੇ ਕਿ ਜੇ ਭਾਰਤ ਨੇ ਅੱਗੇ ਵਧਣਾ ਨਾ ਤੇ ਲੇਬਰ ਲਾਅ ਬਦਲਣੇ ਹੀ ਪੈਣੇ ਆ ਜਦਕਿ ਉਹ ਇਹ ਨੀ ਦੱਸ ਰਹੇ ਕਿ ਲੇਬਰ ਲਾਅ ਕਿਹੜੇ ਬਦਲਣੇ ਪੈਣੇ ਆ ਸੋ ਮੁੜ ਕਿੜਕੇ ਉਹ
ਜਿਹੜਾ ਮਜ਼ਦੂਰ ਵਰਗ ਹੈ ਜਾਂ ਜਿਹੜੇ ਵਰਕਰਸ ਨੇ ਉਹਨਾਂ ਦੇ ਹੱਕ ਚ ਬਦਲਣੇ ਪੈਣੇ ਆ ਜਾਂ ਜਿਹੜੇ ਪੂੰਜੀਵਾਦੀ ਨੇ ਕੈਪੀਟਲਿਸਟ ਨੇ ਉਹਨਾਂ ਦੇ ਹੱਕ ਚ ਬਦਲਣੇ ਪੈਣੇ ਆ ਕਿਹੜੇ ਰੁੱਖ ਬਦਲਣੇ
ਹਾਂ ਉਹ ਜਿਹੜਾ ਸਟੇਟਸ ਕੋ ਆ ਨਾ ਉਹਨੂੰ ਬਦਲਣਾ ਨਹੀਂ ਚਾਹੁੰਦੇ ਹੈਗੇ ਸਿਰਫ ਇੱਕ ਕਾਫੀ ਮੈਨੂੰ ਜਿਹੜਾ ਜਿਹੜਾ ਫੰਡਾਮੈਂਟਲ ਜਿਹੜਾ ਪੂੰਜੀਵਾਦੀ ਸਟਰਕਚਰ ਆ ਉਹਨੂੰ ਬਿਲਕੁਲ ਚੈਲੰਜ ਨਹੀਂ ਕਰ ਰਹੇ ਸਿਰਫ ਉਹ ਮੋਦੀ ਗਲਤ ਕਰ ਉਹ ਕਹਿੰਦੇ ਕਿ ਹਜੇ ਤੱਕ ਇਹਨਾਂ ਜਿਹੜੇ ਲੇਬਰ ਲਾਅ ਸੀਗੇ ਨਾ ਇਹਨਾਂ ਨੂੰ ਹਜੇ ਤੱਕ ਨਹੀਂ ਸੀ ਪਤਾ ਵੇਟ ਕਰਨੀ ਚਾਹੀਦੀ ਸੀ ਪਤਾ ਨਹੀਂ ਕਾਹਦੇ ਵਾਸਤੇ ਵੇਟ ਕਰਨੀ ਚਾਹੀਦੀ ਸੀ ਬੜੀਆਂ ਗੋਲ
ਮੋਲੀਆਂ ਮੈਂ ਸਮਝ ਰਹੀ ਹਾਂ ਉਹਨਾਂ ਦਾ ਪੁਆਇੰਟ ਕਿ ਬੀਜੇਪੀ ਜਿਹੜਾ ਕੰਮ ਕਰ ਰਹੀ ਹੈ ਉਹਨੂੰ ਕਰਨਾ ਇਹੋ ਚਾਹੀਦਾ ਪਰ ਉਹਨੂੰ ਆਪਣੀ ਰਫਤਾਰ ਥੋੜੀ ਘੱਟ ਕਰ ਲੈਣੀ ਚਾਹੀਦੀ ਹੈ
ਹਾਂ ਹਾਂ ਜਿਵੇਂ
ਸਮਝ ਆ ਰਹੀ ਹੈ
ਜਿਵੇਂ ਮਨਮੋਹਨ ਸਿੰਘ ਨੇ ਉਹਨੀ ਕੰਮ ਕਰਨਾ ਹੁੰਦਾ
ਠੀਕ ਸੀ
ਉਹਨਾਂ ਨੂੰ ਟਾਈਮ ਲੱਗਣਾ ਸੀ ਤੇ
ਸ਼ਾਇਦ ਪ੍ਰੋ ਕਾਂਗਰਸ ਨਾ ਹੋਣੇ ਜਿਹਨਾਂ ਦੀ ਗੱਲ
ਬਿਲਕੁਲ ਮੈਨੂੰ ਵੀ ਇਦਾਂ ਲੱਗਦਾ ਮੈਂ ਡਿਟੇਲ ਉਹਨਾਂ ਦੀ ਲੱਭ ਕੇ ਫਿਰ ਡਿਟੇਲ ਚ ਗੱਲ ਕਰਾਂਗੇ ਅਨੂ ਜੀ ਆਪਾਂ ਹੋ ਚਲਾਈ ਜਿਹੜਾ ਸਾਥੀ ਹਰਮੰਦਰ
ਹਾਂਜੀ ਜਿਹੜਾ ਸੀ ਪਹਿਲੇ ਗੱਲ ਕੀਤੀ ਸੀ
ਗਾਂਧੀ ਬਨਾਮ
ਜ਼ਰੂਰ
ਹਿੰਸਾ
ਵਰਸਸ ਅਹਿੰਸਾ ਅਹਿੰਸਾ ਠੀਕ ਹੈ
ਹਾਂਜੀ
ਹਾਂਜੀ
ਸੋ ਮੈਂ ਸ਼ੁਰੂ ਕਰਦਾ ਜੀ
ਹਾਂਜੀ
ਦਬਾਉਂਦੇ ਹੋਏ ਇੱਕ ਰਾਸ਼ਟਰ ਦਾ ਲਾਭ ਰਾਗਿਆ ਗਿਆ ਸਾਡੇ ਤੇ ਥੋਪਿਆ ਗਿਆ ਇਸ ਹਿੰਦੂ ਰਾਸ਼ਟਰ ਦੀਆਂ ਜੜ੍ਹਾਂ ਉਸਦੇ ਅੰਦਰ ਵੀ ਪਈਆਂ ਨੇ ਤਾਂ ਸਾਨੂੰ ਇਹਦੇ ਉਲਟ ਜਿਹੜੀ ਲੜਾਈ ਹੈ ਸਾਡੀ ਉਹ ਲੰਬੀ ਲੜਾਈ ਆ ਤੇ ਬਹੁਤ ਮੀਡੀਆ ਵਾਲੇ ਵੀਰ ਭਾਈ ਕਹਿ ਰਹੇ ਨੇ ਕਿ ਉੱਥੇ ਟਕਰਾਵ ਹੋਇਆ ਇਹ ਅਫਸੋਸ ਹੈ ਕਿ ਉੱਥੇ ਟਕਰਾਵ ਨਹੀਂ ਹੋਇਆ ਉੱਥੇ ਹਮਲਾ ਹੋਇਆ ਤੇ ਇੱਕ ਤਰਫਾ ਮਾਰ ਕੁੱਟ ਹੋਈ ਆ ਤੇ ਖੂਨ ਖਰਾਬਾ ਹੋਇਆ ਤੇ ਸਿਰ ਪਾੜੇ ਗਏ ਨੇ ਇਹ ਚੰਗਾ ਹੁੰਦਾ ਤੇ ਟਕਰਾਵ ਹੁੰਦਾ ਤੇ ਸੰਗੀਆਂ ਨੂੰ ਮੂੰਹ ਤੋੜ ਜਵਾਬ ਮਿਲਦਾ ਇਹ ਵੇਲਾ ਨਹੀਂ ਹੈ ਕਿ ਮਹਾਤਮਾ ਗਾਂਧੀ ਦੇ ਕਹਿਣ ਅਨੁਸਾਰ ਇੱਕ ਗੱਲ ਤੇ ਚਪੇੜ ਵੱਜੇ ਤੋਂ ਦੂਜੀ ਗੱਲ ਅੱਗੇ ਕਰ ਦੋ ਅਗਲੇ ਸਿਰ ਪਾੜ ਰਹੇ ਨੇ ਸਿਰ ਸਾਡੇ ਕੋਲ ਇੱਕੋ ਹੀ ਹੈ ਦੂਜਾ ਸਿਰ ਕਿੱਥੋਂ ਪੜਵਾਓਗੇ ਦੁਬਾਰਾ ਦੌਰ ਨੂੰ ਸਮਝੀਏ ਕਿ ਕਿਹੜੇ ਵੇਲੇ ਕਿਹੜੀ ਗੱਲ ਦਾ ਕੀ ਇੰਪੋਰਟੈਂਸ ਹੁੰਦੀ ਹੈ ਸੰਵਾਦ ਤੇ ਜਿਹੜੀ ਰਜਿਸਟੈਂਸ ਹੈ ਇਹ ਇਕੱਠੀ ਚੱਲਦੀ ਆ ਕੱਲਾ ਸੰਵਾਦ ਉਹ ਡਾਂਗਾ ਲਈ ਖੜੇ ਹੋਣਾ ਜਿੱਥੇ ਆਪਣੇ ਕੈਂਪ ਚ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਉਹਨਾਂ ਨੂੰ ਸਮੇਂ ਸਮੇਂ ਤੇ ਮੂੰਹ ਤੋੜ ਜਵਾਬ ਦਿੱਤੇ ਨੇ ਆਪਾਂ ਜੇ ਨਾ ਦਿੱਤੇ ਹੁੰਦੇ ਤਾਂ ਇਹ ਸੰਵਾਦ ਕਰਨ ਹੀ ਨਹੀਂ ਦਿੰਦੇ ਅਗਲੇ ਸੰਵਾਦ ਕਰਨ ਦੇ ਲਈ ਵੀ ਤੁਹਾਡੇ ਕੋਲੇ ਸਾਜੋ ਸਮਾਨ ਚਾਹੀਦਾ ਇਹ ਉਹ ਦੌਰ ਹੈ ਤਾਂ ਸਾਡੇ ਤਾਂ ਇਤਿਹਾਸ ਦੇ ਅੰਦਰ ਆ ਮੀਰੀ ਪੀਰੀ ਦਾ ਜਿਹੜਾ ਸੰਕਲਪ ਹੈ ਜਿਹੜਾ ਉਸ ਤੋਂ ਬਾਅਦ ਖਾਲਸਾ ਪੰਥ ਦੇ ਸੰਕਲਪ ਦੇ ਅੰਦਰ ਹੈ ਕਿ ਜਿਹੜੇ ਗਦਰੀ ਬਾਬੇ ਲੜੇ ਨੇ ਇੱਥੇ ਆ ਕੇ ਉਹਨਾਂ ਦਾ ਕੀ ਪ੍ਰੋਗਰਾਮ ਸੀਗਾ ਭਗਤ ਸਿੰਘ ਕੀ ਗੱਲ ਕਹਿੰਦਾ ਗਾ ਲੋਕਾਂ ਦੀ ਰਜਿਸਟੈਂਸ ਨੂੰ ਅਸੀਂ ਵਾਰ ਵਾਰ ਪਿਛਲੇ ਦਿਨਾਂ ਚ ਜਿੰਨੀ ਮੂਵਮੈਂਟ ਹੋ ਰਹੀ ਹੈ ਅਸੀਂ ਬਹੁਤ ਡਿਫੈਂਸਿਵ ਚੱਲ ਰਹੇ ਹਾਂ ਅਸੀਂ ਉਹਨਾਂ ਦੇ ਆਈਡੀਆ ਦੇ ਅੰਦਰ ਵਾਰ ਵਾਰ ਫਸ ਰਹੇ ਹਾਂ ਵਾਇਲੈਂਸ ਕੀ ਕਿੰਨੀ ਗੱਲ ਆ ਵਾਇਲੈਂਸ ਆਪਾਂ ਖੜੇ ਹਾਂ ਪੁਲਿਸ ਵਾਲੇ ਲਾਠੀਚਾਰਜ ਸ਼ੁਰੂ ਕਰ ਦੇਣ ਤੇ ਮੀਡੀਆ ਚ ਆਊਗਾ ਜੀ ਵਾਇਲੈਂਸ ਹੋ ਗਈ ਟਕਰਾਵ ਹੋ ਗਿਆ ਗੱਲ ਖਤਮ ਹੋ ਗਈ ਆਪਣੇ ਬੱਸ ਜੀ ਕਿੱਥੇ ਰਹਿ ਗਿਆ ਕੀ ਆਪਣੇ ਬੱਸ ਚ ਸ਼ਾਂਤ ਰਹਿਣਾ ਆਪਣੇ ਬੱਸ ਚ ਨੀ ਅਗਲੇ ਹਮਲਾ ਕਰਨ ਅਗਲੇ 50 ਬੰਦੇ ਇਕੱਠੇ ਕਰ ਲਿਆ ਇੱਥੇ ਹਮਲਾ ਕਰ ਦੇਣਾ ਉੱਡ ਗਈ ਸ਼ਾਂਤੀ ਸ਼ਾਂਤੀ ਦਾ ਦੇ ਖੰਭ ਤਾਂ ਬਹੁਤ ਤੇਜ਼ੀ ਨਾਲ ਚੱਲਦੇ ਨੇ ਉਹਦੀ ਉੱਡ ਜਾਂਦੀ ਆ ਉਹ ਤਾਂ ਸਾਡੇ ਲਈ ਇਹ ਬਹੁਤ ਸਾਥੀ ਮੇਰੇ ਵਿਚਾਰ ਨਾਲ ਅਸਹਿਮਤੀ ਰੱਖਦੇ ਹੋਣਗੇ ਪਰ ਮੇਰੀ ਇਹ ਬੇਨਤੀ ਆ ਕਿ ਇਸ ਦੌਰ ਦੇ ਅੰਦਰ ਅਸੀਂ ਇੱਕ ਤਾਂ ਠੀਕ ਅਸੀਂ ਅਸੀਂ ਸੰਗੀਆਂ ਨੂੰ ਟੱਕਰ ਦਾਂਗੇ ਅਸੀਂ ਆਪਸ ਵਾਲਿਆਂ ਨੂੰ ਭਜਾ ਦਾਂਗੇ ਸੱਚ ਇਹ ਆ ਕਿ ਅੱਜ ਦੇ ਸਮੇਂ ਉਹ ਤਕੜੇ ਨੇ ਤੇ ਅਸੀਂ ਕਮਜ਼ੋਰ ਆ ਪਹਿਲੀ ਗੱਲ ਅਸੀਂ ਜੇ ਮੰਨੀਏ ਜਨਤਾ ਸਾਡੇ ਨਾਲ ਬਹੁਤ ਬਾਹਰ ਨਿਕਲ ਰਹੀ ਹੈ ਚੰਗੀ ਗੱਲ ਹੈ ਐਨਆਰਸੀ ਤੋਂ ਬਾਅਦ 30 ਸਾਲਾਂ ਤੋਂ ਲਗਾਤਾਰ ਮੁਸਲਮਾਨਾਂ ਦੇ ਉੱਤੇ ਹਮਲਾ ਹੋ ਰਿਹਾ ਉਹ ਬਾਬਰੀ ਮਸਜਿਦ ਗਿਰਾਈ ਗਈ ਉਦੋਂ ਨੀ ਬਾਹਰ ਨਿਕਲੇ 2002 ਤੇ ਕੰਧਮਾਲ ਹੋਇਆ ਉਦੋਂ ਨੀ ਬਾਹਰ ਨਿਕਲੇ ਮੌਬ ਲਿੰਚਿੰਗ ਹੋ ਰਹੀ ਹੈ ਪਿਛਲੇ 5 ਸਾਲਾਂ ਤੋਂ ਉਦੋਂ ਨੀ ਆਪਾਂ ਸੜਕਾਂ ਤੇ ਆਏ 370 ਹਟਾਇਆ ਗਿਆ ਉਦੋਂ ਨੀ ਸੜਕਾਂ ਤੇ ਆਏ ਅਯੋਧਿਆ ਦੇ ਅੰਦਰ ਗਲਤ ਫੈਸਲਾ ਆਇਆ ਸੁਪਰੀਮ ਕੋਰਟ ਵੱਲੋਂ ਮੰਦਰ ਬਣਵਾਉਣ ਦਾ ਬਾਬਰੀ ਮਸਜਿਦ ਨੂੰ ਢਾਉਣ ਦੇ ਉੱਤੇ ਮੋਹਰ ਲਾ ਦਿੱਤੀ ਗਈ ਤਾਂ ਉਦੋਂ ਨੀ ਸੜਕਾਂ ਤੇ ਆਏ CAA ਦੇ ਉਲਟ NRC ਦੇ ਉਲਟ ਸੜਕਾਂ ਤੇ ਆਏ ਆ ਬਹੁਤ ਚੰਗੀ ਗੱਲ ਹੈ ਦੇਰ ਆਏ ਦੁਰੁਸਤ ਆਏ ਪਰ ਅੱਜ ਦੇ ਸਮੇਂ ਜੋ ਪ੍ਰਚਾਰ ਚੱਲ ਰਿਹਾ ਕਿ ਜੇ ਅਗਲੇ ਆਪਦਾ ਨਾਰਾ ਲਾਉਂਦੇ ਨੇ ਆਪਦੇ ਕੋਈ ਬੋਲੇ ਸੋਹਣੇ ਵਾਲ ਦਾ ਨਾਰਾ ਲਾਊਗਾ ਕੋਈ ਅੱਲਾ ਅਕਬਰ ਦਾ ਨਾਰਾ ਲਾਊਗਾ ਤਾਂ ਉਹਨਾਂ ਨੂੰ ਸੈਕੂਲਰ ਦੇ ਉੱਤੇ ਖਤਰਾ ਦੇ ਐਲਾਨ ਕੇ ਆਪਾਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਪਾਸੇ ਤਾਂ ਹਿੰਦੂ ਰਾਸ਼ਟਰ ਵਾਲੇ ਦਬਾ ਰਹੇ ਨੇ ਇੱਕ ਪਾਸੇ ਅੱਜ ਉਹਨਾਂ ਨੂੰ ਸੈਕੂਲਰ ਧਿਰਾਂ ਜੋ ਲੀਡ ਕਰ ਰਹੀਆਂ ਨੇ ਉਹ ਇਸ ਤਰੀਕੇ ਨਾਲ ਉਹਨਾਂ ਨੂੰ ਦਬਾ ਰਹੀਆਂ ਨੇ ਤਾਂ ਆਪਣੀ ਲੀਡਰਸ਼ਿਪ ਦੇ ਅੰਦਰ ਉਹਨਾਂ ਨੇ ਕਿਹੜੀ ਆਜ਼ਾਦੀ ਲੈਣੀ ਹੈ ਅੱਜ ਮੁਸਲਿਮ ਪਛਾਣ ਦੇ ਉੱਤੇ ਹਮਲਾ ਜਦੋਂ ਮੋਦੀ ਕਹਿ ਰਿਹਾ ਗਾ ਕਿ ਪ੍ਰੋਟੈਸਟਾਂ ਦੇ ਅੰਦਰ ਟੋਪੀਆਂ ਚਿੰਨਤ ਕਰੋ ਕੱਪੜੇ ਚਿੰਨਤ ਕਰੋ ਕੌਣ ਨੇ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਸਾਰੇ ਹੀ ਮੁਸਲਿਮ ਟੋਪੀਆਂ ਲੈ ਕੇ ਆਈਏ ਇਹ ਹਮਲਾ ਮੁਸਲਿਮ ਪਛਾਣਦੇ ਆ ਤਾਂ ਸਾਨੂੰ ਉਹ ਪਛਾਣ ਦਾ ਜਿਹੜਾ ਸਿੰਬਲ ਆ ਉਹ ਵੀ ਰਜਿਸਟੈਂਸ ਦਾ ਸਿੰਬਲ ਹੁੰਦਾ ਉਸ ਸਮੇਂ ਅਸੀਂ ਉਹਨਾਂ ਦੇ ਜਿਹੜੇ ਨਾਰੇ ਨਿਕਲ ਰਹੇ ਨੇ ਵਿਰੋਧ ਦੇ ਅੰਦਰ ਅਸੀਂ ਉਹਨਾਂ ਨੂੰ ਵੀ ਜਦੋਂ ਕੁਝ ਲੀਡਰ ਟਵਿੱਟਰ ਦੇ ਉੱਤੇ ਟਵੀਟ ਕਰਕੇ ਕਹਿ ਰਹੇ ਨੇ ਜੇ ਤਾਂ ਫੰਡਾਮੈਂਟਲਿਜ਼ਮ ਫੈਲ ਜੂ ਤਾਂ ਹਿੰਦੂ ਰਾਸ਼ਟਰ ਦੀਆਂ ਜਿਹੜੀਆਂ ਜੜਾਂ ਨੇ ਅਸੀਂ ਉਹਨਾਂ ਦੇ ਡਾਇਲੋਗ ਚ ਬਾਰ ਬਾਰ ਫਸ ਰਹੇ ਹਾਂ 2016 ਦੇ ਜੇਐਨਯੂ ਦੇ ਇੰਸੀਡੈਂਟ ਤੋਂ ਬਾਅਦ ਅਸੀਂ ਉਹਨਾਂ ਦੀ ਨਾਰਿਆਂ ਦੀ ਰਾਜਨੀਤੀ ਦੇ ਅੰਦਰ ਆਪ ਹੀ ਫਸ ਗਏ ਅਸੀਂ ਡਿਫੈਂਸਿਵ ਹੋ ਗਏ ਮਤਲਬ ਸਾਰੇ ਲੀਡਰ ਭਾਰਤ ਮਾਤਾ ਦੀ ਜੈ ਦੇ ਨਾਰੇ ਲਾਈ ਜਾਂਦੇ ਨੇ ਉਹਨਾਂ ਦੇ ਪਿੱਛੇ ਲੱਗ ਕੇ ਜੇਐਨਯੂ ਜਾ ਕੇ ਭਾਰਤ ਮਾਤਾ ਦੀ ਜੈ ਦਾ ਨਾਰਾ ਫਾਸੀਵਾਦੀ ਨਾਰਾ ਹੈ ਕਿਵੇਂ ਫਾਸੀਵਾਦੀ ਨਾਰਾ ਹੈ ਉਹ ਇਸ ਦੇਸ਼ ਦੇ ਅੰਦਰ ਵੱਖ ਵੱਖ ਕੌਮਾਂ ਨੇ ਕਸ਼ਮੀਰੀ ਨੇ ਪੰਜਾਬੀ ਨੇ ਮਰਾਠੀ ਨੇ ਤੇਲਗੂ ਨੇ ਤਾਮਿਲ ਨੇ ਸਿੱਖ ਨੇ ਮੁਸਲਮਾਨ ਨੇ ਮਣੀਪੁਰੀ ਨੇ ਨਾਗਾਲੈਂਡ ਨੇ ਉਹਨਾਂ ਸਾਰਿਆਂ ਦੀਆਂ ਹੱਕੀ ਮੰਗਾਂ ਨੂੰ ਦਬਦਾ ਕੁਚਲਦਾ ਹੋਇਆ ਉਹ ਨਾਰਾ ਗਾ SMS ਤੇ ਵਾਰ ਵਾਰ ਪੁੱਛਿਆ ਜੇ ਤੁਸੀਂ ਇਹ ਨਾਰਾ ਨੀ ਲਾਉਂਦੇ ਤਾਂ ਇਸ ਕਰਕੇ ਅਸੀਂ ਇਹ ਨਾਰਾ ਨੀ ਲਾਉਂਦੇ ਇਹ ਅਨਡੈਮੋਕ੍ਰੇਟਿਕ ਨਾਰਾ ਗਾ ਇੱਕ ਪਛਾਣ ਥੋਪ ਰਿਹਾ ਗਾ ਇਹ
ਦੋਸਤੋ ਤੁਸੀਂ ਇਹ ਸੁਣ ਰਹੇ ਸੀਗੇ ਸਪੀਚ ਇੱਕ ਸਾਥੀ ਹਰਮਨ ਜਿਹੜੇ ਕਿ SFS ਵਿਦਿਆਰਥੀ ਜਥੇਬੰਦੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਹਨਾਂ ਦੀ ਗੱਲਬਾਤ ਸੁਣ ਰਹੇ ਸੀਗੇ JNU ਚ ਜਿਹੜਾ ਹੋਸਟਲਸ ਚ ABVP ਨੇ ਹਮਲਾ ਕੀਤਾ ਉਸ ਇੰਸੀਡੈਂਟ ਤੋਂ ਜਲਦ ਬਾਅਦ ਦੀ ਇਹ ਸਪੀਚ ਹੈ
ਬਿਲਕੁਲ ਅਨੂ ਜੀ ਇੱਥੇ ਦੋ ਤਿੰਨ ਨੁਕਤੇ ਪਹਿਲੀ ਗੱਲ ਤੇ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਹਮਲਾ ਹੋਇਆ ਟਕਰਾਅ ਨਹੀਂ ਹੋਇਆ
ਹਾਂਜੀ
ਕਿ ਜਦੋਂ ਹਮਲਾ ਹੋਊਗਾ ਤੇ ਤੁਸੀਂ ਆਪਣਾ ਬਚਾਓ
ਡਿਫੈਂਡ ਕਰੋਗੇ ਆਪਣੇ ਆਪ ਨੂੰ
ਕਰੋਗੇ ਹੀ ਤੁਸੀਂ ਤੇ ਉਹ ਇੱਕ ਉਹਨਾਂ ਨੇ ਬੜੀ ਇੱਕ ਥੋੜੀ ਇਹਨੂੰ ਹਾਸੇ ਵਾਲੀ ਗੱਲ ਵੀ ਹੈ ਪਰ ਉਹਦੇ ਵਿੱਚ ਸਟਾਇਰ ਆ ਜਿਹਨੂੰ ਅਸੀਂ ਕਹਿੰਦੇ ਹਾਂ ਵਿਅੰਗ ਆ ਉਹਦੇ ਵਿੱਚ ਕਿ ਸਿਰ ਤੁਹਾਡੇ ਕੋਲ ਇੱਕੋ ਹੀ ਹੁੰਦਾ ਹੈ ਸੋ ਇੱਕ ਕਿਉਂਕਿ ਉਹ ਜਿਹੜੀ ਕੀ ਨਾਂ ਉਹਦਾ ਆਇਸ਼ਾ ਗੋਸ਼ ਆ ਜਿਹੜੀ ਉਹਨਾਂ ਦੀ JNU ਦੇ ਵਿੱਚ ਜਿਹੜੀ ਪ੍ਰਧਾਨ ਸਟੂਡੈਂਟ ਯੂਨੀਅਨ ਦੀ ਉਹਦਾ ਸਿਰ ਹੀ ਪਾੜਿਆ ਗਿਆ ਇੱਕ ਵਾਰੀ ਸਿਰ ਤੇ ਸਿਰ ਦੀ ਡੂੰਘੀ ਸੱਟ ਲੱਗੇ ਤੇ ਫਿਰ ਤੇ ਤੁਸੀਂ ਤੁਹਾਡੀ ਮੌਤ ਹੀ ਹੋਊਗੀ ਨਾ ਸੋ ਕੇਸ ਹੱਦ ਤੱਕ ਜਿਹੜਾ ਉਹ ਇੱਕ ਇੱਕ ਸ਼ਾਂਤੀਮਈ ਕਿਸ ਹੱਦ ਤੱਕ ਸ਼ਾਂਤੀ
ਨੋਨ ਵਾਇਲੈਂਸ ਕਿੱਥੋਂ ਤੱਕ ਕਿ ਉਹ ਮਹਾਤਮਾ ਗਾਂਧੀ ਦੀ ਉਹ ਗੱਲ ਤਾਂ ਬਹੁਤ ਮਸ਼ਹੂਰ ਹੈ ਕਿ ਅਗਰ ਦੁਸ਼ਮਣ ਤੁਹਾਡੇ ਮੂੰਹ ਤੇ ਚਪੇੜ ਮਾਰਦਾ ਤੁਸੀਂ ਦੂਸਰੀ ਗੱਲ ਅੱਗੇ ਕਰ ਦੋ ਪਰ ਦੁਸ਼ਮਣ ਅਗਰ ਇੰਨਾ ਖਤਰਨਾਕ ਹੈ ਕਿ ਉਹਦਾ ਪਹਿਲਾ ਹਮਲਾ ਇਹੋ ਕਿ ਉਹਨੇ ਤੁਹਾਨੂੰ ਜਾਨੋਂ ਮਾਰਨਾ ਸੋ ਉਹਨਾਂ ਦੀ ਗੱਲ ਸਹੀ ਹੈ ਕਿ ਤੁਹਾਡੇ ਕੋਲ ਆਪਣੀ ਦੂਸਰੀ ਗੱਲ ਅੱਗੇ ਕਰਨ ਪੇਸ਼ ਕਰਨ ਦਾ ਮੌਕਾ ਹੀ ਨਹੀਂ ਦੇਣਾ ਦੁਸ਼ਮਣ ਨੇ ਇੰਨਾ ਖਤਰਨਾਕ ਹੋ ਚੁੱਕਿਆ ਤੋ ਉਹ ਪਹਿਲਾਂ ਵੀ ਜਿਹੜੀ ਮੈਂ ਗੱਲ ਕਰ ਰਹੀ ਸੀ ਉਹ ਫਾਈਟ ਫਲਾਈਟ ਫਰੀਜ਼ ਵਾਲੀ ਸੋ ਕੁਦਰਤ ਨੇ ਸਾਡੇ ਅੰਦਰ ਉਹ ਰਿਐਕਸ਼ਨ ਪਾਏ ਨੇ ਕਿ ਹਾਂ ਮੇਰਾ ਖਿਆਲ ਹੈ ਹਰ ਵਿਅਕਤੀ ਦੇ ਆਪਣੇ ਆਪਣੇ ਟੈਂਪਰਾਮੈਂਟ ਦੇ ਹਿਸਾਬ ਨਾਲ ਉਹ ਰਿਐਕਟ ਕਰਦਾ ਹੋਊਗਾ ਸੋ ਜਿਹੜੇ ਲੋਕ ਸ਼ਾਇਦ ਪਹਿਲਾਂ ਹੀ ਥੋੜੇ ਡਰਦੇ ਹੋਣ ਉਹ ਸ਼ਾਇਦ ਸ਼ੌਕ ਨਾਲ ਫਰੀਜ਼ ਹੋ ਜਾਣਗੇ ਜਿਹੜੇ ਥੋੜੀ ਅਗਲੀ ਸਟੇਜ ਤੇ ਹੋਣ ਉਹ ਸ਼ਾਇਦ ਭੱਜ ਲੈਣਗੇ ਉੱਥੋਂ ਔਰ ਜਿਹੜੇ ਸ਼ਾਇਦ ਇਹ ਸੋਚਦੇ ਹੋਣ ਕਿ ਨਹੀਂ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਜਾਵੇ ਕਿ ਮੇਰੇ ਤੇ ਕੋਈ ਨਾਜਾਇਜ਼ ਹਮਲਾ ਕਰ ਜਾਵੇ ਬਿਨਾਂ ਅਨਪ੍ਰੋਵੋਕਡ ਹਮਲਾ ਕਰ ਜਾਵੇ ਉਹ ਡੈਫੀਨੇਟਲੀ ਅੱਗੋਂ ਆਪਣੀ ਡਿਫੈਂਸ ਚ ਸਵੈ ਰੱਖਿਆ ਚ ਉਹ ਫਾਈਟ ਬੈਕ ਕਰੂਗਾ
ਬਿਲਕੁਲ ਔਰ ਉਹਨਾਂ ਦੀ ਅਸਲ ਦੇ ਵਿੱਚ ਜਿਹੜਾ JNU ਦੇ ਵਿੱਚ ਤੇ ਇੱਕ ਇਹ ਸਭ ਤੋਂ ਜਿਹੜੀ ਕਮਾਲ ਦੀ ਜਿਹੜੀ ਮਾੜੀ ਗੱਲ ਹੋਈ ਹੈ ਕਿ ਇਹ ਇਲਜ਼ਾਮ ਮੰਨ ਲਓ ਕਿ ਆਪਣੇ ਉਹ ਡਿਫੈਂਸ ਦੇ ਵਿੱਚ ਖੜਦੇ ਜਦੋਂ ਕੁੜੀਆਂ ਦੇ ਚਾਹੇ ਹਮਲਾ ਹੋਇਆ ਸੀ ਆਪਣੇ ਡਿਫੈਂਸ ਲਈ ਉਹ ਖੜਦੇ ਤੇ ਉਹ ਵੀ ਉਹਨਾਂ ਨੂੰ ਉਹਦਾ ਮੋੜਵਾਂ ਜਵਾਬ ਦੇ ਦਿੰਦੇ ਤੇ ਤੁਸੀਂ ਇਹ ਇਲਜ਼ਾਮ ਲਾਉਂਦੇ ਕਿ ਤੁਸੀਂ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ ਵੀ ਤੁਸੀਂ ਤੁਹਾਨੂੰ ਕਾਨੂੰਨ ਤੇ ਇਹ ਗੱਲ ਛੱਡਣੀ ਚਾਹੀਦੀ ਜਦ ਕੀ ਹੋਇਆ ਏਦਾਂ ਕਿ ਪੁਲਿਸ ਨੇ ਉਹ ਗੁੰਡੇ ਅੰਦਰ ਵੜਿਆ ਤੇ ਪੁਲਿਸ ਬਾਹਰ ਉਹਨਾਂ ਦੀ ਵੇਟ ਕਰ ਰਹੀ ਹੈ ਤਿੰਨ ਘੰਟੇ ਜਦੋਂ ਆਪਣਾ ਉਹ ਕੰਮ ਕਰਕੇ ਜਾਂਦੇ ਨੇ ਤੇ ਪੁਲਿਸ ਉਹਨਾਂ ਨੂੰ ਬੜੇ ਆਰਾਮ ਦੇ ਨਾਲ ਉਹਨਾਂ ਨੂੰ ਵਧਾਈ ਦਿੰਦੀ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਬਚਿਆ ਉਸ ਟਾਈਮ ਦੇ ਉੱਪਰ
ਕਿਉਂਕਿ
ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹ ਬਿਲਕੁਲ ਗੁੰਡਿਆਂ ਦੇ ਉਹਦੇ ਪਾਸੇ ਨੂੰ ਭੁਗਤ ਰਹੀ ਹੈ ਸੋ ਇਹ ਵੀ ਇੱਕ ਗੱਲ ਵਿੱਚ ਔਰ ਦੂਸਰੀ ਅਨੂ ਜੀ ਜਿਹੜੀ ਇਹ ਖਾਸ ਗੱਲ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਸਾਰੇ ਸੰਘਰਸ਼ਾਂ ਦੇ ਵਿੱਚ ਇੱਕ ਗਾਂਧੀ ਦਾ ਇਮੇਜ ਉੱਠ ਕੇ ਆ ਰਿਹਾ ਹੈ ਉਹਦੇ ਨਾਲ ਦੀ ਨਾਲ ਜਿਵੇਂ ਲੋਕੀ ਭਾਰਤ ਮਾਤਾ ਦੀ ਜੈ ਉਹਦੇ ਨਾਰੇ ਲਾ ਰਹੇ ਨੇ ਜਦਕਿ ਜਿਵੇਂ ਸਾਥੀ ਜੀ ਨੇ ਗੱਲ ਕੀਤੀ ਹੈ ਕਿ ਭਾਰਤ ਮਾਤਾ ਦੀ ਜੈ ਕਰਕੇ ਉਹ ਸਾਰੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਆਈਡੈਂਟੀ ਨੇ
ਵੱਖਰੇ ਵੱਖਰੇ ਕਲਚਰ ਨੇ
ਉਹਨਾਂ ਨੂੰ ਦੱਬਦੇ ਉਹਨਾਂ ਨੂੰ ਇੱਕ ਝੰਡੇ ਥੱਲੇ ਰਾਸ਼ਟਰ ਮਤਲਬ ਇਹਨਾਂ ਦਾ ਏਮ ਤੇ ਇਹੀ ਹੈ ਨਾ ਕਿ ਇੱਕ ਭਾਸ਼ਾ ਇੱਕ ਧਰਮ ਉਹ ਜਿਹੜੀ ਵੰਸਵੰਤਾ ਉਹਨੂੰ ਕਿਵੇਂ ਖਤਮ ਕਰਨਾ ਸੋ ਭਾਰਤ ਮਾਤਾ ਦੀ ਜੈ ਵੀ ਬਿਲਕੁਲ ਉਹੋ ਹੀ ਇੱਕ ਸਿੰਬਲ ਜਿਹੜਾ ਆ ਉਹਨਾਂ ਨੇ ਜਿਹੜਾ ਬਣਾ ਕੇ ਤੇ ਇੱਕ ਝੰਡੇ ਦੇ ਥੱਲੇ ਉਹ ਇਕੱਠੇ ਹੋ ਜਾਂਦੇ ਕੋਈ ਤੁਹਾਡੀ ਇਹਦੇ ਚ
ਸਾਡੇ ਸਰੋਤਿਆਂ ਨੇ ਸ਼ਾਇਦ ਮੈਨੂੰ ਪੱਕਾ ਯਕੀਨ ਪੜਿਆ ਵੀ ਹੋਗਾ 1984 ਜਿਹੜਾ ਨੋਵਲ ਜਾਰਜ ਔਰਵੈਲ ਦਾ ਉਹ ਏਦਾਂ ਦੀ ਉਹ ਗੱਲ ਆ ਕਿ ਉਹ ਸਾਰੇ ਬਿਲਕੁਲ ਇੱਕ ਜੇ ਮਸ਼ੀਨ ਤੇ ਪੁਰਜੇ ਬਣਾ ਦਿੱਤੇ ਗਏ ਨੇ ਤੋ ਉਹ ਇੱਕੋ ਜੀ ਉਹ ਬੋਲੀ ਸਾਰੇ ਬੋਲਦੇ ਆ ਉਹ ਮਸ਼ੀਨਾਂ ਵਾਂਗੂ ਇਨਸਾਨ ਕੰਮ ਕਰਦੇ ਉਹ 1948 ਚ ਉਹਨਾਂ ਨੇ ਨਾਵਲ ਲਿਖਿਆ ਸੀਗਾ ਮਤਲਬ ਕਿ 1984 ਚ ਇੱਦਾਂ ਕਦਾ ਜਿਹੜਾ ਸਾਡਾ ਸਮਾਜ ਬਣ ਜਾਏਗਾ ਤੋ ਉਹ ਕਾਫੀ ਹੱਦ ਤੱਕ ਉਸ ਤਰ੍ਹਾਂ ਦਾ ਬਣ ਵੀ ਗਿਆ ਪੂੰਜੀਵਾਦ ਕਰਕੇ ਕੈਪੀਟਲਿਜ਼ਮ ਕਰਕੇ ਪਰ ਹਾਂ ਇਹ ਜਿਹੜੀਆਂ ਫਾਸ਼ੀਵਾਦੀ ਜਿਹੜੀਆਂ ਤਾਕਤਾਂ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਹੋਰ ਅੱਗੇ ਲੈ ਕੇ ਜਾਂਦੀਆਂ ਨੇ ਉਹ ਪੂੰਜੀਵਾਦ ਦੇ ਏਜੰਡੇ ਨੂੰ
ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਅਨੂ ਜੀ ਇਸ ਤੋਂ ਅਸੀਂ ਗੱਲਬਾਤ ਕਰੀਏ ਹੈਮਿਲਟਨ ਦੀ ਜਾਂ
ਹਾਂਜੀ ਸਾਡੇ ਕੋਲ ਜਿਹੜਾ ਇਰਾਨ ਤੇ ਜੰਗ ਆਲਮੋਸਟ ਲਾਈ ਦਿੱਤੀ ਹੈ ਯੂਐਸ ਨੇ ਉਹਦੇ ਸਿਲਸਿਲੇ ਵਿੱਚ ਵੀ ਸਾਡੇ ਕੋਲ ਗੱਲਬਾਤ ਹੈ ਕਿ ਇੱਥੇ ਸਥਾਨਕ ਕਿਹੜੇ ਗਰੁੱਪ ਨੇ ਔਰ ਆਉਂਦੇ ਦਿਨਾਂ ਚ ਕੀ ਕੁਛ ਪਲੈਨਡ ਹੈ ਉਹਦੇ ਵਾਸਤੇ ਔਰ ਉਸ ਤੋਂ ਇਲਾਵਾ ਕਿ ਇਹੋ ਸੀਏ ਦੇ ਖਿਲਾਫ਼ ਭਾਰਤ ਤੋਂ ਬਾਹਰ ਜਿੱਥੇ ਜਿੱਥੇ ਵੀ ਭਾਰਤੀ ਮੂਲ ਦੇ ਲੋਕ ਵੱਸਦੇ ਨੇ ਔਰ ਉਹਨਾਂ ਦੇ ਨਾਲ ਹੋਰ ਉੱਥੋਂ ਦੇ ਜਿਹੜੇ ਸਥਾਨਕ ਵਸਨੀਕ ਨੇ ਜਿਹੜੇ ਕਿ ਚਿੰਤਤ ਨੇ ਜਮਹੂਰੀਅਤ ਪਸੰਦ ਲੋਕ ਨੇ ਲੋਕ ਪੱਖੀ ਨੇ ਉਹ ਵੀ ਨਾਲ ਸ਼ਾਮਲ ਨੇ ਕਿ ਭਾਰਤ ਤੋਂ ਬਾਹਰ ਵੀ ਬਹੁਤ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਸੀ ਇਹਦੇ ਖਿਲਾਫ਼
ਤੋ ਬਿਲਕੁਲ ਅਨੂ ਜੀ ਮੈਂ ਇਹ ਸਰੋਤਿਆਂ ਨਾਲ ਗੱਲ ਸਾਂਝੀ ਨਹੀਂ ਸੀ ਕਰਨਾ ਚਾਹੁੰਦਾ ਪਰ ਆਗਾਹ ਕਰਨਾ ਚਾਹੁੰਦਾ ਕਿ ਖਾਸ ਕਰਕੇ ਨਿਊਜ਼ੀਲੈਂਡ ਦੇ ਵਿੱਚ ਜਦੋਂ ਵੀ ਇਹ ਚਾਹੇ ਉਹ ਆਕਲੈਂਡ ਵਾਲਾ ਇਵੈਂਟ ਸੀਗਾ ਐਨਸੀਸੀ ਦੇ ਖਿਲਾਫ਼ ਤੇ ਚਾਹੇ ਸੀਏ ਦੇ ਖਿਲਾਫ਼ ਜਾਂ ਹੈਮਿਲਟਨ ਵਾਲਾ ਸੀਗਾ ਜਿਹੜੀ ਇੱਕ ਟ੍ਰੋਲ ਚੱਲ ਰਹੀ ਹੈ ਜਿਹੜੀਆਂ ਗਾਲੀ ਗਲੂਚ ਦਾ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਉਹ ਚੱਲ ਰਿਹਾ ਹੈ ਉਹ ਬੜੇ ਮਤਲਬ ਔਰ ਇਹ ਨਹੀਂ ਕਿ ਇਕੱਲੀ ਇੱਕ ਚਲੋ ਜਿਹੜਾ ਬੀਜੇਪੀ ਦਾ ਜਿਹੜਾ ਮੀਡੀਆ ਸੈੱਲ ਬੈਠਾ ਹੋਇਆ ਉਹ ਤੇ ਕਰ ਹੀ ਰਿਹਾ ਪਰ ਇਹਦੇ ਵਿੱਚ ਬਹੁਤ ਸਾਰੇ ਬੰਦੇ ਬਿਲਕੁਲ ਇੱਥੇ ਮੁਲਕ ਦੇ ਵਿੱਚ ਰਹਿਣੇ ਵਾਲੇ ਨੇ ਅਸਲੀ ਆਪਣੀ ਆਈਡੀਓ ਨੇ ਔਰ ਕਿਸ ਤਰੀਕੇ ਦੀ ਜਿਹੜੀ ਨਫ਼ਰਤ ਆ ਔਰ ਪਹਿਲਾਂ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਉਹ ਇੱਥੋਂ ਸ਼ੁਰੂ ਹੁੰਦੀ ਹੈ ਕਿ ਤੁਸੀਂ ਇਹ ਸੀਏ ਐਕਟ ਚੰਗੀ ਤਰ੍ਹਾਂ ਪੜ੍ਹਿਆ ਤੁਹਾਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਇਹ ਇਹ ਮੁਸਲਮਾਨਾਂ ਦੇ ਖਿਲਾਫ਼ ਨੀਗਾ ਇਹ ਕਿਸੇ ਨੂੰ
ਰੈਫਿਊਜੀਆਂ ਦੀ ਮਦਦ ਕਰਨ ਵਾਸਤੇ
ਨਹੀਂ ਮਦਦ ਔਰ
ਰੈਫਿਊਜੀ ਦੀ ਡੈਫੀਨੇਸ਼ਨ ਧਰਮ ਤੇ ਕਦੀ ਆਧਾਰਿਤ ਨਹੀਂ ਹੁੰਦੀ
ਔਰ ਅਨੂ ਜੀ ਦੂਜੇ ਤੀਜੇ ਕਮੈਂਟ ਦੇ ਵਿੱਚ ਜਿਹੜੀ ਉਹਨਾਂ ਦੀ ਭਾਸ਼ਾ ਦੇ ਵਿੱਚ ਖਾਸ ਕਰਕੇ ਮੁਸਲਮਾਨਾਂ ਪ੍ਰਤੀ ਜਿਹੜੀ ਮੁਸਲਿਮ ਭਾਈਚਾਰਾ ਨਫ਼ਰਤ ਹੈ ਉਹ ਸਾਹਮਣੇ ਆਉਂਦੀ ਉਹੀ ਜਿਹੜੇ ਬੰਦੇ ਨੇ ਮੈਂ ਨਾਂ ਨੀ ਲਾਊਂਗਾ ਓਬਵੀਅਸਲੀ ਜਿਹੜਾ ਹੈਮਿਲਟਨ ਵਾਲੇ ਲੇਟੈਸਟ ਆ ਤਾਂ ਹੋਰ ਤੇ ਬਾਕੀ ਤੇ ਜੇ ਪੜ੍ਹਨ ਲੱਗੇ ਤੇ ਇੱਥੇ ਕਾਫੀ ਟਾਈਮ ਲੱਗ ਜੂਗਾ ਉਹ ਕਹਿੰਦਾ ਕਿ ਭਾਰਤੀ ਤੂੰ 25-30 ਜਣੇ ਇਕੱਠੇ ਅੰਗਰੇਜ਼ੀ ਚ ਲਿਖਿਆ ਹੋਇਆ ਹੋ ਕੇ ਕਿਆ ਸਿੱਧ ਕਰਿਆ ਤੂੰ ਤਾਂ ਸ਼ਰਮ ਕਰ ਨਾਲੇ ਰੰਗ ਦੀ ਨਿੱਖਰ ਨੀਲੇ ਰੰਗ ਦੀ ਨਿੱਖਰ ਪਾਈ ਅੱਛਾ ਹੁਣ ਇਹਨਾਂ ਨੂੰ ਤਕਲੀਫ਼ ਇਹ ਆ ਵੀ ਉਹ
ਖਾਕੀ ਪਾਈ ਸੀਗੀ ਤਾਂ ਹੀ ਉਹਨਾਂ ਦੇ ਕੈਂਪ ਵਾਲੇ ਨਜ਼ਰ ਆਉਂਦੇ ਨਾ ਤੁਸੀਂ ਤੇ ਜਾ ਕੇ ਉੱਥੇ ਕਰਦੇ ਵਿਰੋਧ ਤੁਸੀਂ ਤੇ ਉਲਟਾ ਜਾ ਕੇ ਉੱਥੇ ਸਾਊਂਡ ਦੀ ਸੇਵਾ ਵਾਲੰਟੀਅਰ ਕਰਕੇ ਪੂਰਾ ਸਮਰਥਨ ਕੀਤਾ
ਹਾਂ ਕਹਿੰਦਾ ਇਹ ਰੂਲ ਤਾਂ ਲਾਗੂ ਹੋ ਗਿਆ ਹੁਣ ਯੂ ਕਾਂਟ ਡੂ ਐਨੀਥਿੰਗ ਹੋ ਐਨੀਥਿੰਗ ਨਾਓ ਵਿਦ ਦੀਜ਼ ਟਾਈਪ ਆਫ ਬੁਲਸ਼ਿਟ ਮੈਂ ਸੋਰੀ ਮਾਫ਼ ਕਰਨਾ ਜਿਹੜੀ ਉਹਨੇ ਭਾਸ਼ਾ ਲਿਖੀ ਹੈ ਰੈਲੀਜ਼ ਉਧਰੋਂ ਇੱਕ ਬੰਦਾ ਇਹ ਕਹਿ ਰਿਹਾ ਆ ਕਹਿੰਦਾ ਕੋਈ ਪੰਜਾਬੀ ਯਹਾਂ ਨਜ਼ਰ ਨਹੀਂ ਆ ਰਿਹਾ
ਸਪੀਚ 80-90% ਪੰਜਾਬੀ ਚ ਸੀਗੀਆਂ
ਕਹਿੰਦਾ ਚਾਰ ਪੰਜ ਫੋਟੋ ਡਾਲਤੇ ਤੋਂ ਪਤਾ ਲੱਗਾ ਮੈਂ ਕਹਿੰਦਾ ਨਾ ਵੀ ਮੈਂ ਉਹਨੂੰ ਕਿਹਾ ਵੀ ਮੈਂ ਹਾਂ ਹੀ ਫੋਟੋ ਵੀ ਪਾਉਂਦੇ ਹਾਂ
ਅੱਛਾ ਉਹਨੇ ਹਿੰਦੀ ਚ ਲਿਖਿਆ ਹੈ ਕਿ ਕੋਈ ਪੰਜਾਬੀ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਤੇ ਬਿਲਕੁਲ ਟੈਨਸ਼ਨ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਆਪ ਪੰਜਾਬੀ ਨਹੀਂ ਬੋਲ ਰਹੇ ਖੈਰ
ਤੇ ਹੋਰ ਕਹਿੰਦੇ ਔਰ ਕੋਈ ਜਗ੍ਹਾ ਨਹੀਂ ਮਿਲੀ ਆਈ ਥਿੰਕ ਨਿਊ ਦਿੱਲੀ ਇਜ਼ ਬੈਟਰ ਪਲੇਸ ਟੂ ਪ੍ਰੋਟੈਕਟ ਗੱਲਾਂ ਬਾਤਾਂ ਕਰੀ ਜਾਂਦੇ ਆ ਉਸ ਤੋਂ ਬਾਅਦ ਆ ਕਹਿੰਦਾ ਇਹ ਮੈਨੂੰ ਨਾਂ ਲੈ ਕੇ ਵਿਲ ਯੂ ਸਪੀਕ ਅਪ ਈਵਨ ਫੋਰ ਕਨਕਨਾ ਤੁਸੀਂ ਮੇਰੇ ਹੁਣ ਮੂੰਹੋਂ ਸ਼ਬਦ ਬਹੁਤ ਖਤਰਨਾਕ ਨਿਕਲਣੇ ਵਾਲਾ ਸੀਗਾ ਭੀ ਜੇ ਐਨ ਯੂ ਦੇ ਵਿਚ ਕੁੱਟਮਾਰ ਹੋਈ ਆ ਕਿੰਨੇ ਦਿਨ ਹੋ ਗਏ ਇਹਨੂੰ ਜੀ ਅੱਜ ਕਿਸੇ ਇੱਕ ਬੰਦੇ ਨੂੰ ਫੜਿਆ ਇਹਨਾਂ ਨੇ ਜੋ ਪਹਿਲਾਂ ਜਦੋਂ ਭਾਰਤ ਜਿਹੜੇ ਟੁਕੜੇ ਹੋਗੇ ਜਿਹੜੇ ਬਾਹਰੋਂ ਬੰਦੇ ਆ ਕੇ ਨਾਰੇ ਲੈ ਗਏ ਸੀ ਨਕਾਬ ਪੋਸ਼ ਵਾਲੇ ਤੇ ਉਹ ਬੰਦੇ ਇਹਨਾਂ ਨੇ ਫੜਿਆ ਹੁਣ ਤੱਕ ਤੁਸੀਂ ਗੱਲਾਂ ਮਾਰੀ ਜਾਂਦੇ ਹੋ ਉਈ ਸਟਿਲ ਓਕੇ ਅੱਗੇ ਲਿਖਦਾ ਸਟਿਲ ਯੂ ਵਾਂਟ ਦਾ ਮੁਸਲਿਮ ਫਰੋਮ ਪਾਕਿਸਤਾਨ ਟੂ ਬੀ ਗਿਵਨ ਸਿਟੀਜ਼ਨਸ਼ਿਪ ਇੰਡੀਆ ਇਹ ਮਤਲਬ ਇਹ ਹੈ ਇਹਨਾਂ ਦਾ
ਹਾਂ ਸੋ ਉਹ ਕੋਈ ਮੁਸਲਮਾਨਾਂ ਪ੍ਰਤੀ ਨਫ਼ਰਤ ਹੈ ਪਾਕਿਸਤਾਨ ਪ੍ਰਤੀ ਨਫ਼ਰਤ ਹੈ ਸੋ ਇਹ ਬਾਰ ਬਾਰ ਹਾਂ ਮੈਂ ਵੀ ਜਿੱਥੇ ਕਿਤੇ ਦੇਖਦੀ ਹਾਂ ਉਹ ਮੈਂ ਤਾਂ ਉਹ ਜਿਹੜੀ ਇੰਡੀਅਨ ਗਵਰਨਮੈਂਟ ਦੇ ਆਪਣੇ ਉਹਨਾਂ ਦਾ ਇੱਕ ਸ਼ੀਟ ਹੈ ਫ੍ਰੀਕੁਐਂਟਲੀ ਆਸਕਡ ਕੁਐਸਚਨਸ ਦੀ ਤੋ ਉਹਦੇ ਵਿੱਚ ਕਲੀਅਰਲੀ ਲਿਖਿਆ ਉਹ 'ਚ ਲਿਖਿਆ ਹੋਇਆ ਕਿ ਹੂ ਵਿਲ ਮਤਲਬ ਕਿਹਨੂੰ ਨਾਗਰਿਕਤਾ ਮਿਲ ਸਕਦੀ ਹੈ ਸੀ ਏ ਦੇ ਅੰਡਰ ਉੱਥੇ ਕਲੀਅਰਲੀ ਲਿਖਿਆ ਹੋਇਆ ਕਿ ਕਿਹੜੇ ਦੇਸ਼ ਔਰ ਲਿਖਿਆ ਕਿ ਮੁਸਲਮਾਨਾਂ ਨੂੰ ਨਹੀਂ ਦਿੱਤੀ ਜਾਏਗੀ ਤੋ ਉਹ ਕਿਸੇ ਨਾਲ ਇਸ ਤਰ੍ਹਾਂ ਹੀ ਸੋਸ਼ਲ ਮੀਡੀਆ 'ਤੇ ਡਿਸਕਸ਼ਨ ਚੱਲ ਰਹੀ ਸੀਗੀ ਉਹ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਚਿੰਤਾ ਸੀਗੀ ਕਿ ਮੇਰੀ ਖੋਪੜੀ ਦੇ ਵਿੱਚ ਦਿਮਾਗ ਨਹੀਂ ਹੈਗਾ ਉਹ ਮਤਲਬ ਇਸ ਤਰ੍ਹਾਂ ਦੇ ਕਮੈਂਟ ਕਰ ਰਹੇ ਸੀਗੇ ਤੋ ਉਹ ਕਿ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਕਿਨ ਕਿਉਂ ਵਾਰ ਵਾਰ ਤੈਨੂੰ ਸਪੂਨ ਫੀਡ ਕਰਨਾ ਪਏਗਾ ਮੈਨੂੰ ਤੋਂ ਮੇਰੀ ਪੋਸਟ ਸੀਗੀ ਜਿਹਦੇ ਥੱਲੇ ਉਹ ਤੋ ਮੈਂ ਉਹ ਜਿਹੜਾ ਸਕਰੀਨ ਸ਼ੋਟ ਉਹਦਾ ਪੋਸਟ ਕਰ ਦਿੱਤਾ ਕਿ ਸਰਕਾਰ ਖੁਦ ਕਹਿ ਰਹੀ ਹੈ ਤੋ ਉੱਥੇ ਉਹਨਾਂ ਨੇ ਲਿਖ ਦਿੱਤਾ ਹਾਂ ਕਿ ਇਸ ਲਈ ਕਹਿ ਰਹੀ ਹੈ ਸਰਕਾਰ ਕਿ ਉਹ ਮੁਸਲਮਾਨਾਂ ਕੋਲ ਹੋਰ ਬਹੁਤ ਦੇਸ਼ ਹੈ ਕਿੰਨੇ ਜਿੱਥੇ ਉਹ ਜਾ ਸਕਦੇ ਨੇ ਅਗਰ ਉਹਨਾਂ ਨੂੰ ਪ੍ਰੋਬਲਮ ਹੈ ਮਤਲਬ ਕਿ ਹੁਣ ਭਾਰਤ ਇਹ ਇਸ ਤਰ੍ਹਾਂ ਕਰੇਗਾ ਕਿ ਰਿਫਿਊਜੀ ਦੀ ਡੈਫੀਨੇਸ਼ਨ ਭਾਰਤ ਨੇ ਆਪ ਤੈਅ ਕਰਨੀ ਹੈ ਉਹ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਹਿਊਮਨ ਰਾਈਟਸ ਦਾ ਸਾਰੀਆਂ ਕਨਵੈਨਸ਼ਨਸ ਨੇ ਐਗਰੀਮੈਂਟ ਨੇ ਉਹ ਸਾਰਿਆਂ ਦੀ ਉਲੰਘਣਾ ਸਾਰਿਆਂ ਦੀ ਵਾਇਲੇਸ਼ਨ
ਅਨੂ ਜੀ ਇਹਨਾਂ ਨੇ ਮੈਂ ਕਹਿੰਦਾ ਹੱਦ ਹੈ ਗੁੰਡਾਗਰਦੀ ਦੀ ਹੱਦ ਹੈ ਕਿ ਕਿਸੇ ਵੀ ਮੁਲਕ ਨੂੰ ਪਾਕਿਸਤਾਨ ਨੂੰ ਬੰਗਲਾਦੇਸ਼ ਨੂੰ ਜਿੰਨੇ ਆਲੇ ਦੁਆਲੇ ਸਾਡੇ ਮੁਲਕ ਨੇ ਕਿਸੇ ਨੂੰ ਕੰਸਲਟ ਨਹੀਂ ਕੀਤਾ ਕਿ ਆਹ ਐਡਾ ਵੱਡਾ ਅਸੀਂ ਇਹ ਬਿੱਲ ਪੇਸ਼ ਕਰਨ ਜਾ ਰਹੇ ਹਾਂ ਜਾਂ ਇੱਕ ਕਾਨੂੰਨ ਬਣਾ ਰਹੇ ਹਾਂ ਆਲੇ ਦੁਆਲੇ ਕਿਸੇ ਨਾਲ ਤੁਸੀਂ ਗੱਲ ਕਰੋਗੇ ਨਾ ਉਹਨਾਂ ਦੇਸ਼ਾਂ ਨਾਲ ਰਿਲੇਟਡ ਆ ਤੁਹਾਡੇ ਸੰਬੰਧ ਆ ਉਹਨਾਂ ਦੇ ਨਾਲ ਜਿਹੜੀ ਸਾਰਕ ਦੀ ਜਿਹੜੀ ਆਰਗਨਾਈਜੇਸ਼ਨ ਐਸੋਸੀਏਸ਼ਨ ਮੈਨੂੰ ਜਾਂ ਪੂਰਾ ਉਹਦਾ ਭੁੱਲ ਗਿਆ
ਸਾਨੂੰ ਪਤਾ ਉਹ ਖਾਕੀ ਵਾਲਿਆਂ ਨੂੰ ਇਹਨਾਂ ਨੇ ਕੀਤਾ ਕੰਸਲਟ ਓਬਵੀਅਸਲੀ
ਅੱਛਾ ਇਹਦੇ ਵਿੱਚ ਅਨੂ ਜੀ ਇਹ ਖਾਸ ਇਹ ਜਿਹੜੀ ਇਹ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਇਹਦੇ ਵਿੱਚ ਹੋਰ ਜਿਹੜੀ ਗੱਲ ਜੋੜਨ ਵਾਲੀ ਇਹ ਹੈ ਕਿ ਇੱਕ ਤੇ ਇਹ ਜਿਹੜੇ ਸੰਗੀ ਨੇ ਉਹ ਤੇ ਆਪਣਾ ਪ੍ਰਚਾਰ ਕਰ ਹੀ ਰਹੇ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਇੱਥੇ ਭਾਰਤੀ ਮੂਲ ਦੇ ਲੋਟੂ ਨੇ ਜਿਹੜੇ ਵਿਦਿਆਰਥੀਆਂ ਦਾ ਮਾਈਗ੍ਰੈਂਟ ਵਰਕਰ ਦਾ ਸ਼ੋਸ਼ਣ ਕਰਦੇ ਆ ਉਹਨਾਂ ਨੂੰ ਤਕਲੀਫ ਇਹ ਹੈ ਕਿ ਉਹਨਾਂ ਦੇ ਜਿਹੜੇ ਬਿਜ਼ਨਸ ਨੇ
ਉਹ ਖੁਦ ਲਿਖਦੇ ਨੇ ਕਿ
ਹਾਂਜੀ ਉਹ ਵੀ ਬੜਾ
ਹਾਂਜੀ ਹਾਂਜੀ ਉਹ ਨਾਂ ਨਹੀਂ ਲਵਾਂਗੀ ਕਿਦਾਂ ਆ ਕਮੈਂਟ ਉਹ ਖੁਦ ਲਿਖਦੇ ਨੇ ਕਿ ਯੂਨੀਅਨ ਇੱਕ ਇਹੋ ਜਿਹੀ ਗੰਦੀ ਬਿਮਾਰੀ ਹੈ ਜਿਹਦੇ ਕਰਕੇ ਵੀਜ਼ਾ ਦੀ ਦੁਕਾਨ ਬੰਦ ਹੋ ਗਈ ਹੈ
ਹਾਂਜੀ ਇਹ ਉਹਨਾਂ ਨੂੰ ਉਹ ਵੀ ਬੰਦਾ ਲਿਖਦਾ ਜਿਹੜਾ ਇੱਥੇ ਪਹਿਲਾਂ ਮੈਨੂੰ ਕਹਿ ਰਿਹਾ ਸੀਗਾ ਕਿ ਇੱਥੇ ਕੋਈ ਪੰਜਾਬੀ ਨਹੀਂ ਦਿਸ ਰਿਹਾ ਹੈਨਾ ਅੱਗੇ ਅੱਗੇ ਤੇ ਬਹੁਤ ਨੇ ਜੀ ਅੱਗੇ ਤੇ ਇਹ ਕਹਿ ਰਹੇ ਵੀ ਇੱਥੇ ਤੇ ਕੋਈ ਇਹ ਵਿੱਚ ਇੰਡੀਅਨ ਨਹੀਂ ਦਿਸ ਰਿਹਾ ਫੋਟੋ ਦੇ ਵਿੱਚ ਵੀ ਇਹ ਤੇ ਸਾਰੇ ਇੱਥੇ ਮੁਸਲਮਾਨ ਇਕੱਠੇ ਹੋਏ ਮਤਲਬ ਕਿ ਭਾਰਤ ਦੇ ਮੁਸਲਮਾਨ ਨਹੀਂ ਹੋ ਸਕਦੇ
ਭਾਰਤ ਚ ਮੁਸਲਮਾਨ
ਹੈ ਇਹ ਗੰਦੀ ਜਿਹੜੀ ਜਿਹੜੇ ਲੋਕ ਸਾਨੂੰ ਇਹ ਕਹਿ ਰਹੇ ਨੇ ਵੀ ਤੁਸੀਂ NRC ਪੜਿਆ ਨੀ ਉਹ ਲੋਕ ਕਿੱਦਾਂ ਕਿਸੇ ਨੂੰ ਇਫੈਕਟ ਨਹੀਂ ਕਰੂਗੀ ਉਹ ਲਿਖ ਰਹੇ ਨੇ ਕਿ ਇਹ ਸਾਰੇ ਜਿਹੜੇ ਰੈਲੀ ਦੇ ਵਿੱਚ ਸਿਰਫ ਤੇ ਸਿਰਫ ਮੁਸਲਮਾਨ ਦਿਸ ਰਹੇ ਨੇ ਮਤਲਬ ਕਿ ਮੁਸਲਮਾਨ ਮਤਲਬ ਭਾਰਤ ਤੋਂ ਬਾਹਰ ਵਾਲਾ
ਔਰ ਵੈਸੇ ਵੀ ਦੇਖੋ ਸੋਲੀਡੈਰਿਟੀ ਕੋਈ ਵੀ ਇੱਕ ਇਨਸਾਨ ਇਨਸਾਨੀਅਤ ਦੇ ਨਾਤੇ ਕਿਸੇ ਨਾਲ ਵੀ ਸੋਲੀਡੈਰਿਟੀ ਚ ਆ ਕੇ ਖੜੇ ਹੋ ਸਕਦਾ ਹੈ ਸੋ ਜ਼ਰੂਰੀ ਨਹੀਂ ਹੈ ਕਿ ਅਗਰ ਉਹ CA ਦੇ NRC ਦੇ ਖਿਲਾਫ਼ ਰੈਲੀ ਹੈ ਤਾਂ ਉੱਥੇ ਸਾਰੇ ਭਾਰਤੀ ਹੋਣੇ ਚਾਹੀਦੇ ਨੇ ਜਾਂ ਸਾਰੇ ਮੁਸਲਿਮ ਹੋਣੇ ਚਾਹੀਦੇ ਨੇ ਉੱਥੇ ਭਾਰਤ ਦੇ ਮੇਰਾ ਖਿਆਲ ਕਰੀਬ ਕਰੀਬ ਹਰ ਪ੍ਰਾਂਤ ਤੋਂ ਲੋਕ ਮੌਜੂਦ ਸਨ ਹੈਮਿਲਟਨ ਵਾਲੇ ਉੱਥੇ ਉਹ ਕੇਰਲਾ ਐਸੋਸੀਏਸ਼ਨ ਵਾਲੇ ਸਨ ਮਲਿਆਲੀ ਲੋਕ ਉੱਥੇ ਪੰਜਾਬੀ ਲੋਕ ਸਨ ਉੱਥੇ ਅਲੀਗੜ੍ਹ ਤੋਂ ਆਏ ਹੋਏ ਲੋਕ ਸਨ ਉੱਥੇ UK ਦੇ ਲੋਕ ਸਨ ਇੱਥੋਂ ਦੇ ਲੋਕਲ ਮਾਵਰੀ ਲੋਕ ਸਨ ਸੋ ਹੋਰ ਵੀ ਨੈਸ਼ਨੈਲਿਟੀਜ਼ ਹੋਣਗੀਆਂ ਕਿਉਂਕਿ ਮੈਂ ਹਰ ਇੱਕ ਸਿੰਗਲ ਵਿਅਕਤੀ ਨਾਲ ਗੱਲ ਨਹੀਂ ਕਰ ਪਾਈ ਔਰ ਇਹ ਮੇਰੀ ਆਦਤ ਨਹੀਂ ਹੈ ਕਿ ਮੈਂ ਕਿਸੇ ਦੀ ਅਪੀਅਰੈਂਸ ਤੋਂ ਦੇਖ ਕੇ ਉਹਨੂੰ ਜੱਜ ਕਰਾਂ ਕਿ ਇਹ ਕਿਹੜੇ ਦੇਸ਼ ਤੋਂ ਆਇਆ ਹੋਏਗਾ ਅਗਰ ਤੁਸੀਂ ਕਸ਼ਮੀਰ ਦਾ ਜਾਂ ਬਿਲਕੁਲ ਨਾਰਥ ਇੰਡੀਆ ਦਾ ਹਿਮਾਚਲ ਦਾ ਕੋਈ ਵਿਅਕਤੀ ਦੇਖਦੇ ਹੋ ਔਰ ਬਿਲਕੁਲ ਸਾਊਥ ਦਾ ਵਿਅਕਤੀ ਦੇਖਦੇ ਹੋ ਉਹਨਾਂ ਦੇ ਕੰਪਲੈਕਸ਼ਨ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਉਹਨਾਂ ਦੀ ਭਾਸ਼ਾ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਖਾਣਿਆਂ ਦਾ ਫਰਕ ਹੈ ਸੋ ਉਹ ਪਰ ਇੱਕ ਹੀ ਦੇਸ਼ ਦੇ ਲੋਕ ਨੇ ਉਹ ਸੋ ਇਮੀਡੀਏਟ ਆਈਡੈਂਟੀ ਜਿਹੜੀ ਆ ਉਹਦੇ ਤੋਂ ਇਹ ਲੋਕ ਜੱਜ ਕਰਦੇ ਨਾ ਉਹ ਉਹ ਸਰਾਸਰ ਗਲਤ ਚੀਜ਼ ਹੈ
ਬਿਲਕੁਲ ਜੀ ਇਹ ਹੁਣ ਜਿਹੜੇ ਦੂਸਰੇ ਪਾਸੇ ਜਿਹੜੇ ਭਾਰਤੀ ਮੂਲ ਦੇ ਲੋਟੂ ਨੇ ਜਿਹੜੀਆਂ ਫੇਕ ਆਈਡੀਆਂ ਤੋਂ ਉਹ ਉਹਦਾ ਜਵਾਬ ਦੇ ਰਿਹਾ ਉਹ ਕਹਿੰਦਾ ਮੈਨੂੰ ਕਹਿੰਦਾ ਹੀ ਡਜ਼ ਐਵਰੀਥਿੰਗ ਅਗੇਂਸਟ ਇੰਡੀਆ ਮਤਲਬ ਕਿ ਮੈਂ ਹਰ ਇੱਕ ਕੰਮ ਹਿੰਦੁਸਤਾਨ ਦੇ ਖਿਲਾਫ ਕਰਦਾ ਐਂਡ ਇੰਡੀਅਨ ਬਿਜ਼ਨਸ ਹੀਅਰ ਇਨ ਹੈਂਡਸ ਕਿਉਂਕਿ
ਉਹ ਤੇ ਕਰਦੇ ਆ
ਜਿਹੜੀ ਆਪਣੀ ਤਕਲੀਫ ਹੋ ਰਹੀ ਹੈ ਨਾ
ਜਿਹੜੇ ਐਕਸਪਲੋਇਟ ਕਰਦੇ ਆ ਉਹਨਾਂ ਦੇ ਖਿਲਾਫ ਕਰਦੇ ਆ ਜੀ ਹਰ ਇੱਕ
ਉਹਨਾਂ ਦੇ ਖਿਲਾਫ ਅੱਗੇ
ਉਹ ਵੀ ਅਗਰ ਵਰਕਰ ਖੁਦ ਅੱਗੇ ਆ ਕੇ ਵਿਦ ਪ੍ਰੂਫ ਤਿਆਰ ਹੁੰਦਾ ਅਸੀਂ ਐਵੇਂ ਜਿਹਦੇ ਮਰਜ਼ੀ ਪਿੱਛੇ ਨਹੀਂ ਅਸੀਂ ਪੈ ਜਾਂਦੇ
ਇਹਦੇ ਵਿੱਚ ਹਾਂਜੀ ਇਹਦੇ ਵਿੱਚ ਹੋਰ ਅੱਗੇ ਉਹ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਨਾ ਜਿਹਨੇ ਕਿਹਾ ਸੀਗਾ ਯੂਨੀਅਨ ਕੰਮ ਖਰਾਬ ਕਰ ਰਹੀ
ਹੈ
ਹਾਂ ਬਿਮਾਰੀ ਬਹੁਤ ਉਹੀ ਬੰਦਾ ਹੁਣ ਇੱਥੇ ਕਹਿ ਰਿਹਾ ਸਪੋਰਟ ਸੀ ਐਨ ਆਰ ਸੀ ਬਟ ਬਾਈਕਾਟ ਦਿਸ ਆਈ ਡਬਲਯੂ ਏ ਐਜ ਬਾਕੀ ਜਿਹੜੀ ਉਹ ਇਹਨਾਂ ਨੇ ਚਲਾਇਆ ਹੋਇਆ ਪੀ ਏ ਕਮਿਸ਼ਨ ਏਜੰਟ ਨੇ ਜੋ ਵੀ
ਪ੍ਰੋਟੈਸਟ ਕਰਨ ਦੀ ਵੀ ਮੇਰਾ ਖਿਆਲ ਮੋਟੀਆਂ
ਰੱਖਵਾਂ ਉਹ ਕਹਿੰਦਾ ਪੀ ਇਹ ਮਤਲਬ ਕੀ ਨਾ ਮੈਂ ਤੇ ਸਪੋਰਟ ਕਰਦਾ ਪੂਰੀ ਸੀ ਏ ਇਹਦੀ ਤੇ ਬਾਈਕਾਟ ਕਰਨਾ ਚਾਹੀਦੀ ਆ ਮਾਈਗਰੈਂਟ ਉਹ ਕਿਉਂਕਿ ਇਹਨਾਂ ਨੂੰ ਪਤਾ ਵੀ ਲੱਗਦਾ ਆਈ ਡਬਲਯੂ ਲੈ ਦਿੰਦੇ ਆ ਇੰਡੀਅਨ ਵਰਕਰ
ਇੰਡੀਅਨ ਯੂਨੀਅਨ ਮਾਈਗਰੈਂਟ ਯੂਨੀਅਨ ਇਹਨਾਂ ਨਾ ਹੀ ਨਹੀਂ ਸੂਤ ਆਉਂਦੇ ਇਹਨਾਂ ਕੋਲੋਂ ਠੀਕ ਹੈ ਉਲਝੇ ਰਹਿਣ ਦੋ ਇਹਨਾਂ ਨੂੰ ਆਪਣੀ ਦੁਨੀਆਂ ਚ
ਲਓ ਜੀ ਅੱਗੇ ਇੱਕ ਬੰਦਾ ਕਹਿੰਦਾ ਸੋਰੀ ਚੇਂਜ ਦਾ ਟਾਈਟਲ ਟੂ ਮੁਸਲਿਮ ਕਮਿਊਨਿਟੀ ਨੋ ਵਨ ਇਨ ਇੰਡੀਆ ਨੋ ਵਨ is Indian in that
ਹਾਂ ਤੁਸੀਂ ਪਛਾਣ ਲਿਓ ਹੋਈ ਨਾ ਇਮੀਡੀਏਟ ਆਈਡੈਂਟੀ ਤੱਕ ਰਿਡਿਊਸ ਕਰਨਾ ਇਹਨਾਂ ਦਾ ਮਕਸਦ ਹੈ ਪ੍ਰੋਫਾਈਲ ਕਰਨਾ ਸੋ ਜਿਸ ਤਰ੍ਹਾਂ ਕਹਿ ਰਹੇ ਸੀਗੇ ਉਹ ਕਿ ਐਜ਼ ਏ ਸਿੰਬਲ ਆਫ ਰੈਜ਼ਿਸਟੈਂਸ ਸ਼ਾਇਦ ਸਾਨੂੰ ਸਾਰੇ ਹੀ ਉਹ ਮਰਦ ਨੇ ਜਿਹੜੇ ਉਹ ਟੋਪੀਆਂ ਮੁਸਲਮਾਨਾਂ ਵਾਲੀਆਂ ਪਾ ਕੇ ਜਾਣ ਔਰਤਾਂ ਜਿਹੜੀਆਂ ਹਿਜਾਬ ਪਾ ਕੇ ਜਾਣ ਉਹ ਮੈਨੂੰ ਯਾਦ ਆ ਜਾਂਦਾ ਸਪਾਰਟਿਕਸ ਫਿਲਮ ਜਿਹੜੀ ਆ ਪੁਰਾਣੀ ਐਪਿਕ ਉਹਦੇ ਚ ਉਹ ਅਪਰਾਈਜ਼ਿੰਗ ਜਦੋਂ ਹੁੰਦੀ ਹੈ ਉਹ ਪੁੱਛਦਾ ਉਹਨੂੰ ਹਕਮ ਕਿ ਕੌਣ ਹੈ ਸਪਾਰਟਿਕਸ ਤੁਹਾਡੇ ਚੋਂ ਉਹ ਸਾਰੇ ਜਿੰਨੇ ਵੀ ਉੱਥੇ ਸੌਵਾਂ ਦੀ ਗਿਣਤੀ ਚ ਹੁੰਦੇ ਆ ਆਈ ਐਮ ਸਪਾਰਟਿਕਸ ਸਾਰੇ ਉੱਠ ਖੜਦੇ ਨੇ ਸੋ ਇਹ ਵੀ ਇੱਕ ਰਜਿਸਟ ਕਰਨ ਦਾ ਤਰੀਕਾ
ਕਿ ਹਾਂ
ਅਸੀਂ ਸਾਰੇ ਮੁਸਲਮਾਨ ਹਾਂ ਇਸ ਸਿਚੁਏਸ਼ਨ ਵਿੱਚ
ਪਰ
ਬਿਲਕੁਲ ਹੈਗੇ ਵੀ ਹਾਂ ਕਿਉਂਕਿ ਅੱਜ ਇਹਨਾਂ ਨੇ ਇਹ ਇੱਥੇ ਲਿਖਿਆ ਕਿ ਮੁਸਲਿਮ ਐਕਸਕਲੂਡਿਡ ਨੇ ਇਹ ਨਾਗਰਿਕਤਾ ਕਾਨੂੰਨ ਚੋਂ ਕੱਲ ਨੂੰ ਅਗਲੀ ਸੋਧ ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ ਕਿ ਅਗਲੀ ਸੋਧ ਚ ਇਹ ਜਿਹੜਾ ਕਾਸਟ ਸਿਸਟਮ ਹੈ ਉਹਨੂੰ ਵੀ ਵਿੱਚ ਲਿਆਉਣਗੇ ਕਿ ਸ਼ਾਇਦ ਜਿਹੜੇ ਸੋ ਕਾਲਡ ਉੱਚ ਜਾਤੀਆਂ ਵਾਲੇ ਨੇ ਉਹਨਾਂ ਤੱਕ ਹੀ ਸੀਮਤ ਹੋਏਗਾ
ਨਾਗਰਿਕਤਾ ਸੋ ਇਸ ਆਲਰੇਡੀ ਮੈਂ ਕਿਹਾ ਯੂਪੀ ਦੇ ਵਿੱਚ ਜਿਹੜਾ ਜਿਹੜੇ ਸਿੱਖ ਨੇ ਜਿਹੜੇ ਜਿਹੜੇ ਬਾਹਰ ਜ਼ਮੀਨਾਂ ਵਾਲੇ ਜਿਹੜੇ ਫਾਰਮਿੰਗ ਦੇ ਵਿੱਚ ਉਹਨਾਂ ਦੇ ਘਰ ਘੁਰ ਹਮਲੇ ਉਹਨਾਂ ਤੇ ਸ਼ੁਰੂ ਹੋ ਚੁੱਕੇ ਨੇ ਇਹ ਖਬਰ ਗਾਰਡੀਅਨ ਕਿਸੇ ਮੇਜਰ ਨਿਊਜ਼ ਪੇਪਰ ਦੀ ਹੈ ਔਰ ਬਕਾਇਦਾ ਫੋਟੋ ਦੇ ਨਾਲ ਵਾਰੀ ਸਾਰਿਆਂ ਦੀ ਆਊਗੀ ਫਿਰ ਹੌਲੀ ਹੌਲੀ ਸਿਰਫ ਇਹੀ ਰਹਿ ਜਾਣਗੇ ਸੋ ਅੱਗੇ ਜਿਹੜਾ ਜਿਹੜਾ ਹਿੰਦੁਸਤਾਨੀ ਦੇਸੀ ਲੋਟੂ ਹੈ ਤੇ ਉਹ ਮੈਨੂੰ ਕਹਿ ਰਿਹਾ ਕਿ ਥੱਲੇ ਉਹਨਾਂ ਨੇ ਉਹਨੇ ਕੋਈ ਪਾਇਆ ਨਿਊਜ਼ ਲਿੰਕ ਪਾਇਆ ਹੋਇਆ
ਸਾਨੂੰ ਆਪਾਂ ਥੋੜਾ ਜਿਹਾ ਕਲੀਅਰ ਕਰ ਲਈਏ ਸਾਨੂੰ ਲੱਗਦਾ ਕਿ ਐਕਸਪਲੋਇਟਰ ਹੈ ਕਿਉਂਕਿ ਅਸੀਂ
ਨਹੀਂ ਹੈਗਾ ਇਹ ਮੈਂ ਕਹੂੰਗਾ ਮੈਨੂੰ ਪਤਾ ਕਿਉਂਕਿ ਉਹ ਗੱਲਾਂ ਬਾਤਾਂ ਉਹਦੀਆਂ ਸਿੱਧੀਆਂ ਤਕਲੀਫ ਨੂੰ ਹੋ ਰਹੀ ਹੈ ਇਹ ਹੈਗਾ ਹੈ
ਠੀਕ ਹੈ
ਹਾਂਜੀ ਹੈਗਾ ਹੈ ਹਾਂਜੀ ਉਹ ਕਹਿੰਦਾ ਕਿ DSP ਨੇ ਆਤੰਕੀਓ ਕੋ ਦਿੱਲੀ ਪਹੁੰਚਾਨੇ ਕੇ ਲੀਏ ਕੀ ਥੀ ਡੀਲ ਅਫਜ਼ਲ ਗੁਰੂ ਸੇ ਵੀ ਥਾ ਕਨੈਕਸ਼ਨ ਕੋਈ ਇੰਸਪੈਕਟਰ ਦੀ ਪਾਈ ਹੋਈ ਹੈ ਕਿ ਉਹਨੇ ਅਫਜ਼ਲ ਗੁਰੂ ਦੀ ਮਦਦ ਕੀਤੀ ਹੈ ਤੇ ਉੱਪਰ ਲਿਖਦਾ ਤੂੰ ਕੱਲਾ ਹੀ ਟ੍ਰੇਟਰ ਨਹੀਂ ਹੈਗਾ ਮਤਲਬ ਮੈਂ ਇੱਕ ਦੇਸ਼ ਧਰੋਈ ਹੈ ਸੋ ਜਿਹੜਾ ਫਤਵਾ ਇਹ ਖਾ ਮਤਲਬ ਬੜੀ ਆਰਾਮ ਦੇ ਨਾਲ ਹਰ ਇੱਕ ਨੂੰ ਦੇਣ ਦਿਆ ਭਈ ਤੁਸੀਂ ਸਾਰੇ ਹੀ
ਐਂਟੀ ਨੈਸ਼ਨਲ ਠੀਕ ਹੈ
ਤੇ ਬਾਕੀ ਹੋਰ ਉਹਨੂੰ ਜੀ ਬੋਏ ਦੇ ਵਿੱਚ ਮੈਂ ਬਹੁਤੇ ਜਿਹੜੇ ਜਿਹਦੇ ਵਿੱਚ ਗਾਲਾਂ ਗੂਲਾਂ ਕੱਢੀਆਂ ਗਈਆਂ
ਮੈਂ ਖਿਆਲ ਅਸੀਂ ਜ਼ਿਆਦਾ ਵੀ ਇਹਨਾਂ ਲੋਕਾਂ ਨੂੰ ਆਕਸੀਜਨ ਦੇਣ ਦੀ ਜ਼ਰੂਰਤ ਨਹੀਂ ਹੈ ਬਸ ਇੰਨਾ ਕਿ ਨਜ਼ਰ ਬਣਾਈ ਰੱਖਣੀ ਚਾਹੀਦੀ ਹੈ ਕਿ ਇਹ ਕੁਝ ਚੱਲਦਾ ਔਰ ਹਾਂ ਸਾਡੇ ਸਰੋਤਿਆਂ ਤੱਕ ਸਿਰਫ ਅਸੀਂ ਇਹੋ ਥੋੜਾ ਜਿਹਾ ਕੰਸਰਨ ਪਹੁੰਚਾਉਣਾ ਚਾਹੁੰਦੇ ਹਾਂ ਕਿ ਕਿਸ ਕਿਸਮ ਦਾ ਵਿਰੋਧ
ਹੋ ਰਿਹਾ ਇੱਕ ਮੈਂ ਹੋਰ ਗੱਲ ਤੁਹਾਨੂੰ ਸਾਂਝੀ ਇੱਕ ਨੌਜਵਾਨ ਦਾ ਮੈਸੇਜ ਆਇਆ ਤੇ ਹੋ ਸਕਦਾ ਸਾਡਾ ਜਿਹੜਾ ਖਾਸ ਕਰਕੇ ਵਿਦਿਆਰਥੀਆਂ ਦਾ ਸੰਘਰਸ਼ ਹੈ ਜਾਂ ਬਾਕੀ ਜੋ ਵੀ ਉਹਨੂੰ ਫੋਲੋ ਕਰਦਾ ਹੋਊਗਾ ਸੋ ਉਹ ਮਤਲਬ ਉਹ ਉਹ ਕਹਿ ਰਿਹਾ ਆ ਮੈਨੂੰ ਕਹਿ ਰਿਹਾ ਕਿ ਅਸੀਂ ਮੈਂ ਬਹੁਤ ਤੁਹਾਡੀ ਸਪੋਰਟ ਕਰਦਾ ਜਿਹੜੇ ਤੁਸੀਂ ਠੀਕ ਕੰਮ ਕਰਦੇ ਹੋ ਪਰ ਇਹ ਕੰਮ ਜਿਹੜਾ ਤੁਸੀਂ ਕਰ ਰਹੇ ਇਹ ਠੀਕ ਨਹੀਂਗਾ
ਉਹਨਾਂ ਦੀ ਡੈਫੀਨੇਸ਼ਨ ਉਹਨਾਂ ਦੀ ਗਲਤੀ ਹੈ ਨਾ ਸੋ ਸਾਡੀ ਆਪਣੀ ਹੈ
ਕਿ ਜਿਹੜੀ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਹੈ ਉਹ ਤੁਹਾਡੇ ਹਿਸਾਬ ਨਾਲ ਚੱਲੇ ਕਿ ਜਦੋਂ ਤੁਹਾਨੂੰ ਜ਼ਰੂਰਤ ਹੈ ਕਾਲਜ ਜਦੋਂ ਬੰਦ ਹੋਵੇ ਤੁਹਾਡੀ ਮਦਦ ਤੇ ਜਾਈਏ ਹਨਾ ਤੇ ਜਦੋਂ ਜਦੋਂ ਅਸੀਂ ਆਪਣੀ ਜਿਹੜੀ ਸਾਡੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੈਸੇ ਇਹਨੂੰ ਜੀ ਕਿ ਜਿਹੜੇ ਇਹ ਜਿਹੜਾ ਮੈਨੂੰ ਲੱਗਦਾ ਕਿ ਉਹ ਵਿਦਿਆਰਥੀ ਜਾਂ ਹੋਰ ਵੀ ਹੈਗੇ ਨੇ ਇਹਨਾਂ ਦੇ ਜਦੋਂ ਅਸੀਂ ਮਦਦ ਤੇ ਗਏ ਹਾਂ ਯੂਨੀਅਨ ਮਦਦ ਤੇ ਗਈਆਂ ਨੇ ਕਮਿਊਨਿਸਟ ਲੋਕ ਮਦਦਾਂ ਤੇ ਗਏ ਨੇ ਜਿਹੜੇ ਇਹਨਾਂ ਦੇ ਸੰਗੀ ਸਾਥੀ ਜਿਹੜੇ ਇੱਥੇ ਵੀ ਹੈਗੇ ਬਥੇਰੇ ਉਹ ਕਿਉਂ ਨੀ ਆਏ ਭਾਈ ਤੁਹਾਡੀ ਮਦਦ ਤੇ ਜਦੋਂ ਵਿਦਿਆਰਥੀਆਂ ਨੂੰ ਡਿਪੋਰਟ ਹੋਣ ਦਾ ਮਸਲਾ ਸੀਗਾ ਉਦੋਂ ਜਿਹੜਾ ਇੱਥੇ ਦਾ ਹਾਈ ਕਮਿਸ਼ਨ ਹੈ ਇੰਡੀਆ ਦਾ ਹਾਈ ਕਮਿਸ਼ਨ ਹੈ ਉੱਥੋਂ ਕਿਉਂ ਨੀ ਤੁਹਾਡੀ ਕੋਈ ਮਦਦ ਆਈ ਔਰ ਇੱਕ ਗੱਲ ਹੋਰ
ਵੀ ਹੈ ਕੋਲ ਤਾਂ ਇਨੀਸ਼ੀਏਟਿਵ ਵੀ ਹੈ ਜਿਹਦਾ ਨਾ ਹੀ ਮਦਦ ਹੈ
ਹਾਂ
ਉਹ ਉਹਨਾਂ ਨੂੰ ਚੈਲੰਜ ਵੀ ਕੀਤਾ ਗਿਆ ਬਾਅਦ ਵਿੱਚ ਕਿ ਕਿਉਂ ਨੀ ਇਹ ਵਿਦਿਆਰਥੀਆਂ ਦੀ ਮਦਦ ਕੀਤੀ ਗਈ ਉਸ ਇਨੀਸ਼ੀਏਟਿਵ ਦੇ ਅੰਡਰ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਉਹਨਾਂ ਨੇ ਵੀ ਇੱਥੇ ਤਾਂ ਤਿੱਖੀ ਭਾਸ਼ਾ ਚ ਵਿਰੋਧ ਕਰਦੇ ਉਹਨਾਂ ਨੇ ਬੜੇ ਸੋਫਟ ਜੀ ਭਾਸ਼ਾ ਵਿੱਚ ਵਿਰੋਧ ਹੀ ਕੀਤਾ ਸੀਗਾ ਸਾਡਾ ਉਹ ਹਾਈ ਕਮਿਸ਼ਨ ਵਾਲਿਆਂ ਨੇ ਵੀ
ਔਰ ਉਹਨੂੰ ਜੀ ਇੱਕ ਹੋਰ ਕੀ ਬਾਰ ਬਾਰ ਕਿ ਇਹ ਜਿਹੜਾ ਤਿਰੰਗਾ ਝੰਡਾ ਹੈ
ਹਾਂਜੀ
ਇਹ ਤੁਹਾਨੂੰ ਕਿਤੋਂ ਪਰਮਿਸ਼ਨ ਲਈ ਆ ਤੇ ਨਾਲ ਅਟੈਕ ਕੀਤਾ ਸੀਗਾ ਇੰਡੀਅਨ ਹਾਈ ਕਮਿਸ਼ਨ ਨੂੰ ਵੀ ਇਹਨਾਂ ਨੂੰ ਰਿਪੋਰਟ ਕਰੋ ਹੋਰ ਲਿਖਦਾ ਵੀ ਇਹਨਾਂ ਦਾ ਪਤਾ ਕਰੋ ਵੀ ਇਹ ਰਹਿੰਦੇ
ਪਤਾ ਕੀ ਕਰੋ ਇਹਨਾਂ ਦਾ
ਵੀ ਪਤਾ ਕਰੋ ਵੀ ਇਹ ਰਹਿੰਦੇ ਕਿੱਥੇ ਇਹ ਕੰਮ ਕੀ ਕਰਦੇ ਇਹਨਾਂ ਕੋਈ ਪੀ ਆਰ ਹੈਗੀ ਕਿ ਨਹੀਂ ਹੈਗੀ ਸੋ ਅਨੂ ਜੀ ਵੈਸੇ ਮੈਨੂੰ ਇੱਕ ਗੱਲ ਦਾ ਪੱਕਾ ਯਕੀਨ ਹੈ ਕਿ ਜਿਸ ਦਿਨ ਇਹਨਾਂ ਨੂੰ ਕਮਲਿਆਂ ਨੂੰ ਪਤਾ ਹੀ ਨਹੀਂ ਹੈ ਤੇ ਕਿ ਤਿਰੰਗੇ ਦੇ ਵਿੱਚ ਜਿਹੜਾ ਗੋਲ ਚੱਕਰ ਹੈ ਨਾ ਉਹ ਅਸ਼ੋਕ ਚੱਕਰ ਹੈ ਤੇ ਅਸ਼ੋਕ ਚੱਕਰ ਕਿਹਦਾ ਉਹ ਮਹਾਤਮਾ ਬੁੱਧ ਦਾ ਜਿਹੜੇ ਤੁਹਾਡੀ ਸਾਰੀ ਜਿਹੜੀ ਵੀ ਹਿੰਦੂਤਵ ਤੇ ਜਿਹੜਾ ਏਜੰਡਾ ਹੈ ਨਾ ਉਹਨੂੰ ਰੱਦ ਕਰਦੇ ਨੇ ਉਹ ਪੱਕਾ ਯਕੀਨ ਹੈ ਵੀ ਉਹ ਵੀ ਤਿਰੰਗੇ ਨੂੰ ਇਹ ਸਾੜਨਗੇ ਕਦੇ ਨਾ ਕਦੇ ਹਜੇ ਤੱਕ ਇਹਨਾਂ ਨੂੰ ਕਮਲਿਆਂ ਨੂੰ ਪਤਾ ਨਹੀਂ ਹੈ ਵੀ ਉਹਦੇ ਵਿੱਚ ਬੁੱਧ ਸਾਰਾ ਸਾਰੀ ਬੁੱਧ ਦੀ ਫਿਲੋਸਫੀ ਉਹਦੇ ਵਿੱਚ ਜਿਹੜਾ ਜ਼ਿੰਦਗੀ ਜਿਹੜਾ ਚੱਕਰ
ਰੀਰਾਈਟ ਕਰਨਗੇ ਬੁੱਧ ਦੀ ਹਿਸਟਰੀ ਨੂੰ ਮੇਰਾ ਖਿਆਲ ਹੈ ਚੱਕਰ ਤਾਂ ਸ਼ਾਇਦ ਉੱਥੇ ਰੱਖਣਗੇ ਕਿਉਂਕਿ ਜਿਹੜੀ ਬ੍ਰੈਂਡਿੰਗ ਬਣ ਗਈ ਹੈ ਨਾ ਉਹਨੂੰ ਡੈਮੇਜ ਕਰਨਾ ਪੂੰਜੀਵਾਦੀ ਸਿਸਟਮ ਲਈ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਬ੍ਰੈਂਡ ਬਦਲਣਾ
ਵੈਸੇ ਤੁਹਾਡੀ ਗੱਲ ਜਮਾਂ ਠੀਕ ਹੈ ਕਿ ਕੱਲ ਹੀ ਆਪਣੇ ਇੱਕ ਇੰਟਲੈਕਚੁਅਲ ਬੁੱਧ ਦੀ ਇੰਟਲੈਕਚੁਅਲ ਨਾਲ ਗੱਲ ਹੋਣ ਡਈ ਸੀ ਉਹ ਵੀ ਇਹ ਦੱਸ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਹਿੰਦੂਤਵੀ ਤਾਕਤਾਂ ਨੇ ਪੁਰਾਣੀਆਂ ਬ੍ਰਾਹਮਣਵਾਦੀ ਤਾਕਤਾਂ ਨੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਪਾਠ ਪੂਜਾ ਦਾ ਕੰਸੈਪਟ ਬੁੱਧ ਦੇ ਵਿੱਚ ਵੀ ਲੈ ਕੇ ਆਂਦਾ ਕਿਸ ਤਰੀਕਾ ਉਹਦੀ ਮੂਰਤੀ ਪੂਜਾ ਸ਼ੁਰੂ ਕੀਤੀ
ਔਰ ਸਿਰਫ 300 ਸਾਲਾਂ ਦੇ ਵਿੱਚ
ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਉਹ ਕਰ ਚੁੱਕੇ ਨੇ ਜਿਹੜਾ ਤੁਸੀਂ ਕੰਮ ਕਹਿ ਰਹੇ ਹੋ ਕਿਉਂਕਿ ਉਹ ਤਾਂ ਕਹਿੰਦੇ ਨੇ ਵੀ ਉਹ ਜਿਹੜਾ ਬੁੱਧ ਹੈ ਉਹ ਹਿੰਦੂ ਹੈ ਜਦਕਿ ਬੁੱਧ ਰਿਜੈਕਟ ਕਰਦੇ ਨੇ ਜਿਹੜੇ ਵੇਦ ਪੁਰਾਣ ਨੇ ਸਾਰਿਆਂ ਨੂੰ ਇੱਕ ਜਿਹੜਾ ਨਾਸਤਿਕ ਟ੍ਰੈਡੀਸ਼ਨ ਹੈਗਾ ਉਹ ਹਨਾ ਟੋਟਲੀ ਉਲਟਾ ਉਹ ਸਾਰੀਆਂ ਚੀਜ਼ਾਂ ਦੇ ਜਿਹੜੇ ਜਿੰਨੇ ਵੀ ਬਾਕੀ ਇਹਨਾਂ ਦੇ ਮਨੂ ਸਿਰਮਿਤੀ ਤੇ ਸਾਰਾ ਕੁਝ ਐਨੀਵੇ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਦੋਸਤੋ ਇਹ ਕੁਛ ਚੱਲ ਰਿਹਾ ਪਰ ਬਿਲਕੁਲ ਆਪਾਂ ਇਸ ਜੇ ਇਹਨਾਂ ਨੂੰ ਇੱਦਾਂ ਲੱਗਦਾ ਵੀ ਇਹ ਸਾਡੀ ਇਹ ਕਿਸੇ ਵੀ ਤਰੀਕੇ ਨਾਲ ਇਹ ਨੀਂਦ ਖਰਾਬ ਕਰ ਰਹੇ ਨੇ ਮਿੱਤਰੋ ਬਿਲਕੁਲ ਨਹੀਂ ਅਸੀਂ ਬਿਲਕੁਲ ਆਰਾਮ ਨਾਲ ਸੌਂਦੇ ਹਾਂ ਤੁਹਾਡੇ ਵਰਗੇ ਮੈਂ ਇਹਨਾਂ ਨੂੰ ਚੈਲੰਜ ਕੀਤਾ ਸੀਗਾ ਵੀ ਤੁਹਾਡੇ ਕੋਲੇ ਤੁਸੀਂ ਇੱਕ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਰਹਿੰਦੇ ਹੋ ਤੁਸੀਂ ਕਾਊਂਟਰ ਪ੍ਰੋਟੈਸਟ ਕਰੋ ਆ ਕੇ ਹਨਾ ਜਿੱਥੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਾਹਮਣੇ ਆ ਕੇ ਤੁਸੀਂ ਆਪਣਾ ਪ੍ਰੋਟੈਸਟ ਕਰੋ ਆਪਣੀ ਗੱਲਬਾਤ ਰੱਖੋ
ਹਨਾ
ਅਸੀਂ 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 ਸਿਧਾਂਤਕ ਤੌਰ ਦੇ ਉੱਪਰ ਸਿਧਾਂਤਕ ਤੌਰ ਤੇ ਲੜਾਈ ਕੀਤੀ ਅਸੀਂ ਰੇਸਿਸ ਲੋਕਾਂ
ਨੂੰ ਕਾਊਂਟਰ ਕਰਦੇ ਹਾਂ ਰਾਈਟ ਵਿੰਗ ਨੇ ਔਰ ਐਂਟੀ ਮੁਸਲਿਮ ਨੇ ਜਿਹੜੇ ਕਲੇਮ ਕਰਦੇ ਨੇ ਕਿੱਥੇ ਸ਼ਰੀਆ ਲਾਅ ਆ ਰਿਹਾ ਆ ਉਹ ਜਦੋਂ ਆਪਣੀਆਂ ਰੈਲੀਆਂ ਕਰਦੇ ਆ ਅਸੀਂ ਬਕਾਇਦਾ ਫਿਜ਼ੀਕਲੀ ਜਾ ਕੇ ਉਹਨਾਂ ਨੂੰ ਕਾਊਂਟਰ ਪ੍ਰੋਟੈਸਟ ਕਰਦੇ ਹਾਂ ਔਰ ਉਹਨਾਂ ਨੂੰ ਉਸ ਪਬਲਿਕ ਸਪੇਸਿਸ ਚੋਂ ਅਸੀਂ ਦੜਾਉਂਦੇ ਹਾਂ ਲਿਟਰਲੀ ਉਹ ਉਹਨਾਂ ਨੂੰ ਜਾਣਾ ਪੈਂਦਾ ਹੈ ਛੱਡ ਕੇ
ਬਿਲਕੁਲ ਔਰ ਡਿਬੇਟ ਦੇ ਨਾਲ
ਡਿਬੇਟ ਨਾਲ ਬਿਲਕੁਲ
ਕਦੇ ਇੱਕ ਵੀ ਸਿੰਗਲ ਟਾਈਮ ਦੇ ਉੱਪਰ ਕੋਈ ਫਿਜ਼ੀਕਲ
ਕੋਈ ਫਿਜ਼ੀਕਲ ਜਿਹੜੀ ਹੈ ਉਹ ਕੰਟਰਡਿਕਸ਼ਨ ਜਾਂ ਇਦਾਂ ਆਲਟਰਕੇਸ਼ਨ ਕਦੀ ਵੀ ਨਹੀਂ ਹੁੰਦੀ ਹਮੇਸ਼ਾ ਡਿਬੇਟ ਨਾਲ ਹੀ ਉਹ ਭਜਾਉਂਦੇ ਆ ਉਹਨਾਂ ਨੂੰ ਅਸੀਂ
ਬਿਲਕੁਲ ਔਰ ਤੁਸੀਂ ਤੇ
ਔਰ ਇਹ ਇਹਨਾਂ ਲੋਕਾਂ ਨਾਲ ਉਹਨੂੰ ਡਿਬੇਟ ਕਹਿੰਦੇ ਆ ਵੀ ਵੈਸੇ ਸ਼ਰਮ ਹੀ ਆਉਂਦੀ ਹੈ ਕਿਉਂਕਿ ਉਹ ਜਿੰਨੀ ਕੁ ਇਹਨਾਂ ਦੇ ਪੱਲੇ ਗਿਆਨ ਜਿੰਨਾ ਕੁ ਹੈਗਾ ਉਹਦੇ ਆਧਾਰ ਤੇ ਗੱਲ ਕਰਦੇ ਨੇ ਸੋ ਉਹ ਡਿਬੇਟ ਤੱਕ ਪਹੁੰਚਦੀ ਨੀ ਗੱਲ ਕਿਉਂਕਿ ਇਹਨਾਂ ਕੋਲ ਮਸਾਲਾ ਜਿਹੜਾ ਡਿਬੇਟ ਵਾਲਾ ਕੋਈ ਬਹੁਤਾ ਖਾਸ ਹੈ ਨਹੀਂ ਆ
ਬਿਲਕੁਲ
ਜਲਦੀ ਇਹ ਐਗਰੈਸਿਵ ਹੋ ਜਾਂਦੇ ਨੇ ਤੋ ਇਸ ਕਰਕੇ ਉਹ ਜਿਆਦਾ ਚਿਰ ਚੱਲ ਨੀ ਪਾਉਂਦੇ ਭੱਜ ਜਾਂਦੇ ਆ
ਬਿਲਕੁਲ ਬਿਲਕੁਲ
ਹਾਂਜੀ ਬਿਲਕੁਲ ਜੀ ਸੋ ਆਉਂਦੇ ਸਮੇਂ ਚ ਵੀ ਆਪਣੇ ਸਰੋਤਿਆਂ ਨਾਲ ਅਸੀਂ ਸਾਂਝ ਪਾਉਂਦੇ ਰਵਾਂਗੇ ਕਿ ਇਹ ਸੀ ਏ ਦੇ ਖਿਲਾਫ਼ ਇੱਥੇ ਜੋ ਕੁਛ ਜਿਹੜੇ ਵੀ ਐਕਸ਼ਨ ਚੱਲਦੇ ਹੋਣਗੇ ਸੀ ਏ ਦੇ ਖਿਲਾਫ਼ ਸੰਵਿਧਾਨ ਬਚਾਓ ਅੰਦੋਲਨ ਵਾਲੀ ਗੱਲਬਾਤ ਨਹੀਂ ਹੈ ਇੱਥੇ ਉਹਦੇ ਨਾਲ ਨਹੀਂ ਅਸੀਂ ਸਹਿਮਤ ਤੋ ਹਾਂਜੀ ਆਖਿਰ ਵਿੱਚ ਜਿਹੜਾ ਇਰਾਨ ਤੇ ਹਮਲਾ ਸ਼ੁਰੂ ਕੀਤਾ ਹੋਇਆ ਯੂ ਐਸ ਏ ਨੇ ਤੋ ਉਸ ਸਿਲਸਿਲੇ ਵਿਚ ਦੁਨੀਆਂ ਭਰ ਵਿਚ
ਅਨੂ ਜੀ ਮੈਂ ਥੋੜੀ ਜੀ ਸਰੋਤਿਆਂ ਨੂੰ ਮੈਨੂੰ ਲੱਗਦਾ ਕਿ ਪੱਕਾ ਜਾਣਦੇ ਹੋਣਗੇ ਪਰ ਜਿਹੜੀ ਜਿਹੜੀ ਬਦਮਾਸ਼ੀ ਅਮੈਰੀਕਾ ਨੇ ਕੀਤੀ ਹੈ ਇਸ ਮਾਮਲੇ ਦੇ ਵਿਚ ਕਿਸੇ ਸੋਵਰਨ ਮੁਲਕ ਦੇ ਵਿਚ ਜਾ ਕੇ
ਅਨਪ੍ਰੋਵੋਕਡ ਕੋਈ ਖਤਰਾ ਨਹੀਂ
ਔਰ ਅਨੂ ਜੀ ਬਿਲਕੁਲ ਮੈਂ ਆਪਣੇ ਕੋਲ ਟਾਈਮ ਨਹੀਂ ਹੋਣਾ ਮੈਂ ਅਗਲੇ ਹਫ਼ਤੇ ਜ਼ਰੂਰ ਲੈ ਕੇ ਆਊਂਗਾ ਕਿ ਉਹ ਜਿਹੜਾ ਸੁਲੇਮਾਨੀ ਜਿਹੜਾ ਉਹਨਾਂ ਦਾ ਟੌਪ ਦਾ ਡਿਫੈਂਸ ਜਨਰਲ ਵਾ ਜਿਹੜਾ ਆਈ ਐਸ ਨੂੰ ਖਤਮ ਕਰਨ ਵਾਲਾ ਜਨਰਲ ਹੈ ਜਿਹੜੀ ਇਸਲਾਮਿਕ ਸਟੇਟ ਜਿਹਨਾਂ ਨੇ ਇੰਨਾ ਤਸ਼ੱਦਦ ਕੀਤਾ ਲੋਕਾਂ ਦੇ ਉੱਪਰ ਉਹਨੂੰ ਖਤਮ ਕਰਨ ਵਾਲਾ ਜਿਹੜਾ ਬੰਦਾ ਹੈ ਜਿਹਨੂੰ ਅਮੈਰੀਕਾ ਵੀ ਖਤਮ ਕਰਨ ਚਾਹੁੰਦੀ ਸੀ ਉਸ ਬੰਦੇ ਨੂੰ ਉਸ ਮੁਲਕ ਦੇ ਵਿਚ ਜਾ ਕੇ ਉਹਨਾਂ ਦੇ ਉੱਪਰ ਜਹਾਜ਼ ਨਾਲ ਡਰੋਨ ਨਾਲ ਅਟੈਕ ਕਰਕੇ ਉਸ ਬੰਦੇ ਦਾ ਕਤਲ ਉਹਦਾ ਨਹੀਂ ਇਕੱਲੇ ਹੋਰ ਵੀ ਲੋਕਾਂ ਦਾ ਕਤਲ ਕੀਤਾ ਗਿਆ ਆਪਣੇ ਆਪ ਦੇ ਵਿਚ ਹੁਣ ਤੁਸੀਂ ਪਹਿਲਾਂ ਉਹ ਯੂਨਾਈਟਿਡ ਨੇਸ਼ਨ ਦੀ ਗੱਲ ਕੀਤੀ ਸੀ ਯੂਨਾਈਟਿਡ ਨੇਸ਼ਨ ਵੀ ਉਹਦੇ ਖਿਲਾਫ਼ ਬੋਲਿਆ ਸੀਏ ਦੇ ਖਿਲਾਫ਼ ਯੂਨਾਈਟਿਡ ਨੇਸ਼ਨ ਚੁੱਪ ਕਰਕੇ ਬੈਠਾ ਹੋਇਆ ਜੀ ਕਿਹੜੇ ਕਿਹੜੇ ਹੱਥਾਂ ਦੇ ਵਿਚ ਕਿਹੜੇ ਹੱਥਾਂ ਦੇ ਵਿਚ ਖੇਡਦਾ ਔਰ ਜਿਹੜਾ ਉਸ ਬੰਦੇ ਤੇ ਇਲਜ਼ਾਮ ਲਗਾਇਆ ਗਿਆ ਮੈਂ ਅਗਲੇ ਹਫ਼ਤੇ ਜ਼ਰੂਰ ਇਹਦੇ ਵਾਸਤੇ ਲੰਬੀ ਗੱਲ ਕਰੂੰਗਾ ਕਿ ਉਹਦੇ ਖਿਲਾਫ਼ 600 ਅਮੈਰੀਕਾ ਦੇ ਜਿਹੜੇ ਬੰਦੇ ਨੇ ਉਹਦੇ ਮਾਰਨ ਦਾ ਉਹਦੇ ਤੇ ਇਲਜ਼ਾਮ ਹੈ ਕਿ 600 ਅਮੈਰੀਕਨ ਜਿਹੜੇ ਉਹਨੇ ਮਾਰੇ ਆ ਜਦੋਂ ਇਰਾਨ ਤੇ ਇਰਾਕ ਤੋਂ ਜਦੋਂ ਕੰਫਲਿਕਟ ਚੱਲਦਾ ਸੀਗਾ ਇਹ ਉੱਤੇ ਲਾਇਆ ਜਾਂਦਾ ਇਲਜ਼ਾਮ ਪਰ ਬਿਲਕੁਲ ਝੂਠ ਹੈ ਇਹਦਾ ਕੋਈ ਵੀ ਇਹਦਾ ਕੋਈ ਤੁੱਕ ਨਹੀਂ ਬਣਦੀ ਹੈਗੀ ਤੇ ਜਿਹੜੇ ਤੁਸੀਂ ਜਿਹੜੇ ਵਾਰ
ਕਰਾਏ ਅਗਰ ਉਹਨੇ ਮਾਰੇ ਵੀ ਹੈ ਤਾਂ ਉਹਦਾ ਟ੍ਰਾਇਲ ਹੋਣਾ ਚਾਹੀਦਾ ਆ
ਨਹੀਂ ਫਿਰ ਗੁੰਡਾ ਕਰਦੀ ਆ
ਨਾ ਉਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿਚ ਉਹਦਾ ਟ੍ਰਾਇਲ ਚੱਲੇ ਫਿਰ ਉਹਨੂੰ ਤਾਂ ਕਿ ਅਗਰ ਉਹਨੇ ਇੱਦਾਂ ਕੀਤਾ ਉਹ ਵਾਰ ਕ੍ਰਿਮੀਨਲ ਉਹ ਠਹਿਰਾਇਆ ਜਾ ਸਕੇ
ਬਿਲਕੁਲ ਅਨੂ ਜੀ ਅਸਲ ਦੇ ਵਿਚ ਜਿਹੜਾ ਜਿਸ ਤਰੀਕੇ ਦੇ ਜਿਹੜਾ ਰੀਸੈਂਟਲੀ ਇਰਾਨ ਦੇ ਵਿਚ ਮੈਨੂੰ ਹੁਣ ਯਾਦ ਨਹੀਂ ਫਿਗਰ ਕਿੰਨੇ 500-600 ਬਿਲੀਅਨ ਡਾਲਰ ਦਾ ਜਿਹੜਾ ਇੱਕ ਤੇਲ ਦੇ ਨਵੇਂ ਉਹਨਾਂ ਨੂੰ ਜ਼ਖੀਰੇ ਲੱਭੇ ਨੇ
ਸੋ
ਇਹ ਮਸਲਾ ਸਾਰਾ ਉਹ ਹੈ ਔਰ ਦੂਸਰੀ ਜਿਹੜੀ ਸਭ ਤੋਂ ਜਿਹੜੀ ਵਧੀਆ ਗੱਲ ਹੋਈ ਹੈ ਉਹ ਇਹ ਹੋਈ ਹੈ ਕਿ ਇਰਾਕ ਨੇ ਵੀ ਕਹਿਤਾ ਭਈ ਇੱਥੋਂ ਭਰਾਵਾ ਜਾਓ ਤੁਸੀਂ ਸਾਡਾ ਛੱਡੋ ਤੁਸੀਂ ਮੁਲਕ ਦਾ ਤੁਸੀਂ ਸੱਤਿਆਨਾਸ਼ ਕਰਕੇ ਰੱਖਤਾ ਉਹਨਾਂ ਨੂੰ ਕੱਢਣਾ ਪਿਆ ਪਰ ਟਰੰਪ ਕਹਿ ਰਿਹਾ ਭਈ ਸਮਥਿੰਗ ਲਾਈਕ 9 ਬਿਲੀਅਨ ਡਾਲਰ ਤੁਹਾਨੂੰ ਦੇਣੇ ਪੈਣਗੇ ਕਿਉਂਕਿ ਤੁਹਾਡੇ ਜਿਹੜੇ ਬੇਸਿਸ ਨੇ ਉੱਥੇ ਹੈਗੇ ਨੇ ਸੋ
ਉਹ ਜਿਹੜਾ ਤੇਲ ਲੱਭਿਆ ਉਹਦੀ ਕਿੰਨੀ ਵੈਲਿਊ ਹੈ
500 ਸਮਥਿੰਗ ਬਿਲੀਅਨ ਦੀ ਸੀਗੀ ਜੀ ਮੈਂ ਕਿਹਾ 9 ਮਿਲੀਅਨ ਮੈਨੂੰ ਫਿਗਰ ਯਾਦ ਨਹੀਂ ਉਹ ਕਹਿੰਦੇ ਜਿਹੜੇ ਸਾਡਾ ਖਰਚਾ ਜਿਹੜਾ ਆਇਆ ਵਾਰ ਦੇ ਉੱਪਰ ਤੇ ਤੁਹਾਨੂੰ ਉਦੋਂ ਪਤਾ ਹੋਣਾ ਚਾਹੀਦਾ ਸੀ
ਮਤਲਬ ਟਰੰਪ ਇਹ ਕਰੇ ਕਿ ਸਾਡਾ ਖਰਚ ਇੰਨਾ ਆਇਆ ਵਾਰ ਤੇ ਉਹ ਸਾਨੂੰ ਕੰਪਨਸੇਟ ਕਰੋ ਤੇ ਉਹਨਾਂ ਨੇ ਕਿਹਾ ਸੀਗਾ ਸਾਡੇ ਘਰ ਆ ਕੇ
ਸਾਡੇ ਘਰ ਆ ਕੇ ਸਾਡੇ ਤੇ ਹਮਲਾ ਕਰੋ
ਨਾਲੇ ਚੋਰ ਤੇ ਨਾਲੇ ਚਤਰ
ਉੱਥੇ ਤੁਸੀਂ ਝੂਠ ਬੋਲਿਆ ਵੈਪਨਸ ਆਫ ਮਾਸ ਡਿਸਟਰਕਸ਼ਨ
ਜਿਹੜੇ
ਕਦੀ ਅੱਜ ਤੱਕ ਲੱਭੇ ਨਹੀਂ ਬਹਾਨੇ ਲਾ ਲਾ ਕੇ ਮੁਲਕ ਦਾ ਠੀਕ ਹੈ ਸਦਾਮ ਹੁਸੈਨ ਚੋਂ 3600 ਕਮੀਆਂ ਹੋਣਗੀਆਂ ਪਰ ਜਿਹੋ ਜਿਹਾ ਤੁਸੀਂ
ਪਰ ਉਹਦੇ ਮੁਲਕ ਦੇ ਜਿਹੜੇ ਲੋਕ ਨੇ ਉਹ ਰਿਸਪੋਨਸੀਬਲ ਨੇ ਉਹਨੂੰ ਦੋਸ਼ੀ ਠਹਿਰਾਉਣ ਲਈ ਤੁਸੀਂ ਤੀਜੀ ਜਗ੍ਹਾ ਕੌਣ ਹੁੰਦੇ ਹੋ ਉੱਥੇ ਵਿੱਚ ਇੰਟਰਫੇਅਰ ਕਰਨ ਵਾਲੇ ਨਾ
ਬਿਲਕੁਲ ਜੀ
ਤੋ ਇਹਦੇ ਵਿੱਚ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ 25 ਜਨਵਰੀ ਜਿਹੜਾ ਹੈ ਦਿਨ ਉਹ ਇੰਟਰਨੈਸ਼ਨਲ ਡੇ ਆਫ ਸੋਲੀਡੈਰਿਟੀ ਵਿਦ ਇਰਾਨ ਜਿਹੜਾ ਐਲਾਨ ਕੀਤਾ ਗਿਆ ਤੋ ਇੱਥੇ ਆਕਲੈਂਡ ਵਿਚ ਵੀ 25 ਜਨਵਰੀ 2 ਵਜੇ ਆਊਟੀਆ ਸਕੁਏਅਰ ਵਿਚ ਇਕੱਤਰਤਾ ਹੋਏਗੀ ਮਾਰਚ ਹੋਏਗਾ ਆਊਟੀਆ ਸਕੁਏਅਰ ਤੋਂ ਯੂ ਐਸ ਕੌਂਸੂਲੇਟ ਜਿਹੜਾ ਕਸਟਮ ਸਟਰੀਟ ਤੇ ਉੱਥੇ ਔਰ ਇਸ ਰੋਸ ਪ੍ਰਦਰਸ਼ਨ ਦੇ ਮੇਨ ਆਯੋਜਕ ਜਿਹੜੇ ਨੇ ਉਹ ਨੇ ਜੀ ਗਲੋਬਲ ਪੀਸ ਐਂਡ ਜਸਟਿਸ ਆਕਲੈਂਡ ਤੋ ਇਸ ਵਕਤ ਹਾਂਜੀ ਆਰਗਨਾਈਜੇਸ਼ਨ ਔਰ ਪਲੈਨਿੰਗ ਮੀਟਿੰਗਸ ਚੱਲ ਰਹੀਆਂ ਨੇ ਉਸ ਦਿਨ ਲਈ ਤੋ ਅਗਰ ਕੋਈ ਸਾਡੇ ਸਰੋਤੇ ਜਿਹੜੇ ਨੇ ਇਨਵੋਲਵ ਹੋਣਾ ਚਾਹੁੰਦੇ ਨੇ ਤੋ ਕੱਲ ਯਾਨੀ ਕਿ ਮੰਗਲਵਾਰ ਸ਼ਾਮ ਨੂੰ 7 ਵਜੇ ਯੂਨਾਈਟਿਡ ਯੂਨੀਅਨ ਦੇ ਆਫਿਸ ਵਿਚ ਸਾਡੀ ਅਗਲੀ ਜਿਹੜੀ ਹੈ ਪਲੈਨਿੰਗ ਮੀਟਿੰਗ ਹੈ ਤੋ ਵੱਧ ਤੋਂ ਵੱਧ ਅਸੀਂ ਚਾਹਵਾਂਗੇ ਕਿ ਲੋਕ ਅੱਗੇ ਆ ਕੇ ਮਦਦ ਕਰਨ ਹਾਂ ਪ੍ਰੋਟੈਸਟ ਚ ਆਓ ਅਗਰ ਮਦਦ ਨਹੀਂ ਕਰ ਸਕਦੇ ਪਰ ਬਿਹਾਇੰਡ ਦਾ ਸੀਨਸ ਕਾਫੀ ਕੰਮ ਜਿਹੜਾ ਉਹ ਜ਼ਰੂਰਤ ਹੁੰਦੀ ਹੈ ਇਹੋ ਜਿਹੇ ਇਵੈਂਟ ਆਰਗਨਾਈਜ਼ ਕਰਨ ਲਈ ਤੋ ਆਸ ਹੈ ਕਿ ਲੋਕ ਵੱਧ ਤੋਂ ਵੱਧ ਜਿਹੜੀ ਹੈ ਇਕੱਤਰਤਾ ਹੋਏਗੀ ਅੱਗੇ ਆਉਣਗੇ ਔਰ ਗਲੋਬਲ ਪੀਸ ਐਂਡ ਜਸਟਿਸ ਆਕਲੈਂਡ ਜਿਹੜੇ ਆ ਉਹ ਦੱਸ ਦਈਏ ਇਹਨਾਂ ਦੇ ਜਿਹੜੇ ਆਗੂ ਨੇ ਮਾਈਕ ਟ੍ਰੀਨ ਜਿਹੜੇ ਕਿ ਯੂਨਾਈਟ ਯੂਨੀਅਨ ਦੇ ਵੀ ਨੈਸ਼ਨਲ ਡਾਇਰੈਕਟਰ ਨੇ ਔਰ ਨਾਲ ਜੌਨ ਮਿੰਟੋ ਜਦੋਂ ਉਹ ਆਕਲੈਂਡ ਬੇਸਡ ਸਨ ਉਹ ਵੀ ਨਾਲ ਹੁੰਦੇ ਸੀਗੇ ਉਹ ਪਰ ਕਾਫੀ ਸਾਲਾਂ ਤੋਂ ਕ੍ਰਾਈਸਟ ਚਰਚ ਚਲੇ ਗਏ ਹੋਏ ਨੇ ਤੋ ਇਸ ਕਰਕੇ ਵੀ ਥੋੜਾ ਜਿਹਾ ਉਹ ਟੀਮ ਦੇ ਵਿੱਚ ਕੰਮ ਵੱਧ ਗਿਆ ਹੋਇਆ ਤੋ ਸਾਡੀ ਕੋਸ਼ਿਸ਼ ਇਹ ਹੈ ਕਿ ਜਿੰਨੇ ਵੀ ਅਮਨ ਪਸੰਦ ਲੋਕ ਨੇ ਜਾਂ ਔਰਗਨਾਈਜੇਸ਼ਨ ਨੇ ਜਿਹੜੇ ਐਂਟੀ ਵਾਰ ਔਰਗਨਾਈਜੇਸ਼ਨ ਨੇ ਉਹ ਇਕੱਠੇ ਹੋਣ ਇਹ ਸਾਰੀ ਚੀਜ਼ ਵਿੱਚ ਕਿਉਂਕਿ ਇਸ ਵਕਤ ਜੋ ਹਾਲਾਤ ਨੇ ਜ਼ਿਆਦਾ ਤੋਂ ਜ਼ਿਆਦਾ ਔਰਗਨਾਈਜੇਸ਼ਨ ਨੂੰ ਜਥੇਬੰਦੀਆਂ ਨੂੰ ਲੋਕਾਂ ਨੂੰ ਇਕੱਠੇ ਹੋਣਾ ਪਏਗਾ ਇਸ ਈਵਲ ਨੂੰ ਫਾਈਟ ਕਰਨ ਵਾਸਤੇ ਤੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਕਰੀਬ ਕਰੀਬ ਇੱਥੇ ਸਮਾਪਤ ਹੈ ਭਾਰਤੀ ਜੀ ਆਪਾਂ ਸਰੋਤਿਆਂ ਕੋਲੋਂ ਇਜਾਜ਼ਤ ਲਈਏ ਔਰ ਅਗਲੇ ਸੋਮਵਾਰ ਇੱਕ ਹੋਰ ਨਵੇਂ ਵਿਸ਼ੇ ਨਾਲ ਨਵੇਂ ਪ੍ਰੋਗਰਾਮ ਨਾਲ ਦੁਬਾਰਾ ਅਸੀਂ ਮੁਖਾਤਬ ਹੋ ਜਾਵਾਂਗੇ ਆਪਣੇ ਸਰੋਤਿਆਂ ਨਾਲ ਤੋ ਹੁਣ ਇਜਾਜ਼ਤ ਲੈਂਦੇ ਹਾਂ ਅਲਵਿਦਾ
ਸਲਾਮ ਆਖਦਾ ਜੀ
ਅੰਗਿਆ ਰਾਤੇ ਸੌਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਨੂੰ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ ਬਹਿਕਦੇ ਅੰਗਿਆ ਰਾਤੇ ਨਾ ਕਤਲੇ ਹੋਏ ਨਾ ਹੋਣਗੇ ਨਾ ਕਤਲੇ ਹੋਏ ਨਾ ਹੋਣਗੇ ਇਸ਼ਕ ਦੇਗੀ ਇਸ਼ਕ ਦੇਗੀ ਮੌਤ ਦੀ ਸਰਦਰਦ ਮੌਤ ਦੀ ਸਰਦਰ ਤੇ ਬੈ ਗਾਉਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ ਦੇਖਦੇ ਅੰਗਿਆ ਰਾਤੇ ਨੇਰੀਆਂ ਨੂੰ ਜੇ ਭੁਲੇਖਾ ਨੇ ਪਾਉਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ ਦਹਿਕਦੇ ਅੰਗਿਆ ਰਾਤੇ ਜ਼ਿੰਦਗੀ ਦਾ ਜਗ ਕਦੇ ਅਪਮਾਨ ਕੀਤਾ ਹੈ ਕਿਸੇ ਅਪਮਾਨ ਕੀਤਾ ਹੈ ਕਿਸੇ ਮੌਤ ਬਣ ਕੇ ਮੌਤ ਦੀ ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋਕ ਇਸ ਤਰ੍ਹਾਂ ਦੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ ਦਹਿਕਦੇ ਅੰਗਿਆ ਰਾਤੇ ਤੋੜ ਕੇ ਮਜਬੂਰੀਆਂ ਦੇ ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਜ਼ੁਲਮ ਦੇ ਗੜ ਸੰਗਲੀ ਜ਼ੁਲਮ ਦੇ ਗੜ ਸੰਗਲੀ ਪਾਉਂਦੇ ਰਹੇ ਨੇ ਲੋਕ ਇਸ ਤਰ੍ਹਾਂ ਦੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ ਇੱਕ ਦੇ ਅੰਗਿਆ ਰਾਤੀ ਸੁਣਦੇ ਰਹੇ ਨੇ ਲੋਕ ਦੇ ਅੰਗਿਆ ਰਾਤੀ ਸੁਣਦੇ ਰਹੇ ਨੇ ਲੋਕ ਦੇ ਅੰਗਿਆ ਰਾਤੀ
ਖਾਲਸਾ ਜੀ ਇਸ ਬੀਬੀ ਦਾ ਜਨਮ ਹਿੰਦੂਆਂ ਦੇ ਘਰ ਹੋਇਆ ਜਵਾਨ ਹੋਈ ਵਿਆਹ ਹੋਇਆ ਜੰਜ ਡੋਲਾ ਲੈ ਕੇ ਜਾ ਰਹੀ ਸੀ ਜਾਂ ਮਿਜਨੀ ਦੇ ਪਠਾਨ ਡੋਲਾ ਖੋ ਕੇ ਲੈ ਗਏ ਉਹ ਹਿੰਦੂ ਰੋਂਦੇ ਕਰਲਾਉਂਦੇ ਸਰਦਾਰ